And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਵਧੀਆ ਜੀ। ਤੁਸੀਂ
ਸਟੀਮ ਸਟੂਮ ਲਾਓ ਯਾਰ, ਤੁਸੀਂ
ਕਿੱਥੋਂ?
ਥੋੜ੍ਹਾ ਜਿਹਾ ਹਜੇ ਵੀ ਪੂਰਾ ਦਰੁਸਤ ਹੋਇਆ ਨਹੀਂ ਕੰਮ, ਹੈ ਨਾ?
ਹਾਂਜੀ।
ਕੋਈ ਨਹੀਂ, ਚਲੋ ਵੀਕਐਂਡ 'ਤੇ ਚੰਗੀ ਤਰ੍ਹਾਂ ਰੈਸਟ ਕਰੋ।
ਸਟੂਮ ਲੈਂਦੇ ਹਾਂ।
ਸਟੂਮ ਇਹ ਵੀ ਪੰਜਾਬੀ ਦੇ ਵਿੱਚ ਹੀ ਹੈ ਨਾ, ਇਹ ਗੱਲ ਗੁੱਲ ਕਰ ਲਈਏ, ਚਾਹ ਚੂਹ ਪੀ ਲਈਏ ਅਤੇ ਮਾਈਕ ਮੂਈਕ ਔਨ ਕਰ ਲਓ
ਜੀ।
ਹਾਂਜੀ, ਦਰਵਾਜ਼ੇ ਦਰੂਜੇ ਖੋਲ੍ਹ ਦਿਓ
ਜੀ ਜੀ।
ਹਾਂਜੀ ਹਾਂਜੀ,
ਹੈਂਡਲ ਹੁੰਡਲ ਨੂੰ ਹੱਥ ਪਾ
ਜੀ, ਜਿਵੇਂ ਤੁਸੀਂ ਰੈਡੀ ਖੜੇ ਸੀ ਵੀ ਨਾਲ ਦੀ ਨਾਲ, ਜਿੱਦਾਂ ਹੀ ਮਾਈਕ ਬੰਦ ਹੋਇਆ ਅਤੇ ਨਾਲ ਦੀ ਨਾਲ ਦਾਖਲ।
ਕਾਲੀ ਬਹੁਤ ਰਹਿੰਦੀ ਵਿਜੇ ਜੀ,
ਨਹੀਂ ਕਾਲੀ ਨਹੀਂ, ਮੁਸਤੈਦ ਰਹਿੰਦੇ ਹੋ
ਮੁਸਤੈਦ ਚਲੇ ਦਾ ਠੀਕ।
ਹੋਰ ਸੁਣਾਓ, ਠੀਕ ਠਾਕ?
ਆਲ ਗੁੱਡ ਜੀ।
ਅੱਛਾ ਯਾਰ, ਆਹ ਜਿਹੜੀ ਕੱਲ੍ਹ ਖਬਰ ਆਈ ਆ ਕਿ ਜਿਹੜੇ ਸਾਡੇ BC ਦੇ ਫਾਈਨੈਂਸ ਮਿਨਿਸਟਰ ਨੇ ਬ੍ਰੈਂਡਾ ਬੇਲੀ, ਉਹਨਾਂ ਨੇ ਕੱਲ੍ਹ ਆਪ ਹੀ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹਨਾਂ ਨੂੰ ਇੱਕ ਕੈਂਸਰ ਦੀ ਕਿਸਮ ਡਿਟੈਕਟ ਹੋਈ ਆ, ਅਜੇ ਬੜੀ ਅਰਲੀ ਸਟੇਜ 'ਚ ਆ ਅਤੇ ਠੀਕ ਹੋ ਜਾਣਗੇ ਉਹ, ਪਰ ਟ੍ਰੀਟਮੈਂਟ ਵਾਸਤੇ ਉਹਨਾਂ ਨੂੰ ਥੋੜ੍ਹਾ ਸਮਾਂ ਆਪਣੀ ਜ਼ਿੰਮੇਵਾਰੀਆਂ ਤੋਂ ਲਾਂਭੇ ਹੋਣਾ ਪੈਣਾ। ਹਾਲਾਂਕਿ ਜਿਹੜਾ ਅਗਲੇ ਮਹੀਨੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ, ਉਹਨਾਂ ਨੇ ਇਹ ਵੀ ਆਖਿਆ ਕਿ ਉਹ ਸੈਸ਼ਨ ਵਾਸਤੇ ਉਹ ਵਾਪਸ ਆ ਜਾਣਗੇ। ਸੋ ਕਹਿੰਦੇ DVDB ਪ੍ਰੀਮੀਅਰ ਦੇ ਨਾਲ ਤਾਲਮੇਲ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਰਕਾਰੀ ਕੰਮ ਚੱਲਦਾ ਰਹੇ।
ਯਾ ਸੋ ਉਹਨਾਂ ਨੇ ਕਿਹਾ ਵੀ ਗਰਮੀਆਂ ਦੇ ਵਿੱਚ ਉਹਨਾਂ ਨੂੰ ਟ੍ਰੀਟਮੈਂਟ ਲੈਣਾ ਪੈਣਾ ਹੈ। ਟ੍ਰੀਟੇਬਲ ਆ, ਅਰਲੀ ਸਟੇਜ 'ਤੇ ਆ ਕੈਂਸਰ, ਅਤੇ ਉਹਦਾ ਟ੍ਰੀਟਮੈਂਟ ਗਰਮੀਆਂ ਦੇ ਵਿੱਚ ਹੋਏਗਾ। ਸੋ ਇਸ ਕਰਕੇ ਡਿਊਟੀਜ਼ ਆਪਣੀਆਂ ਥੋੜ੍ਹੀਆਂ ਜਾਂ ਥੋੜ੍ਹੇ ਸਮੇਂ ਵਾਸਤੇ ਕਹਿ ਲਓ ਕਿ ਬਤੌਰ ਫਾਈਨੈਂਸ ਮਿਨਿਸਟਰ ਆਪਣੀ ਡਿਊਟੀ ਤੋਂ ਉਹ ਹਟਣਾ ਚਾਹੁੰਦੇ ਨੇ। ਸੋ ਇਹਨੂੰ ਧਿਆਨ 'ਚ ਰੱਖਦਿਆਂ ਹੋਇਆਂ ਅੱਜ ਮੋਸਟ ਲਾਈਕਲੀ ਅੱਜ ਸਵੇਰੇ ਹੀ ਪ੍ਰੀਮੀਅਰ ਵੱਲੋਂ ਇੱਕ ਮਾਈਨਰ ਰੀਸ਼ਫਲ ਆਪਣੀ ਕੈਬਨਿਟ ਦੇ ਵਿੱਚ ਅਨਾਊਂਸ ਕੀਤਾ ਜਾ ਸਕਦਾ। ਸੋ ਇਹਦੇ ਵਿੱਚ ਜੋ ਸੁਣਨ 'ਚ ਆ ਰਿਹਾ ਕਿ ਹੋ ਸਕਦਾ ਕਿ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਜੋਜ਼ੀ ਔਸਬੋਰਨ, ਉਹਨਾਂ ਨੂੰ ਫਾਈਨੈਂਸ ਮਿਨਿਸਟਰ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਅਤੇ ਹੈਲਥ ਪੋਰਟਫੋਲੀਓ ਜਿਹੜਾ ਖਾਲੀ ਹੋ ਜਾਏਗਾ ਉਹਦੀ ਜ਼ਿੰਮੇਵਾਰੀ ਸ਼ਾਇਦ ਰਵੀ ਕਾਲੋਂ ਸੰਭਾਲਣਗੇ। ਰਵੀ ਕਾਲੋਂ ਇਸ ਵੇਲੇ ਜੋਬਸ ਐਂਡ ਇਕਨੋਮਿਕ ਡਿਵੈਲਪਮੈਂਟ ਮਿਨਿਸਟਰ ਨੇ। ਸੁਣਨ 'ਚ ਇਹ ਆ ਰਿਹਾ ਕਿ ਇਹ ਜਿਹੜਾ ਅਹੁਦਾ ਖਾਲੀ ਹੋਏਗਾ ਜੋਬਸ ਮਿਨਿਸਟਰ ਦਾ, ਇਹ ਹੋ ਸਕਦਾ ਕਿ ਬ੍ਰੈਂਡਾ ਬੇਲੀ ਨੂੰ ਦੇ ਦਿੱਤਾ ਜਾਵੇ।
ਸੋ ਤੁਸੀਂ ਇਹ ਦੇਖੋ ਕਿ ਵਾਸੂ ਜੀ, ਜਿਹੜੇ ਬੈਕ ਬੈਂਚਰਸ ਨੇ ਇਸ ਵੇਲੇ, ਕੋਈ ਵੈਸੇ ਤਾਂ ਹਰ ਕਿਸੇ ਨੂੰ ਕੋਈ ਨਾ ਕੋਈ ਨਿੱਕੀ ਮੋਟੀ ਜ਼ਿੰਮੇਵਾਰੀ ਦਿੱਤੀ ਹੋਈ ਆ ਪ੍ਰੀਮੀਅਰ DVDB ਨੇ, ਤਾਂ ਕਿ ਸਾਰਿਆਂ ਨੂੰ ਖੁਸ਼ ਰੱਖਿਆ ਜਾ ਸਕੇ, ਇੰਨੀ ਰੇਜ਼ਰ ਥਿਨ ਮੈਜੋਰਿਟੀ ਵਾਲੀ ਉਹਨਾਂ ਦੀ ਗਵਰਨਮੈਂਟ ਆ। ਪਰ ਕਿਸੇ ਵੀ ਬੈਕ ਬੈਂਚਰ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ, ਜਿਵੇਂ ਜਿਹੜੇ ਮੌਜੂਦਾ ਮਿਨਿਸਟਰਸ ਨੇ ਉਹਨਾਂ ਦੇ ਹੀ ਉਹਨਾਂ ਦੀਆਂ ਅਸਾਮੀਆਂ ਦੇ ਵਿੱਚ ਹੀ ਤਬਦੀਲੀ ਕੀਤੀ ਜਾ ਰਹੀ ਆ। ਹੁਣ ਕੋਈ ਜੇ ਬ੍ਰੈਂਡਾ ਬੇਲੀ, ਦੇਖੋ ਫਾਈਨੈਂਸ ਬਿਜ਼ੀ ਇੱਕ ਮਿਨਿਸਟਰੀ ਆ, ਜੇ ਅਸੀਂ ਦੇਖ ਲਓ ਵੀ ਜਿੰਨੇ ਵੀ ਹੋਰ ਮੰਤਰਾਲੇ ਨੇ ਉਹ ਸਾਰੇ ਫਾਈਨੈਂਸ ਡਿਪਾਰਟਮੈਂਟ ਦੇ ਥਰੂ ਜਾਂ ਇਸ ਮੰਤਰਾਲੇ ਥਰੂ ਚੱਲਦੇ ਆ। ਸੋ ਉਹਦੀ ਜ਼ਿੰਮੇਵਾਰੀ ਤੋਂ ਹਟ ਕੇ ਜੇ ਜੋਬਸ ਮਿਨਿਸਟਰੀ ਵੀ ਮਿਲਦੀ ਹੈ, ਜੋਬਸ ਮਿਨਿਸਟਰੀ ਵੀ ਕੋਈ ਇੰਨੀ ਇਨਸਿਗਨੀਫਿਕੈਂਟ ਮਿਨਿਸਟਰੀ ਨਹੀਂ ਆ। ਉਹਦਾ ਚਲੋ ਵਰਕਲੋਡ ਫਾਈਨੈਂਸ ਨਾਲੋਂ ਜ਼ਰੂਰ ਘੱਟ ਆ, ਪਰ ਉਹ ਵੀ ਇੱਕ ਮਹੱਤਵਪੂਰਨ ਮੰਤਰਾਲਾ।
ਬਿਲਕੁਲ, ਅਤੇ ਵਿਜੇ ਜੀ, ਇਨ ਆਲ ਫੇਅਰਨੈਸ ਵੀ ਵਿਸ਼ ਆਲ ਦਾ ਵੈਰੀ ਬੈਸਟ ਟੂ ਬ੍ਰੈਂਡਾ ਬੇਲੀ, ਜਲਦੀ ਜਲਦੀ ਰਿਕਵਰ ਕਰਨ ਅਤੇ ਵਾਪਸ ਆਪਣੀ ਲਾਈਕ ਰੂਟੀਨ ਦੇ ਵਿੱਚ ਉਹ ਆਉਣ। ਪਰ ਇਹ ਗੱਲ ਹੈ ਕਿ ਜਦੋਂ ਹੁਣ ਬਜਟ ਪੇਸ਼ ਕੀਤਾ ਗਿਆ,
ਉਸ ਤੋਂ ਬਾਅਦ ਜਿਹੜਾ ਫਾਈਨੈਂਸ਼ੀਅਲ ਅਪਡੇਟ, ਹਾਂ
ਜਿਹੜਾ ਮੇਨ ਬਜਟ
ਸੀ,
ਸੋ ਬਜਟ ਤੋਂ ਬਾਅਦ ਜਿਹੜੀ ਰੀਪੇਸਿੰਗ ਦੀ ਗੱਲਬਾਤ ਹੋਈ
ਜੀ ਜੀ,
ਉਸ ਤੋਂ ਬਾਅਦ ਹੁਣ ਜਿਹੜੀਆਂ ਪਬਲਿਕ ਅਕਾਊਂਟਸ ਜਨਤਕ ਕੀਤੇ ਗਏ ਅਤੇ ਇਸ ਤੋਂ ਬਾਅਦ ਜਿਹੜੀ ਸਲਿਪੇਜ ਵਾਲੀ ਗੱਲਬਾਤ ਹੋਈ ਅਤੇ ਜਿਸ ਤਰ੍ਹਾਂ ਦਾ ਸਾਡਾ ਡੈਫੀਸਿਟ ਹੈ ਅਤੇ ਜਿਸ ਤਰ੍ਹਾਂ ਦੀ ਸਾਡੀ ਫਿਸਕਲ ਮੈਨੇਜਮੈਂਟ ਹੈ,
ਹਾਂਜੀ,
ਉਹਨੂੰ ਲੈ ਕੇ ਖਾਸ ਤੌਰ 'ਤੇ ਬਜਟ ਸੰਬੰਧੀ ਕਮਿਊਨੀਕੇਸ਼ਨ ਸਕਿੱਲਸ ਨੂੰ ਲੈ ਕੇ ਬ੍ਰੈਂਡਾ ਬੇਲੀ ਦੀ ਥੋੜ੍ਹੀ ਜਿਹੀ ਆਲੋਚਨਾ ਵੀ ਹੁੰਦੀ ਰਹੀ ਕਿ ਵੀ ਮੇ ਬੀ ਸ਼ੀ ਇਜ਼ ਅ ਗੁੱਡ ਫਿਸਕਲ ਮੈਨੇਜਰ, ਪਰ ਕਮਿਊਨੀਕੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹੀ 19 ਕੰਮ ਰਹਿ ਗਿਆ। ਸੋ ਇਹ ਇੱਕ ਇਹਨੂੰ ਇੱਕ ਓਪਰਚੁਨਿਟੀ ਵਜੋਂ ਵੀ ਦੇਖਿਆ ਜਾ ਸਕਦਾ ਹੈ ਫੋਰ ਪ੍ਰੀਮੀਅਰ ਕਿ ਵੀ ਫਾਈਨੈਂਸ ਮਿਨਿਸਟਰੀ ਦੇ ਵਿੱਚ ਥੋੜ੍ਹਾ ਫੇਰਬਦਲ ਕਰ ਦਿੱਤਾ ਜਾਵੇ
ਜੀ ਜੀ,
ਅਤੇ ਸੋ ਦੈਟ ਕੁਡ ਆਲਸੋ ਬੀ ਯੂ ਨੋ।
ਪਰ ਦੂਜੀ ਗੱਲ, ਹਾਂ ਦੂਜੀ ਗੱਲ ਇੱਕ ਇਹ ਆ, ਦੇਖੋ ਇਸੇ ਹਫ਼ਤੇ ਉਹਨਾਂ ਨੇ ਜਿਹੜੇ ਪਬਲਿਕ ਅਕਾਊਂਟਸ ਸਾਂਝੇ ਕੀਤੇ, ਆਪਾਂ ਉਹਦੀਆਂ ਡਿਟੇਲਸ ਪਿਛਲੇ ਦਿਨਾਂ 'ਚ ਸ਼ੇਅਰ ਕੀਤੀਆਂ। ਇਹ ਗੱਲ ਹੁੰਦੀ ਹੈ ਕਿਸੇ ਵੀ ਜੋਬ ਦੇ ਵਿੱਚ ਨਾ, ਜਿਹੜਾ ਬੰਦਾ ਕੰਮ ਕਰ ਰਿਹਾ ਤੁਹਾਨੂੰ ਸਿਰਫ ਇਹ ਦਿਖ ਰਿਹਾ ਜਦੋਂ ਫਰੰਟ ਫੁੱਟ 'ਤੇ ਆ ਕੇ ਆਪਣੀ ਜੋ ਵੀ ਜ਼ਿੰਮੇਵਾਰੀ ਉਹ ਨਿਭਾ ਰਹੇ ਆ, ਪਰ ਬੰਦੇ ਦੇ ਅੰਦਰ ਕੀ ਚੱਲ ਰਿਹਾ? ਠੀਕ ਆ, ਉਹਨਾਂ ਨੇ ਆਪ ਇਹ ਗੱਲ ਕਹੀ ਹੈ, ਸ਼ੀ ਇਜ਼ ਇਨ ਹਾਈ ਸਪਿਰਿਟਸ, ਕਿ ਇਹ ਮਾਈਲਡ ਫਾਰਮ ਆਫ ਕੈਂਸਰ ਆ, ਅਰਲੀ ਸਟੇਜ ਆ, ਪਰ ਯਾਰ ਹੈ ਤਾਂ ਕੈਂਸਰ ਅਤੇ ਕੈਂਸਰ ਦਾ ਜਿਹੜਾ ਟ੍ਰੀਟਮੈਂਟ ਆ ਕੋਈ, ਇਹ ਤਾਂ ਹੈ ਨਹੀਂ ਕਿ ਤੁਸੀਂ ਬੜਾ ਸਿੰਪਲ ਜਿਹਾ ਕੋਈ ਟ੍ਰੀਟਮੈਂਟ ਹਾਸਲ ਕਰਕੇ ਠੀਕ ਹੋ ਜਾਣਾ। ਉਸ ਆਪਣੇ ਇੱਕ ਨਿੱਜੀ ਦਬਾਅ ਦੇ ਚੱਲਦੇ ਹਾਂ ਫਿਰ ਤੁਸੀਂ ਇੰਨੀ ਸਕਰੂਟਨੀ ਫੇਸ ਕਰਨੀ, ਮਤਲਬ ਇਹ ਇੱਕ ਦਿਸ ਇਜ਼ ਦੀ ਹਿਊਮਨ ਐਂਗਲ ਆਫ ਪੋਲਿਟਿਕਸ ਜਿਹੜਾ ਕਈ ਵਾਰੀ ਮਨਫੀ ਹੋ ਜਾਂਦਾ
ਯਾ। ਅਤੇ ਜਿਹੜੀ ਗੱਲ ਆ ਸਲਿਪੇਜ ਵਾਲੀ ਹੈ ਅਤੇ ਗੱਲ ਜਿਹੜੀ ਹੈ ਕਿ ਵੀ ਡੈਫੀਸਿਟ 10.9 billion ਸੀ ਉਹਦੇ ਵਿੱਚ ਟੋਬੈਕੋ ਸੈਟਲਮੈਂਟ ਇੱਕੋ ਹੀ ਸਾਲ ਦੇ ਵਿੱਚ ਫੈਕਟਰ ਇਨ ਕਰਕੇ ਉਹਨੂੰ $7.7 billion ਡਾਲਰ ਕਰ ਦਿੱਤਾ ਗਿਆ। ਇਹਦੇ ਬਾਰੇ ਵੀ ਬ੍ਰੈਂਡਾ ਬੇਲੀ ਨੂੰ ਜਦੋਂ ਪੁੱਛਿਆ ਗਿਆ ਵਾਰ ਵਾਰ ਮੀਡੀਆ ਵੱਲੋਂ ਕਿ ਤੁਸੀਂ ਇੱਕੋ ਹੀ ਸਾਲ ਦੇ ਵਿੱਚ ਟੋਬੈਕੋ ਸੈਟਲਮੈਂਟ ਕਿਉਂ ਸਾਰੀ ਪਾ ਰਹੇ ਹੋ, ਕਹਿੰਦੇ ਕਿ ਜਿਹੜੇ ਸਾਡੇ ਅਕਾਊਂਟੈਂਟਸ ਨੇ, ਜਿਹੜੇ ਆਡੀਟਰਸ ਨੇ, ਜਿਹੜੀ ਪਿੱਛੇ ਟੀਮ ਆ ਬਿਊਰੋਕਰੈਟਸ ਦੀ ਬੇਸਿਕਲੀ, ਕਹਿੰਦੇ ਜਿੱਦਾਂ ਉਹ ਸਾਨੂੰ ਡਾਇਰੈਕਟ ਕਰਦੇ ਨੇ ਅਸੀਂ ਉੱਦਾਂ ਦੇ ਫੈਸਲੇ ਕਰਦੇ ਹਾਂ। ਇਟਸ ਨੋਟ ਦਾ ਅਦਰ ਵੇ ਅਰਾਊਂਡ, ਵੀ ਇਹਦੇ ਵਿੱਚ ਕੋਈ ਪੋਲੀਟਿਕਸ ਨਹੀਂ ਹੈ, ਇਟਸ ਨੋਟ ਅ ਪੋਲੀਟੀਕਲ ਡਿਸੀਜਨ, ਇਟਸ ਅ ਫਿਸਕਲ ਡਿਸੀਜਨ। ਅਤੇ ਉਹਨਾਂ ਨੇ ਕਹਿੰਦੇ ਸਾਨੂੰ ਸਾਰੇ ਜਿਹੜੇ ਸਾਡੇ ਅਕਾਊਂਟੈਂਟਸ ਨੇ ਉਹਨਾਂ ਨੇ ਕਿਹਾ ਵੀ ਦਿਸ ਇਜ਼ ਹਾਊ ਇਟ ਨੀਡਸ ਟੂ ਬੀ ਡਨ, ਅਤੇ ਕਹਿੰਦੇ ਇਸ ਕਰਕੇ ਅਸੀਂ ਉਹਨੂੰ ਕੀਤਾ ਹੈ। ਸੋ ਜਿਵੇਂ ਤੁਸੀਂ ਕਿਹਾ ਕਿ ਵੀ ਜਿਹੜਾ ਵਿਅਕਤੀ ਫੋਰਫਰੰਟ 'ਤੇ ਹੁੰਦਾ, ਜਿਹੜਾ ਪੇਸ਼ ਕਰ ਰਿਹਾ ਹੁੰਦਾ ਪੂਰੀ ਗੱਲ ਨੂੰ, ਲੱਗਦਾ ਕਿ ਵੀ ਸਾਰੀ ਜ਼ਿੰਮੇਵਾਰੀ ਉਹਦੀ ਹੈ, ਹੁੰਦੀ ਵੀ ਹੈ, ਬਿਕਾਜ਼ ਦੇ ਆਰ ਲੀਡਿੰਗ ਦ ਟੀਮ, ਪਰ ਉਹ ਸਿਰਫ ਉਹੀ ਪੂਰੇ ਫੈਸਲੇ ਦੇ ਪਿੱਛੇ ਨਹੀਂ ਹੁੰਦੇ, ਉਹਦੇ ਪਿੱਛੇ ਇੱਕ ਪੂਰੀ ਜਿਹੜੀ ਟੀਮ ਆ, ਕਲੈਕਟਿਵ ਐਫਰਟ ਹੁੰਦਾ।
ਹਾਂ, ਪਲੱਸ ਜਿਵੇਂ ਹਰ ਕਿਸੇ ਦੇ ਨਾਲ, ਬਸ ਜੇ ਗੱਲ ਸਹੀ ਹੈ ਨਾ, ਜਿਹੜਾ ਵੀ ਕੋਈ ਬੰਦਾ ਅੱਜ ਜੋ ਵੀ ਕੰਮ ਕਰ ਰਿਹਾ ਉਹਦੇ ਮਨ 'ਚ 50-100 ਹੋਰ ਚੀਜ਼ਾਂ ਚੱਲ ਰਹੀਆਂ ਹੋਣਗੀਆਂ। ਕਈ ਵਾਰੀ ਤੁਹਾਡਾ ਆਪਣਾ ਕੋਈ ਇਸ਼ੂ, ਕਈ ਵਾਰੀ ਕਿਸੇ ਪਰਿਵਾਰਕ ਮੈਂਬਰ ਦਾ, ਕਿਸੇ ਦੋਸਤ ਮਿੱਤਰ ਦਾ, ਜੋ ਵੀ ਆ, ਪਰ ਜਦੋਂ ਇੰਨੀ ਹਾਈ ਸਕਰੂਟਨੀ ਵਾਲੀ ਜੋਬ ਹੋਵੇ, ਉਹਦੇ ਵਿੱਚ ਇੱਦਾਂ ਨਹੀਂ ਹੈ ਕਿ ਇਹਨਾਂ ਦਾ ਡਾਇਗਨੋਸਿਸ ਕੱਲ੍ਹ ਨਹੀਂ ਆਇਆ ਹੈ।
ਜੀ ਜੀ,
ਇਹਨਾਂ ਨੇ ਇਸ ਗੱਲ ਦਾ ਕਲੈਰੀਫਾਈ ਕੀਤਾ ਕਿ ਇਹ ਡਾਇਗਨੋਸਿਸ ਆ, ਇਹ ਕੁਝ ਹਫ਼ਤੇ ਪਹਿਲਾਂ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ। ਸੋ ਉਹਦੇ ਬਾਵਜੂਦ ਉਹਨੇ ਸਕਰੂਟਨੀ ਫੇਸ ਕਰਨਾ। ਸੋ ਇਹ ਵੀ ਇੱਕ ਜਿਹੜਾ ਐਂਗਲ ਹੈ, ਮੈਂ ਤਾਂ ਇਹਨੂੰ ਆਪਾਂ ਵਾਰ ਵਾਰ ਘਰੋੜ ਕੇ ਹਾਈਲਾਈਟ ਕਰ ਰਹੇ ਹਾਂ ਕਿ ਜਿਹਦੇ ਕਿਸੇ ਨਾਲ ਵੀ ਤੁਸੀਂ ਡੀਲ ਕਰ ਰਹੇ ਹੋ, ਇਹ ਗੱਲ ਹਮੇਸ਼ਾ ਯਾਦ ਰੱਖਣੀ ਜ਼ਰੂਰੀ ਆ। ਸੋ ਕਈ ਵਾਰੀ ਉਹੀ ਪੋਲੀਟਿਕਸ ਦੇ ਵਿੱਚੋਂ ਨਾ, ਜਿਹੜਾ ਉਹਦਾ ਮਨੁੱਖੀ ਪਹਿਲੂ ਆ, ਉਹ ਕਈ ਵਾਰੀ ਮਨਫੀ ਹੋ ਜਾਂਦਾ। ਸਿਰਫ ਤੁਸੀਂ ਇੱਕ ਵਨ ਸਾਈਡਡ, ਵਨ ਐਂਗਲ ਦੇ ਤੌਰ 'ਤੇ ਜਿਹੜੀ ਸਾਰੀ ਸਕਰੂਟਨੀ ਉਧਰਲੇ ਪਾਸੇ ਨੂੰ ਹੋ ਜਾਂਦੀ ਆ। ਅੱਛਾ, ਐਨ ਡੀ ਪੀ ਦੇ ਹੋਰ ਵੀ ਕਈ ਐੱਮ ਐੱਲ ਏਜ਼ ਦੇਖੋ ਇਸੇ ਹੀ ਟਰਮ ਦੇ ਵਿੱਚ, ਉਹ ਵੀ ਬਿਮਾਰ ਹੋਏ ਆ। ਗ੍ਰੇਸ ਲੋਰ, ਜਿਹੜੇ ਵਿਕਟੋਰੀਆ ਬੀਕਨ ਹਿੱਲ ਵਾਲੇ ਐੱਮ ਐੱਲ ਏ ਆ, ਉਹਨਾਂ ਨੇ 2 ਸਾਲ ਪਹਿਲਾਂ ਦੱਸਿਆ ਸੀ ਉਹਨਾਂ ਨੂੰ ਕੈਂਸਰ ਦਾ ਡਾਇਗਨੋਸਿਸ ਹੋਇਆ ਸੀ। ਜਿਹੜੇ ਵੈਨਕੂਵਰ ਤੋਂ ਐੱਮ ਐੱਲ ਏ ਨੇ ਜੋਨ ਫਿਲਿਪ, ਉਹ ਵੀ ਕੋਈ ਅਨਡਾਇਗਨੋਜ਼ਡ ਇਲਨੈਸ ਕਰਕੇ ਉਹ ਵੀ ਇਸ ਵੇਲੇ ਕਾਫੀ ਬਿਮਾਰ ਨੇ
ਜੀ।
ਸੋ ਇਹ ਹੁਣ ਤੀਜੇ ਅਜਿਹੇ ਐੱਮ ਐੱਲ ਏ ਨੇ ਬ੍ਰੈਂਡਾ ਬੇਲੀ ਜਿਨ੍ਹਾਂ ਨੂੰ ਅਜਿਹਾ ਡਾਇਗਨੋਸਿਸ ਆਇਆ। ਬਸ ਵੀ ਦੱਸ ਦਈਏ, ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਧਨੋਆ ਕੰਸਟਰਕਸ਼ਨ ਵਾਲੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਆ ਕੰਸਟਰਕਸ਼ਨ, ਉਹਨੂੰ ਸਮਝਣਗੇ ਅਤੇ ਜਿਹੋ ਜਿਹਾ ਘਰ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਸਰੀ ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ 6046181471 'ਤੇ, 604-618-1471 ਧਨੋਆ ਕੰਸਟਰਕਸ਼ਨ। ਅਤੇ ਪਲੈਨ ਇੰਸ਼ੋਰੈਂਸ ਵੀ ਨਿਊਜ਼ ਟੇਕ ਅਵੇ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਹੈ, ਜਾਂ ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਮਹਿੰਗੀ ਪੈਣੀ ਇੰਸ਼ੋਰੈਂਸ, ਅਜਿਹੀ ਗੱਲ ਕੋਈ ਨਹੀਂ। ਅਮਰਿੰਦਰ ਨੱਡਾ ਜੀ ਨੂੰ ਪਲੈਨ ਇੰਸ਼ੋਰੈਂਸ 'ਤੇ ਇੱਕ ਵਾਰੀ ਕਾਲ ਤਾਂ ਕਰਕੇ ਵੇਖੋ, ਇਹ ਤੁਹਾਨੂੰ ਕਈ ਲੋਅ ਕੋਸਟ ਇੰਸ਼ੋਰੈਂਸ ਆਪਸ਼ਨਸ ਬਾਰੇ ਦੱਸਣਗੇ ਜੋ $2-3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਤੁਹਾਨੂੰ ਲਾਈਫ ਇੰਸ਼ੋਰੈਂਸ ਤੋਂ ਇਲਾਵਾ ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇਨਲੈਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਵਾਸਤੇ ਵੀ ਲੈ ਕੇ ਦੇ ਸਕਦੇ ਨੇ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨੂੰ ਕਾਲ ਕਰੋ 6043632200 'ਤੇ, 604-363-2200, ਔਰ ਵਿਜ਼ਿਟ planinsurance.ca। RRSP, RESP, TFSA, FHSA ਅਕਾਊਂਟ ਵਾਸਤੇ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਪਲੈਨ ਇੰਸ਼ੋਰੈਂਸ 6043632200, 604-363-2200, ਔਰ ਵਿਜ਼ਿਟ planinsurance.ca। ਵਾਸੂ ਜੀ, ਸਰੀ ਦੇ ਵਿੱਚ ਪਹਿਲਾਂ RCMP ਦੇ ਮੁਖੀ ਰਹੇ ਅਤੇ ਇਸ ਵੇਲੇ BC RCMP ਦੇ ਡਿਪਟੀ ਕਮਿਸ਼ਨਰ ਡਵੇਨ ਮੈਕਡੋਨਲਡ, ਜਿਹੜੇ ਕਿ ਇਹ ਕਹਿ ਲਓ ਕਿ RCMP ਦੇ ਜੋ BC ਦੇ ਵਿੱਚ ਆਪਰੇਸ਼ਨਸ ਨੇ ਉਹਨਾਂ ਦੇ ਉਹਨਾਂ ਦੇ ਕਮਾਂਡਿੰਗ ਆਫਿਸਰ ਨੇ। ਅਤੇ ਵਾਸੂ ਜੀ, ਬੜਾ ਲੰਬਾ ਵਿਸਥਾਰਤ ਉਹਨਾਂ ਦਾ ਕਰੀਅਰ ਆ। BC ਦੇ ਵਿੱਚ ਉਹਨਾਂ ਨੂੰ ਇਸ ਅਹੁਦੇ 'ਤੇ 2021 ਦੇ ਵਿੱਚ ਅਪੁਆਇੰਟ ਕਰ ਦਿੱਤਾ ਗਿਆ ਸੀ ਐਜ਼ ਦਾ ਕਮਾਂਡਿੰਗ ਆਫਿਸਰ ਆਫ BC RCMP। ਉਹਨਾਂ ਨੂੰ ਕੱਲ੍ਹ ਇੱਕਦਮ ਅਚਾਨਕ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਅਤੇ ਕੋਈ ਪੁਰਾਣੀਆਂ ਐਲੀਗੇਸ਼ਨ ਸਾਹਮਣੇ ਆਈਆਂ। ਐਲੀਗੇਸ਼ਨ ਕੀ ਨੇ ਉਹ ਵੀ ਨਹੀਂ ਦੱਸਿਆ ਅਜੇ।
ਸੋ ਕੱਲ੍ਹ ਇੱਕ ਇਹ ਸਟੇਟਮੈਂਟ ਜਾਰੀ ਕੀਤੀ ਗਈ ਆ RCMP ਵੱਲੋਂ। RCMP ਦੇ ਜਿਹੜੇ ਕਮਿਸ਼ਨਰ ਨੇ ਫੈਡਰਲੀ, ਮਾਈਕ ਡੂਹੇਮ, ਉਹਨਾਂ ਵੱਲੋਂ ਇਹ ਸਟੇਟਮੈਂਟ ਆਈ ਆ ਅਤੇ ਉਹਦੇ ਵਿੱਚ ਉਹ ਦੱਸ ਰਹੇ ਨੇ ਕਿ ਕਮਾਂਡਿੰਗ ਆਫਿਸਰ BC RCMP ਦੇ ਡਵੇਨ ਮੈਕਡੋਨਲਡ, ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਰਿਹਾ, ਹੀ ਇਜ਼ ਬੀਂਗ ਰਿਲੀਵਡ ਆਫ ਹਿਸ ਡਿਊਟੀਜ਼। ਅਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਜੌਨ ਬਰੂਅਰ ਨੇ,
ਅਸਿਸਟੈਂਟ ਕਮਿਸ਼ਨਰ
ਜੌਨ ਬਰੂਅਰ, ਉਹਨਾਂ ਨੂੰ ਹੁਣ ਇੰਟਰਿਮ ਡਿਪਟੀ ਕਮਿਸ਼ਨਰ ਐਂਡ ਕਮਾਂਡਿੰਗ ਆਫਿਸਰ ਆਫ RCMP ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਇਹ ਉਹੀ ਜੌਨ ਬਰੂਅਰ ਨੇ ਜਿਹੜੇ BC ਦੇ ਵਿੱਚ ਜਿਹੜੀ ਐਕਸਟੋਰਸ਼ਨ ਟਾਸਕ ਫੋਰਸ ਬਣਾਈ ਗਈ ਸੀ ਉਹਦੇ ਮੁਖੀ ਸਨ। ਇਹ ਸ਼ੁਰੂਆਤ ਦੇ ਵਿੱਚ ਇਹਨਾਂ ਦੀ ਬੜੀ ਤਾਰੀਫ ਹੋਈ ਸੀ ਕਿ ਇਹ ਬੜੇ ਕੈਂਡਿਡ ਤਰੀਕੇ ਨਾਲ ਗੱਲ ਕਰਦੇ ਨੇ, ਵੀ ਬੜੀ
ਸਿੱਧੀ ਗੱਲ ਨਹੀਂ ਕਰਦੇ,
ਗੋਲ ਮੋਲ ਗੱਲ ਨਹੀਂ ਕਰਦੇ। ਪਰ ਬਾਅਦ ਵਿੱਚ ਇਹ ਆਪਣੀਆਂ ਗੱਲਾਂ ਦੇ ਵਿੱਚ ਥੋੜ੍ਹੇ ਜਿਹੇ ਉਲਝ ਵੀ ਗਏ ਸਨ। ਇਹਨਾਂ ਨੇ ਐਕਸਟੋਰਸ਼ਨ ਵਾਲੀ ਸਿਚੁਏਸ਼ਨ ਨੂੰ ਕ੍ਰਾਈਸਿਸ ਕਹਿਣ ਤੋਂ ਇਨਕਾਰ ਕੀਤਾ ਸੀ
ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਗਿਆ। ਉਹਨਾਂ ਨੇ ਕਿਹਾ ਅਸੀਂ ਕ੍ਰਾਈਸਿਸ ਸ਼ਬਦ ਨੂੰ ਕਈ ਵਾਰੀ ਇਸ ਹਿਸਾਬ ਨਾਲ ਵਰਤਦੇ ਹਾਂ, ਕਨਫਲੇਟ ਕਰ ਦਿੰਦੇ ਹਾਂ, ਕਿਸੇ ਵੀ ਸਿਚੁਏਸ਼ਨ ਨੂੰ ਵੀ ਵਧਾ ਚੜ੍ਹਾ ਕੇ ਪੇਸ਼ ਕਰ ਦਿੰਦੇ ਹਾਂ। ਸਰੀ ਦੇ ਵਿੱਚ ਜੋ ਵਾਪਰ ਰਿਹਾ ਜਾਂ ਜੋ ਐਕਸਟੋਰਸ਼ਨ ਵਾਲਾ ਮਾਮਲਾ, ਇਹ ਕ੍ਰਾਈਸਿਸ ਨਹੀਂ ਆ। ਉਦੋਂ ਬੜੀ ਬੈਕਲੈਸ਼ ਹੋਈ ਸੀ ਜੌਨ ਬਰੂਅਰ ਦੇ ਬਿਆਨ ਦੀ।
ਅਤੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਉਹਨਾਂ ਦੀ ਆਲੋਚਨਾ ਕੀਤੀ ਸੀ। ਉਹਨਾਂ ਨੇ ਕਿਹਾ ਸੀ ਵੀ ਜਾਂ ਤਾਂ ਆਪਣੀ ਇਹ ਪੂਰੀ ਗੱਲ ਨੂੰ ਐਕਸਪਲੇਨ ਕਰਨ, ਕਲੈਰਿਟੀ ਦੇਣ, ਕਲੈਰੀਫਾਈ ਕਰਨ, ਜਾਂ ਫਿਰ ਸਟੈਪ ਅਸਾਈਡ ਕਰ ਜਾਣ ਕਿ ਅਹੁਦਾ ਛੱਡ ਦਿਓ, ਫਿਰ ਕਿਸੇ ਹੋਰ ਨੂੰ ਦੇਖਦੇ ਹਾਂ ਕਿ ਅਸੀਂ BC ਜਿਹੜੀ ਐਕਸਟੋਰਸ਼ਨ ਟਾਸਕ ਫੋਰਸ ਦਾ ਮੁਖੀ ਬਣਾਵਾਂਗੇ। ਉਸ ਤੋਂ ਬਾਅਦ ਫਿਰ ਗੱਲ ਠੰਡੀ ਪੈ ਗਈ। ਸੋ ਹੁਣ ਜੌਨ ਬਰੂਅਰ ਆਰਜ਼ੀ ਤੌਰ 'ਤੇ BC RCMP ਦੇ ਕਮਾਂਡਿੰਗ ਆਫਿਸਰ ਹੋਣਗੇ। ਤੁਸੀਂ ਗੱਲ ਕਰ ਰਹੇ ਸੀ ਵੀ ਡਵੇਨ ਮੈਕਡੋਨਲਡ ਦਾ ਬੜਾ ਵਿਸਤਾਰਤ ਕਰੀਅਰ ਰਿਹਾ। ਸੋ ਤਕਰੀਬਨ 31 ਸਾਲ ਇਹਨਾਂ ਨੂੰ ਹੋ ਗਏ ਨੇ ਲਾਅ ਇਨਫੋਰਸਮੈਂਟ ਦੇ ਵਿੱਚ। ਅਤੇ ਇਹ ਵਿਜੇ ਜੀ 1995 ਦੇ ਵਿੱਚ RCMP ਇਹਨਾਂ ਨੇ ਜੁਆਇਨ ਕੀਤੀ ਸੀ। ਬਰਨਬੀ ਦੇ ਵਿੱਚ ਇਹ ਕਾਂਸਟੇਬਲ ਰਹੇ ਅਤੇ 1995 ਤੋਂ ਸੰਨ 2007 ਤੱਕ ਇਹ ਬਰਨਬੀ ਦੇ ਵਿੱਚ ਕਾਂਸਟੇਬਲ ਸਨ। ਫਿਰ ਉਸ ਤੋਂ ਬਾਅਦ 2007 ਤੋਂ 2011 ਤੱਕ ਇਹਨਾਂ ਨੇ IHIT ਵਿੱਚ ਕੰਮ ਕੀਤਾ। ਫਿਰ ਇਹ ਉਸ ਤੋਂ ਬਾਅਦ 2011 ਤੋਂ 2014 ਜਿਹੜੀ ਸਾਡੀ ਸਪੈਸ਼ਲ ਇਨਫੋਰਸਮੈਂਟ ਯੂਨਿਟ ਹੈ, ਕੰਬਾਈਨਡ ਫੋਰਸਿਸ ਸਪੈਸ਼ਲ
ਐਂਟੀ ਗੈਂਗ ਯੂਨਿਟ,
ਹਾਂਜੀ, ਉਹਦੇ ਵਿੱਚ ਇਹ ਕੰਮ ਕਰਦੇ ਰਹੇ। ਫਿਰ 2014 ਦੇ ਵਿੱਚ ਵਾਪਸ IHIT ਦੇ ਵਿੱਚ ਆਏ ਬਤੌਰ ਇੰਚਾਰਜ ਆਫ IHIT, ਇਹਨਾਂ ਨੇ IHIT ਨੂੰ ਲੀਡ ਕੀਤਾ। ਫਿਰ 2016 ਦੇ ਵਿੱਚ ਇਹਨਾਂ ਨੂੰ ਸਰੀ RCMP ਦੇ ਚੀਫ ਵਜੋਂ ਨਿਯੁਕਤ ਕੀਤਾ ਗਿਆ। ਉਦੋਂ ਇਹ ਅਸਿਸਟੈਂਟ ਕਮਿਸ਼ਨਰ ਸਨ। ਸੋ ਸਰੀ RCMP ਦੇ ਮੁਖੀ ਰਹੇ 2016 ਤੋਂ ਲੈ ਕੇ ਜਨਵਰੀ 2020 ਤੱਕ। ਫਿਰ 2020 ਦੇ ਵਿੱਚ ਇਹਨਾਂ ਨੂੰ ਸਰੀ RCMP ਤੋਂ ਇਹ ਚਲੇ ਗਏ ਅਤੇ ਇਹਨਾਂ ਨੂੰ ਫੈਡਰਲ ਪੱਧਰ 'ਤੇ RCMP ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਇਹਨਾਂ ਨੇ ਕਈ ਭੂਮਿਕਾਵਾਂ ਨਿਭਾਈਆਂ ਅਤੇ ਨਾਲ ਇਹ ਫੈਡਰਲ ਇਨਵੈਸਟੀਗੇਟਿਵ ਸਰਵਿਸਿਜ਼ ਦੇ ਵਿੱਚ, ਔਰਗਨਾਈਜ਼ ਕ੍ਰਾਈਮ ਦੇ ਵਿੱਚ ਇਹ ਕੰਮ ਕਰਦੇ ਰਹੇ। ਅਤੇ 2021 ਦੇ ਵਿੱਚ ਫਿਰ ਇਹਨਾਂ ਨੂੰ BC RCMP ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ, ਕਮਾਂਡਿੰਗ ਆਫਿਸਰ ਵਜੋਂ।
ਜਦੋਂ ਇਹ ਸਵਾਲ ਪੁੱਛੇ ਜਾ ਰਹੇ ਨੇ ਕਿ ਡਵੇਨ ਮੈਕਡੋਨਲਡ ਉੱਪਰ ਲੱਗੇ ਦੋਸ਼ ਕੀ ਕਿਸੇ ਫੀਮੇਲ ਨਾਲ ਸੰਬੰਧਿਤ ਨੇ, ਉਸ ਚੀਜ਼ ਬਾਰੇ ਨਾ ਤਾਂ ਉਸ ਗੱਲ ਨੂੰ ਡਿਨਾਈ ਕੀਤਾ ਗਿਆ, ਨਾ ਹੀ ਉਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਜਿਹੜੀ ਮੇਨ ਇਹਦੇ 'ਚ ਗੱਲ ਆ ਵੀ ਜੀ, ਜ਼ਰੂਰ ਇੱਥੇ ਮੈਂਸ਼ਨ ਕਰੀਏ ਕਿ ਜਿਹੜੀਆਂ ਐਲੀਗੇਸ਼ਨਸ ਨੇ ਉਹ ਦੱਸਿਆ ਜਾ ਰਿਹਾ ਕਿ 2016 ਤੋਂ 2018 ਦਰਮਿਆਨ ਦੀਆਂ ਨੇ।
ਜੀ,
ਸੋ 2016 ਤੋਂ 2018 ਜਿਹੜੀ ਸਾਰੀ ਮੈਂ ਟਾਈਮਲਾਈਨ ਸਾਂਝੀ ਕਰ ਰਿਹਾ ਸੀ ਇਹਨਾਂ ਦੇ ਕਰੀਅਰ ਦੀ, ਉਹ ਦੱਸਣ ਦਾ ਮਕਸਦ ਇਹ ਹੈ ਕਿ 2016 ਦੇ ਵਿੱਚ ਇਹ ਸਰੀ RCMP ਦੇ ਕਮਾਂਡਿੰਗ ਆਫਿਸਰ ਨਿਯੁਕਤ ਕੀਤੇ ਗਏ ਸਨ ਤੇ ਜਿਹੜੀਆਂ ਐਲੀਗੇਸ਼ਨਸ ਨੇ ਉਹ 2016 ਤੋਂ 2018 ਦਰਮਿਆਨ ਦੀਆਂ ਨੇ,
ਜਦੋਂ ਇਹ ਸਰੀ RCMP ਦੇ ਹੀ ਕਮਾਂਡਿੰਗ ਆਫਿਸਰ ਵਜੋਂ ਸੇਵਾ ਨਿਭਾ ਰਹੇ ਸੀ।
ਪੁਲਿਸ ਚੀਫ ਕਹਿ ਲਓ ਕਿ ਸਰੀ RCMP ਦੇ ਪੁਲਿਸ ਚੀਫ ਸੀਗੇ, ਸੋ ਅਸਿਸਟੈਂਟ ਕਮਿਸ਼ਨਰ ਉਦੋਂ ਸਨ। 2016 ਤੋਂ 2018 ਦੀਆਂ ਐਲੀਗੇਸ਼ਨਸ ਨੇ ਤੇ 2016 ਤੋਂ 2020 ਜਨਵਰੀ ਤੱਕ ਇਹ ਸਰੀ ਵਿੱਚ ਹੀ ਸਨ।
ਤੇ ਇਹ ਜਿਹੜੀਆਂ ਐਲੀਗੇਸ਼ਨਸ ਹੁਣ ਸਾਹਮਣੇ ਆਉਣ ਕਰਕੇ ਵਿਦ ਇਮੀਡੀਏਟ ਇਫੈਕਟ ਇਹਨਾਂ ਨੂੰ ਇਹਨਾਂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਸੋ ਇਹ ਜਿਹੜੀ ਕੱਲ ਇਹ ਅਪਡੇਟ ਆਈ ਆ, ਇਹਦੇ ਵਿੱਚ ਅਜੇ ਹੋਰ ਦੇਖਦੇ ਆ ਕੀ ਵੇਰਵੇ ਆਉਣੇ ਬਾਕੀ ਨੇ।
ਸੋ ਮਾਈਕ ਡੂਹੇਮ ਵੱਲੋਂ ਜਿਹੜੀ ਸਟੇਟਮੈਂਟ ਆਈ ਹੈ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਕਿ ਇਹ ਜਿਹੜੀਆਂ ਐਲੀਗੇਸ਼ਨਸ ਰੀਸੈਂਟਲੀ RCMP ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ ਤੇ ਹੁਣ ਉਹਨਾਂ ਐਲੀਗੇਸ਼ਨਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਿਹੜੀ ਡਿਲੀਜੈਂਸ ਤੇ ਜਿਹੜੀ ਅਟੈਂਸ਼ਨ ਦੀ ਇਸ ਮਾਮਲੇ ਨੂੰ ਲੋੜ ਹੈ, ਕਹਿੰਦੇ ਉਸ ਅਟੈਂਸ਼ਨ ਦੇ ਨਾਲ, ਉਸ ਡਿਲੀਜੈਂਸ ਦੇ ਨਾਲ ਅਸੀਂ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਸ ਤੋਂ ਵੱਧ ਹੋਰ ਕੋਈ ਵੀ ਡਿਟੇਲ ਇਸ ਪੂਰੇ ਮਾਮਲੇ ਬਾਰੇ ਜਨਤਕ ਨਹੀਂ ਕੀਤੀ ਜਾਏਗੀ।
ਕੈਸ਼ ਹੀਡ ਨੇ ਵਾਸੂ ਜੀ ਮੀਡੀਆ ਬਿਆਨ ਦਿੱਤਾ, ਇੱਕ ਅਫਕੋਰਸ ਇਸ ਵੇਲੇ ਰਿਚਮੰਡ ਦੇ ਵਿੱਚ ਕਾਉਂਸਲਰ ਨੇ, ਐਤਕੀ ਮੇਅਰਲ ਕੈਂਡੀਡੇਟ ਵੀ ਹੋਣਗੇ, ਪਰ ਇਸ ਤੋਂ ਪਹਿਲਾਂ ਵੈਸਟ ਵੈਨਕੂਵਰ ਦੇ ਪੁਲਿਸ ਚੀਫ ਰਹਿ ਚੁੱਕੇ ਨੇ। ਉਹਨਾਂ ਦਾ ਵੀ ਵੈਨਕੂਵਰ ਦੇ ਵਿੱਚ ਵੈਨਕੂਵਰ ਪੁਲਿਸ ਦੇ ਵਿੱਚ ਵੀ ਇਨਵੈਸਟੀਗੇਟਰ ਵਜੋਂ ਕੰਮ ਕੀਤਾ, ਬਤੌਰ ਪੁਲਿਸ ਆਫਿਸਰ, ਬੜਾ ਉਹਨਾਂ ਦਾ ਲੰਮਾ ਵਿਸਤਾਰਤ ਕਰੀਅਰ ਆ। ਉਹਨਾਂ ਨੇ ਕੱਲ੍ਹ ਇਹ ਗੱਲ ਆਖੀ ਹੈ ਕਿ ਡਵੇਨ ਮੈਕਡੋਨਲਡ ਕਹਿੰਦੇ ਇਹ ਬੜੇ ਪਾਪੂਲਰ ਸੀਗੇ ਹਰ ਲੈਵਲ ਆਫ ਪੁਲਿਸ ਆਫਿਸਰਸ ਦੇ ਵਿੱਚ, ਅਤੇ ਇਹ ਜਿਹੜੇ ਇੱਕ ਹੁੰਦੇ ਨੇ ਨਾ ਕਈ ਬੜੇ ਕਹਿ ਲਓ ਵੀ ਟ੍ਰੈਡੀਸ਼ਨਲ ਕਿਸਮ ਦੇ ਪੁਲਿਸ ਮੁਖੀ, ਉੱਦਾਂ ਦੇ ਨਹੀਂ, ਕਹਿੰਦੇ ਬੜੇ ਮਾਡਰਨ ਆਊਟਲੁੱਕ ਵਾਲੇ, ਬੜੇ ਜਿਹੜੇ ਬੜੇ ਸਾਰਿਆਂ ਨਾਲ ਵਧੀਆ ਤਰੀਕੇ ਨਾਲ ਕੰਮ ਕਾਜ ਕਰਨ ਵਾਲੇ, ਉੱਦਾਂ ਦੀ ਇਹਨਾਂ ਦੀ ਰੈਪੂਟੇਸ਼ਨ ਆ। ਸੋ ਨੈਚੁਰਲੀ ਫਿਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਦਾਂ ਦੇ ਇੱਕ ਸੀਨੀਅਰ ਆਫਿਸਰ ਨੂੰ ਇਸ ਤਰ੍ਹਾਂ ਦੀ ਐਲੀਗੇਸ਼ਨ ਕਰਕੇ ਲਾਂਭੇ ਹੋਣਾ ਪੈਂਦਾ। ਸੋ ਡੀਟੇਲਸ ਆਰ ਅਵੇਟਿਡ ਕਿ ਇਹਦੇ ਵਿੱਚੋਂ ਕੀ ਨਿਕਲਦਾ। ਬਸ ਜੀ, ਇਸ ਸਾਲ ਮਿਊਨਸੀਪਲ ਚੋਣਾਂ ਨੇ, ਅਕਤੂਬਰ ਦੇ ਵਿੱਚ ਪੂਰੇ BC ਦੇ ਵਿੱਚ ਵੱਖੋ ਵੱਖਰੇ ਸ਼ਹਿਰਾਂ 'ਚ ਵੋਟਾਂ ਪੈਣਗੀਆਂ, ਅਤੇ ਵੈਨਕੂਵਰ ਦੇ ਮੇਅਰ ਕੈਨ ਸਿਮ ਨੇ ਕੱਲ੍ਹ ਆਖਿਆ ਕਿ ਐਤਕੀ ਵੋਟਾਂ ਦੇ ਵਿੱਚ, ਚਲੋ ਇਹ ਤਾਂ ਲੋਕਾਂ ਨੇ ਦੇਖਣਾ ਹੀ ਹੈ ਵੈਨਕੂਵਰ ਦੇ ਲੋਕਾਂ ਨੇ ਕਿਹੜੇ ਕਾਊਂਸਲਰ ਨੂੰ ਚੁਣਨਾ, ਕਿਹੜੇ ਕਿਹੜੇ ਮੇਅਰ, ਕਿਹੜੇ ਕਾਊਂਸਲਰਸ ਨੂੰ ਅਤੇ ਕਿਹੜੇ ਮੇਅਰ ਨੂੰ ਚੁਣਨਾ, ਇਹ ਨਾਲ ਹੀ ਅਸੀਂ ਉਹਦੇ ਵਿੱਚ ਸਵਾਲ ਪਾ ਦੇਣੇ ਨੇ ਕਿ ਡਰੱਗ ਯੂਜ਼ ਨੂੰ ਲੈ ਕੇ ਅਤੇ ਇਨਵੋਲੰਟਰੀ ਕੇਅਰ ਨੂੰ ਲੈ ਕੇ ਲੋਕਾਂ ਤੋਂ ਸਵਾਲ ਪੁੱਛੇ ਜਾਣ, ਵੀ ਜਦੋਂ ਵੋਟ ਪਾਉਣ ਆ ਰਹੇ ਹੋ ਉਹਦੇ ਨਾਲ ਹੀ ਇਸ ਚੀਜ਼ ਦੇ ਉੱਪਰ ਵੀ ਆਪਣੇ ਸਵਾਲਾਂ ਦੇ ਜਵਾਬ ਦੇ ਦਿਓ ਵੀ ਇੱਕ ਰੈਫਰੈਂਡਮ ਕਰਾ ਲਵਾਂਗੇ ਵੀ ਆਹ ਦੋ ਸਵਾਲ ਉਹ 'ਚ ਜਮ੍ਹਾਂ ਕਰਨੇ ਆ ਜਾਂ ਸ਼ਾਮਿਲ ਕਰਨੇ ਆ। ਅੱਜ ਕਾਉਂਸਲ ਵੱਲੋਂ ਇੱਥੇ ਵੋਟਿੰਗ ਕੀਤੀ ਜਾਣੀ ਵੈਨਕੂਵਰ ਦੇ ਵਿੱਚ, ਅਤੇ ਕਿਉਂਕਿ ਇਹ ਕੈਨਸਿਮ ਦੀ ਜਿਹੜੀ ਉੱਥੇ ਸਲੇਟ ਹੈ ABC ਵੈਨਕੂਵਰ, ਉਹਨਾਂ ਦੀ ਮੈਜੋਰਿਟੀ ਆ, ਸੋ ਇਸ ਮਤੇ ਦੇ ਪਾਸ ਹੋਣ ਦੇ ਪੂਰੇ ਪੂਰੇ ਚਾਂਸਿਸ ਨੇ। ਸਵਾਲ ਕਿਹੜੇ ਨੇ ਇੱਥੇ ਤਾਂ ਫਿਰ ਆਉਂਦੇ ਆ, ਆਹ ਦੋ ਸਵਾਲ ਐਡ ਕਰਨ ਨੂੰ ਇਸ ਟੋਪਿਕ 'ਤੇ $4,00,000 ਐਕਸਟਰਾ ਲੱਗ ਜਾਣਾ ਵਾਸੂਰੀ,
$5,50,000। ਸੋ $4,50,000 ਤੋਂ ਲੈ ਕੇ $5,50,000 ਐਕਸਟਰਾ ਲੱਗ ਸਕਦੇ ਨੇ। ਵਿਜੇ ਜੀ ਦੇਖੋ, ਅੱਜ ਕੱਲ੍ਹ ਸਿਆਸਤ ਜਿਹੜੀ ਆ, ਪੋਲੀਟਿਕਸ, ਖਾਸ ਤੌਰ 'ਤੇ ਇਲੈਕਸ਼ਨ ਦੇ ਨੇੜੇ ਦਾ ਜਿਹੜਾ ਸਮਾਂ ਹੁੰਦਾ, ਇਟਸ ਬਿਕਮ ਆਲ ਅਬਾਊਟ ਡਿਸਟਰੈਕਸ਼ਨਸ,
ਹੈ ਨਾ,
ਕਿ ਆਮ ਮੁੱਦਿਆਂ ਤੋਂ, ਜਿਹੜੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ, ਵੋਟਰਸ ਦਾ ਧਿਆਨ ਕਿਵੇਂ ਭਟਕਾਇਆ ਜਾਵੇ। ਇੱਥੇ ਆਪਣੇ ਹੁਣ ਸਾਰੀਆਂ ਹੀ ਮਿਊਨਿਸਪੈਲਿਟੀਜ਼ ਦੇ ਵਿੱਚ ਇਹ ਇਲੈਕਸ਼ਨ ਹੋਣਾ 17 ਅਕਤੂਬਰ ਨੂੰ, ਅਸੀਂ ਮਲਟੀਪਲ ਟਾਈਮਸ ਇਹ ਗੱਲ ਕਰ ਚੁੱਕੇ ਹਾਂ ਕਿ ਸਾਰੀਆਂ ਹੀ ਮਿਊਨਿਸਪੈਲਿਟੀਜ਼ ਨੂੰ ਇੱਕ ਪੰਚਿੰਗ ਬੈਗ ਲੱਭ ਗਿਆ ਹੋਇਆ, ਉਹ ਹੈ ਮੈਟਰੋ ਵੈਨਕੂਵਰ, ਕਿ ਵੀ ਸਾਰੇ ਹੀ, ਭਾਵੇਂ ਉਹ ਡੈਲਟਾ ਵਾਲੇ ਹੋਣ, ਭਾਵੇਂ ਸਰੀ ਵਾਲੇ ਹੋਣ, ਸਾਰੇ ਲੱਗੇ ਹੋਏ ਨੇ ਕਿ ਜੀ ਅਸੀਂ ਮੈਟਰੋ ਵੈਨਕੂਵਰ ਤੋਂ ਬਾਹਰ ਹੋ ਜਾਣਾ, ਮੈਟਰੋ ਵੈਨਕੂਵਰ ਤੋਂ ਬਾਹਰ ਹੋ ਜਾਣਾ। ਵੀ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਉਹ ਮੈਟਰੋ ਵੈਨਕੂਵਰ ਦੇ ਵਿੱਚ ਨੇ, ਕਿ ਜੋ ਤੁਹਾਡੇ ਪ੍ਰੋਪਰਟੀ ਟੈਕਸਿਸ ਵੱਧਦੇ ਨੇ ਉਹ ਮੈਟਰੋ ਵੈਨਕੂਵਰ ਕਰਕੇ ਵਧੇ ਨੇ, ਅਸੀਂ ਤਾਂ ਇਹਨਾਂ ਦੇ ਖਿਲਾਫ਼ ਮੁਹਿੰਮ ਛੇੜਾਂਗੇ, ਸਾਨੂੰ ਮੇਅਰ ਬਣਾ ਦਿਓ, ਸਾਨੂੰ ਕਾਊਂਸਲਰ ਬਣਾ ਦਿਓ। ਹੁਣ ਮੈਟਰੋ ਵੈਨਕੂਵਰ ਦੇ ਵਿੱਚ ਜਿਹੜੀ ਸਭ ਤੋਂ ਕਹਿ ਲਓ ਵੀ ਸਭ ਤੋਂ ਸਿਗਨੀਫਿਕੈਂਟ, ਜਿਹੜੀ ਸਭ ਤੋਂ ਵੱਡੀ ਮਿਊਨਿਸਪੈਲਿਟੀ ਹੈ ਉਹ ਹੈ ਵੈਨਕੂਵਰ, ਅਤੇ ਸਾਰੀਆਂ ਮਿਊਨਿਸਪੈਲਿਟੀਜ਼ ਬਾਕੀ ਜਿਹੜੀਆਂ ਨੇ ਉਹ ਇਹ ਇੰਸਿਨੂਏਟ ਕਰਦੀਆਂ ਰਹਿੰਦੀਆਂ ਕਿ ਜੇ ਮੈਟਰੋ ਵੈਨਕੂਵਰ ਤੋਂ ਕਿਸੇ ਨੂੰ ਫਾਇਦਾ ਹੋ ਰਿਹਾ ਤਾਂ ਉਹ ਸਿਟੀ ਆਫ ਵੈਨਕੂਵਰ ਨੂੰ ਹੋ ਰਿਹਾ। ਹੁਣ ਸਾਰੀਆਂ ਬਾਕੀ ਦੀਆਂ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਉਹਨਾਂ ਨੇ ਡਿਸਟਰੈਕਸ਼ਨ ਲੱਭ ਲਈ ਹੈ ਮੈਟਰੋ ਵੈਨਕੂਵਰ ਵਿੱਚ, ਪਰ ਵੈਨਕੂਵਰ, ਸਿਟੀ ਆਫ ਵੈਨਕੂਵਰ ਮੈਟਰੋ ਵੈਨਕੂਵਰ ਦੀ ਬਹੁਤੀ ਆਲੋਚਨਾ ਨਹੀਂ ਕਰ ਸਕਦੀ, ਕਿਉਂਕਿ ਅਲਟੀਮੇਟਲੀ ਦੇ ਆਰ ਦ ਬੈਨੀਫਿਸ਼ਰੀਜ਼।
ਹਾਂਜੀ,
ਹੁਣ ਇਲੈਕਸ਼ਨ ਤਾਂ ਵੈਨਕੂਵਰ ਦੇ ਵਿੱਚ ਵੀ ਹੈ, ਸੋ ਕੈਨ ਸਿਮ ਨੂੰ ਵੀ ਕੋਈ ਡਿਸਟਰੈਕਸ਼ਨ ਚਾਹੀਦੀ ਹੈ ਕਿ ਨਹੀਂ?
ਇਹਨਾਂ ਨੇ ਪੰਚਿੰਗ ਬੈਗ ਲੱਭਿਆ ਸੂਬਾ ਸਰਕਾਰ,
ਸੋ ਇਹਨਾਂ ਨੇ ਫਿਰ ਆਪਣੇ ਗੁਆਂਢੀ ਸੂਬੇ ਵੱਲ ਦੇਖਿਆ, ਇਹਨਾਂ ਨੇ ਇਹ ਡੈਨੀਅਲ ਸਮਿਥ ਤੋਂ ਸਿੱਖਿਆ ਕਿ ਇਲੈਕਸ਼ਨ ਦੇ ਵਿੱਚ ਰੈਫਰੈਂਡਮ ਪਾ ਦਿਓ, ਕਿ ਇਹਦੇ ਵਿੱਚ ਦੋ ਸਵਾਲ ਜੋੜ ਦਿਓ, ਲੋਕਾਂ ਨੂੰ ਹੀ ਪੁੱਛੋ ਕਿ ਦੇਖੋ ਇਸ ਵੇਲੇ ਪਬਲਿਕ ਸੇਫਟੀ ਵੱਡਾ ਮੁੱਦਾ ਹੈ, ਡਰੱਗ ਯੂਜ਼ ਅਬਿਊਜ਼ ਵੱਡਾ ਮੁੱਦਾ ਹੈ, ਲੋਕਾਂ ਦੇ ਸਿਰ 'ਤੇ ਗੱਲ ਪਾ ਦਿਓ, ਤੁਸੀਂ ਦੱਸੋ ਕੀ ਕਰੀਏ।
ਜਿਹੜੇ ਦੋ ਸਵਾਲ ਕਿ ਵੀ ਉਹਦੇ ਵਿੱਚ ਜੋ ਪ੍ਰਪੋਜ਼ ਕੀਤੇ ਜਾ ਰਹੇ ਨੇ, ਇੱਕ ਤਾਂ ਇਹ ਕਿ ਜਿਹੜੇ ਸਿਟੀ ਦੇ ਬਾਇਲੋਜ਼ ਨੇ ਉਹਨਾਂ ਨੂੰ ਸਟਰੈਂਥਨ ਕੀਤਾ ਜਾਵੇ ਤਾਂ ਕਿ ਜਿਹੜਾ ਓਪਨ ਏਅਰ ਡਰੱਗ ਯੂਜ਼ ਆ, ਵੀ ਖੁੱਲ੍ਹੇ ਦੇ ਵਿੱਚ ਡਰੱਗਸ ਦੀ ਵਰਤੋਂ ਕੀਤੀ ਜਾ ਰਹੀ ਹੈ, ਹਾਰਡ ਡਰੱਗਸ ਦੀ, ਜਿਵੇਂ ਕਿ ਹੈਰੋਇਨ, ਮੈਥਮਫੈਟਾਮੀਨ, ਫੈਂਟਨਲ ਅਤੇ ਕ੍ਰੈਕ ਕੋਕੇਨ, ਵੀ ਪਬਲਿਕ ਸਪੇਸਿਸ ਦੇ ਵਿੱਚ ਇਹਨਾਂ ਦੀ ਵਰਤੋਂ ਉੱਪਰ ਰੋਕ ਲਗਾਉਣ ਵਾਸਤੇ ਜਿਹੜੇ ਬਾਇਲੋਜ਼ ਨੇ ਉਹ ਮਜ਼ਬੂਤ ਕੀਤੇ ਜਾਣ। ਹੁਣ ਜਿਹੜੇ ਆ ਬਾਇਲੋਜ਼ ਨੇ ਇਹ ਤਾਂ ਸਿਟੀ ਨੇ ਆਪ ਹੀ ਕਰਨੇ ਆ, ਬਾਇਲੋਜ਼ ਦੀ ਗੱਲ ਕਰ ਰਹੇ ਨੇ, ਇਹ ਤਾਂ ਨਹੀਂ ਕਹਿ ਰਹੇ ਕਿ ਅਸੀਂ ਸੂਬਾ ਸਰਕਾਰ ਨੂੰ ਤਾਕੀਦ ਕਰੀਏ ਕਿ ਤੁਸੀਂ ਫਲਾਨਾ ਕੰਮ ਕਰੋ ਜਾਂ ਇਹ ਕਰੋ। 4 ਸਾਲ ਤੋਂ ਤੁਸੀਂ ਤਾਂ ਮੇਅਰ ਸੀ, ਤੁਹਾਡੀ ਕਾਉਂਸਲ ਦੀ ਮੈਜੋਰਿਟੀ ਆ, ਜੇ ਤੁਸੀਂ ਲੋਕਾਂ ਨੂੰ ਇਹ ਪੁੱਛ ਰਹੇ ਹੋ ਕਿ ਬਾਇਲੋ ਮਜ਼ਬੂਤ ਕਰ ਦਈਏ ਤਾਂ ਪਿਛਲੇ 4 ਸਾਲਾਂ 'ਚ ਕਿਉਂ ਨਹੀਂ ਹੋਇਆ? 4 ਸਾਲ ਜਾਂ ਤਾਂ ਹੋਵੇ ਕਿ ਡਰੱਗਸ ਦੀ ਜਿਹੜੀ ਸਮੱਸਿਆ ਹੁਣੇ 4 ਕੁ ਦਿਨ ਤੋਂ ਆਈ ਆ, ਆ ਪਿਛਲੇ 4-5 ਸਾਲਾਂ ਦੇ ਵਿੱਚ ਬੁਰਾ ਹਾਲ ਹੋਇਆ ਰਿਹਾ, ਇਹ ਬਾਇਲੋਜ਼ ਉਦੋਂ ਕਿਉਂ ਨਾ ਮਜ਼ਬੂਤ ਕਰਤੇ?
ਕਿਉਂਕਿ ਜੇ ਲੋਕਾਂ ਨੂੰ ਨਹੀਂ ਪੁੱਛਾਂਗੇ ਤਾਂ ਲੋਕ ਫਿਰ ਇਹਨਾਂ ਨੂੰ ਪੁੱਛਣਗੇ
ਜੀ।
ਸੋ ਪਹਿਲਾਂ ਕੀ ਸੀ ਵੀ ਜੇ ਅਸੀਂ 2.5 ਗ੍ਰਾਮ ਦੀ ਪੋਜੈਸ਼ਨ ਉਹਨੂੰ ਡੀਕ੍ਰਿਮਲਾਈਜ਼ ਕਰਨਾ ਤੇ ਫਿਰ ਹੈਲਥ ਕੈਨੇਡਾ ਐਕਟ ਦੇ ਵਿੱਚੋਂ ਇੱਕ ਸਾਨੂੰ ਐਗਜ਼ੈਂਪਸ਼ਨ ਲੈਣੀ ਪੈਣੀ ਹੈ, ਉਹ ਤਾਂ ਜੀ ਫਿਰ ਪ੍ਰੋਵਿੰਸ਼ੀਅਲ ਸਰਕਾਰ ਅੱਗੋਂ ਫੈਡਰਲ ਸਰਕਾਰ ਨਾਲ ਗੱਲ ਕਰੇ, ਰਾਈਟ?
ਸਿਟੀ ਆਫ ਵੈਨਕੂਵਰ ਨੇ ਵੀ ਲੈ ਲਿਖੀ ਸੀ,
ਚਿੱਠੀ ਵੀ ਲਿਖੀ ਸੀ ਨਾ, ਸੋ ਵੀ ਇਹ ਕੰਮ ਤਾਂ ਫੈਡਰਲ ਸਰਕਾਰ ਨੇ ਕਰਨਾ, ਸੋ ਉੱਥੇ ਤੱਕ ਤੁਸੀਂ ਗੱਲ ਅੱਗੇ ਪਾ ਸਕਦੇ ਸੀ। ਫਿਰ ਲੋਕ ਹੁਣ ਇਲੈਕਸ਼ਨ ਦੌਰਾਨ ਇਹ ਪੁੱਛਣਗੇ ਜਿਹੜੇ ਬਾਇਲੋਜ਼ ਨੇ, ਜਿਵੇਂ ਤੁਸੀਂ ਕਿਹਾ ਵੀ ਉਹ ਤਾਂ ਤੁਹਾਡੇ ਕੰਟਰੋਲ 'ਚ ਹੀ ਨੇ, ਉਹ ਕਿਉਂ ਨਹੀਂ ਤੁਸੀਂ ਸਟਰੋਂਗ ਕਰਤੇ, ਉਹਨਾਂ ਨੂੰ ਕਿਉਂ ਨਹੀਂ ਸਟ੍ਰਿਕਟ ਕਰਦਾ? ਫਿਰ ਕਹਿੰਦੇ ਇਸ ਤੋਂ ਪਹਿਲਾਂ ਕਿ ਤੁਸੀਂ ਸਾਨੂੰ ਸਵਾਲ ਪੁੱਛੋ ਅਸੀਂ ਤੁਹਾਡੇ ਸਿਰ ਪਾ ਦੇਵਾਂਗੇ,
ਤੁਹਾਡੇ ਸਿਰ ਪਾ ਦੇਵਾਂਗੇ।
ਸੋ ਇਟਸ ਆਲ ਅਬਾਊਟ ਡਿਸਟਰੈਕਸ਼ਨ, ਇਟਸ ਆਲ ਅਬਾਊਟ ਪਾਸਿੰਗ ਦ ਬਕ।
ਦੂਜੀ ਗੱਲ ਜਿਹੜਾ ਵਾਸੂ ਜੀ ਇਹਦੇ 'ਚ ਇਹਨਾਂ ਨੇ ਜੋ ਸਵਾਲ ਪਾਉਣਾ ਉਹ ਇਹ ਹੈ ਕਿ ਇਨਵੋਲੰਟਰੀ ਕੇਅਰ ਵਾਸਤੇ ਘੱਟੋ ਘੱਟ 100 ਟ੍ਰੀਟਮੈਂਟ ਬੈੱਡ ਵੈਨਕੂਵਰ ਦੇ ਵਿੱਚ ਸਥਾਪਿਤ ਕਰਨ ਦੇ ਲਈ ਇੱਥੇ ਆ ਵੀ BC ਦੀ ਸਰਕਾਰ ਨੂੰ ਅਸੀਂ ਫਾਰਮਲੀ
ਸਰਕਾਰ ਦੇ ਸਿਰ 'ਤੇ ਗੱਲ ਪਾ ਦਿਓ।
ਸੋ ਪਹਿਲੀ ਗੱਲ ਕਿ ਅਸੀਂ ਬਾਇਲੋ ਸਖ਼ਤ ਕਰੀਏ ਕਿ ਓਪਨ ਡਰੱਗ ਯੂਜ਼ ਨੂੰ ਰੋਕਿਆ ਜਾ ਸਕੇ, ਬਾਇਲੋ ਜੋ ਕਿ ਸਿਟੀ ਦੇ ਹੀ ਇਖਤਿਆਰ ਵਿੱਚ ਆਉਂਦਾ, ਚਲੋ ਉਹ ਵੀ ਰੈਫਰੈਂਡਮ ਦਾ ਸਵਾਲ ਬਣਾ ਤਾ। ਦੂਜਾ ਕਿ BC ਦੀ ਸਰਕਾਰ ਨੂੰ ਕਹੀਏ ਕਿ ਜਿਹੜਾ ਸੇਂਟ ਪੌਲਸ ਹੋਸਪਿਟਲ ਦਾ ਜਿਹੜਾ ਹੁਣ ਪੁਰਾਣਾ ਜਿਹੜੀ ਫੈਸਿਲਿਟੀ ਹੋਏਗੀ ਉਹਨੂੰ ਤੁਸੀਂ ਇਨਵੋਲੰਟਰੀ ਕੇਅਰ ਫੈਸਿਲਿਟੀ ਦੇ ਵਿੱਚ ਤਬਦੀਲ ਕਰ ਦਿਓ, ਉਹਦੇ ਵਿੱਚ ਘੱਟੋ ਘੱਟ 100 ਟ੍ਰੀਟਮੈਂਟ ਬੈੱਡਸ ਹੋਣ। ਯਾਰ ਉਹ ਬਿਲਡਿੰਗ ਤਾਂ ਪਹਿਲਾਂ ਹੀ ਵੇਚੀ ਜਾ ਚੁੱਕੀ ਹੈ, $850 million ਦੀ ਕੌਨਕੋਰਡ ਪੈਸੀਫਿਕ ਨੇ ਉਹ ਬਿਲਡਿੰਗ ਖਰੀਦੀ ਆ, ਅਤੇ ਉੱਥੇ ਅਜੇ ਸੇਂਟ ਪੌਲਸ ਹੋਸਪਿਟਲ ਹੀ ਓਪਰੇਟ ਕਰ ਰਿਹਾ, ਕਿਉਂਕਿ ਜਿਹੜਾ ਨਵਾਂ ਸੇਂਟ ਪੌਲਸ ਹੋਸਪਿਟਲ ਆ ਉਹ ਸਲਿਪ ਹੋਇਆ ਕਿ ਰੀਪੇਸ ਹੋਇਆ, ਉਹ ਸਲਿਪੇਜ 'ਚ ਆਇਆ। ਸੋ ਜਦੋਂ ਤੱਕ ਨਵਾਂ
ਬਰਨਵੀ ਵਾਲਾ ਰੀਪੇਸਿੰਗ
ਹਾਂ, ਮਤਲਬ ਬੇਸਿਕਲੀ ਗੱਲ ਇਹ ਵੀ ਲੇਟ ਹੋ ਗਿਆ ਨਾ, ਨਵੇਂ ਹੋਸਪਿਟਲ ਬਣਨੇ ਡਿਲੇ ਹੋ ਗਈ। ਹੁਣ ਜੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਆਹ ਵਾਲੀ ਜਿਹੜੀ ਜਗ੍ਹਾ ਹੈਗੀ ਆ ਇੱਥੇ ਅਸੀਂ ਇਨਵੋਲੰਟਰੀ ਕੇਅਰ ਟ੍ਰੀਟਮੈਂਟ ਵਾਸਤੇ ਉਸ ਹਸਪਤਾਲ ਨੂੰ ਪੁਰਾਣੇ ਨੂੰ ਵਰਤ ਲਾਂਗੇ, ਉਹ ਤਾਂ ਕੌਨਕੋਰਡ ਵਾਲਿਆਂ ਨੇ ਪਹਿਲਾਂ ਹੀ ਖਰੀਦ ਲਿਆ $850 million ਦਾ, ਅਤੇ ਜਿੰਨੀ ਕੀਮਤ ਉਹਨਾਂ ਨੇ ਪੇ ਕੀਤੀ ਆ ਉਸ ਸਾਈਟ ਦੀ ਮੋਸਟ ਲਾਈਕਲੀ ਆਪਣੇ ਪੈਸਿਆਂ ਦਾ ਮੁੱਲ ਮੋੜਨ ਵਾਸਤੇ, ਹਜੇ ਵੈਸੇ ਪਤਾ ਨਹੀਂ ਉਹਨਾਂ ਨੇ ਕਰਨਾ ਕੀ ਆ, ਪਰ ਮੋਸਟ ਲਾਈਕਲੀ ਉੱਥੇ ਹਾਈ ਰਾਈਜ਼ ਟਾਵਰਸ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਹੀ ਬਣੂਗਾ ਕੁਛ।
ਯਾ ਸੋ ਇਹਦੇ ਪਿੱਛੇ ਕੈਨ ਸਿਮ ਤਰਕੇ ਦੇ ਰਹੇ ਨੇ, ਕਹਿੰਦੇ ਕਿ ਵੀ ਸਾਰੇ ਇਹ ਸਾਨੂੰ ਕਹੀ ਜਾਂਦੇ ਆ ਵੀ ਤੁਰੰਤ ਕੋਈ ਸੋਲਿਊਸ਼ਨ ਚਾਹੀਦਾ ਕਿ ਟਰਨ ਕੀ ਸੋਲਿਊਸ਼ਨ, ਕਿ ਜਿਹੜਾ ਵੀ ਅੱਜ ਤੁਸੀਂ ਕਹੋ ਕਿ ਹੋ ਜਾਏ ਅਤੇ ਕੱਲ੍ਹ ਨੂੰ ਉਹ ਲਾਗੂ ਹੋ ਜਾਏ। ਕਹਿੰਦੇ ਇਸ ਤੋਂ ਜ਼ਿਆਦਾ ਤੇਜ਼ੀ ਨਾਲ, ਕਹਿੰਦੇ ਵੀ ਜੇ ਅਸੀਂ ਕੋਈ ਇਨਵੋਲੰਟਰੀ ਕੇਅਰ ਫੈਸਿਲਿਟੀ ਬਣਾਉਣਾ ਚਾਹੁੰਦੇ ਹਾਂ, ਇਸ ਤੋਂ ਜ਼ਿਆਦਾ ਤੇਜ਼ੀ ਨਾਲ ਕਹਿੰਦੇ ਹੋਰ ਕੋਈ ਤਰੀਕਾ ਨਹੀਂ ਹੈ ਵੀ ਜਿਹੜੀ ਓਲਡ ਜਿਹੜੀ ਸਾਈਟ ਹੈ ਸੇਂਟ ਪੌਲਸ ਹੋਸਪਿਟਲ ਦੀ, ਵੀ ਉੱਥੇ ਕੌਨਕੋਰਡ ਪੈਸੀਫਿਕ ਵਾਲਿਆਂ ਨਾਲ ਗੱਲ ਕਰ ਲਈ ਜਾਵੇ ਵੀ ਉਹਨਾਂ ਨੇ 2027 ਤੱਕ ਐਜ਼ ਇਟ ਇਜ਼ ਜਿਹੜੀ ਲੀਜ਼ ਐਕਸਟੈਂਡ ਕਰਤੀ ਹੋਈ ਹੈ, ਭਾਵੇਂ ਉਹਨਾਂ ਨੇ ਖਰੀਦ ਲਈ ਹੈ ਜ਼ਮੀਨ, ਪਰ ਕਿਉਂਕਿ ਨਵੇਂ ਹੋਸਪਿਟਲ ਦਾ ਕੰਮ ਡਿਲੇਡ ਆ, ਉਹਨਾਂ ਨੇ ਜਿਹੜੀ ਲੀਜ਼ ਹੈ ਉਹ 2027 ਤੋਂ ਵੀ ਅੱਗੇ ਤੱਕ ਕਹਿੰਦੇ ਉਹਨਾਂ ਨੇ ਐਕਸਟੈਂਡ ਕੀਤੀ ਹੋਈ ਹੈ, ਤੇ ਉਹਨਾਂ ਨਾਲ ਗੱਲ ਕਰਦੀ ਜਾਵੇ ਵੀ ਇਹਨੂੰ ਥੋੜ੍ਹਾ ਜਿਹਾ ਫਰਦਰ ਮੇ ਬੀ ਹੋਰ ਸਾਨੂੰ ਥੋੜ੍ਹਾ ਲੀਵੇ ਦੇ ਦੇਣ, ਅਤੇ ਇਹਦੇ ਬਾਰੇ ਕੌਨਕੋਰਡ ਪੈਸੀਫਿਕ ਵਾਲਿਆਂ ਦਾ ਅੱਗੋਂ ਕਹਿਣਾ, ਕਹਿੰਦੇ ਵੀ ਸਰਕਾਰ ਦੇ ਨਾਲ ਕੋਆਰਡੀਨੇਟ ਕਰਨ ਲਈ, ਕੋਆਪਰੇਟ ਕਰਨ ਲਈ ਅਸੀਂ ਤਿਆਰ ਹਾਂ, ਪਰ ਇਹ ਪ੍ਰਪੋਜ਼ਲ ਕਹਿੰਦੇ ਅਜੇ ਬੜਾ ਕੱਚਾ ਪੱਕਾ ਜਿਹਾ ਵੀ ਇਹਦੇ ਬਾਰੇ ਡੀਟੇਲ ਸਾਡੇ ਕੋਲ ਅਜੇ ਤੱਕ ਪਹੁੰਚੀਆਂ ਨਹੀਂ, ਵੀ ਜੇ ਸਰਕਾਰ ਵੱਲੋਂ ਇੱਦਾਂ ਦੀ ਕੋਈ ਰਿਕੁਐਸਟ ਆਏਗੀ ਅਸੀਂ ਕੰਸਿਡਰ ਕਰ ਸਕਦੇ ਹਾਂ। ਸੋ ਮੇਨ ਵਿਜੇ ਜੀ ਦੇਖੋ, ਇਹ ਤਾਂ ਹੁਣ ਦੇਖੋ ਆਪਾਂ ਗੱਲ ਕਿੱਥੇ ਤੱਕ, ਕੌਨਕੋਰਡ ਪੈਸੀਫਿਕ ਤੱਕ ਪਹੁੰਚ ਗਈ,
ਉਹ
ਲੀਜ਼ ਤੱਕ ਗੱਲ ਪਹੁੰਚ ਗਈ, ਜਿਹਦੇ ਵਿੱਚੋਂ ਸਿਟੀ ਦੇ ਜਿਹੜੇ ਮੁੱਦੇ ਨੇ ਮਤਲਬ ਉਹ ਭੱਟ ਗਏ ਨਾ ਅਸੀਂ। ਸੋ ਇਹੀ ਬਸ ਇਹਦਾ ਪੂਰਾ ਮਕਸਦ ਹੈ ਕਿ ਜਦੋਂ ਇਸ ਤਰ੍ਹਾਂ ਵੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਦੋ ਸਵਾਲ ਜੋੜ ਦਿੱਤੇ ਜਾਣ, ਰੈਫਰੈਂਡਮ ਉਹਦੇ ਉੱਤੇ ਹੋ ਜਾਏ, ਵੀ ਤੁਸੀਂ ਕਾਉਂਸਲਰਸ ਦੀ ਕਾਰਗੁਜ਼ਾਰੀ, ਉਹਨਾਂ ਦਾ ਬੈਕਗਰਾਉਂਡ,
ਉਹਨਾਂ
ਪੜ੍ਹਾਈ ਕਰੋ, ਉਹਨਾਂ ਸਟੱਡੀ ਕਰੋ, ਤੁਸੀਂ ਇਹ ਦੱਸੋ ਵੀ ਕੀ ਅਸੀਂ ਪੁਰਾਣੀ ਜਿਹੜੀ ਸਾਈਟ ਆ ਸੇਂਟ ਪੌਲਸ ਹੋਸਪਿਟਲ ਦੀ, ਉੱਥੇ ਕੋਈ ਟ੍ਰੀਟਮੈਂਟ ਫੈਸਿਲਿਟੀ ਬਣਾਈਏ, ਜਿਹੜੇ ਸਾਡੇ ਬਾਇਲੋਜ਼ ਨੇ ਓਪਨ ਡਰੱਗ ਯੂਜ਼ ਬਾਰੇ ਉਹ ਸਟ੍ਰਿਕਟ ਕਰੀਏ, ਕਿ ਕੌਣ ਹੋਏਗਾ
ਜਿਹੜਾ ਕਹੂਗਾ ਨਾ ਕਰੋ।
ਤੇ ਇੱਥੇ ਇਹ ਨਹੀਂ ਗੱਲ ਹੋ ਰਹੀ ਕਿ ਵੀ ਅਲਕੋਹਲ ਜਾਂ ਫਿਰ ਮੈਰੋਵਾਨਾ ਜਿਹੜੇ ਲੀਗਲ ਨੇ, ਇਲੀਗਲ ਡਰੱਗਸ ਜਿਹੜੇ ਮੈਥਮਫੈਟਾਮੀਨ, ਕੋਕੇਨ, ਫੈਂਟਨਿਲ, ਕੌਣ ਕਹੇਗਾ ਕਿ ਹਾਂ ਵੀ ਇਹਦੇ 'ਤੇ ਸਟ੍ਰਿਕਟਨੈਸ ਨਹੀਂ ਹੋਣੀ ਚਾਹੀਦੀ।
ਸਪੈਸ਼ਲੀ ਜਦੋਂ ਇੱਕ ਵਾਰੀ ਇਸ ਤਰ੍ਹਾਂ ਦਾ ਜਿਹੜਾ ਡੀਕ੍ਰਿਮੀਨਲਾਈਜੇਸ਼ਨ ਵਾਲਾ ਪ੍ਰੋਸੈਸ ਆ ਉਹ ਦੇਖ ਲਿਆ, ਉਹਦਾ ਨਤੀਜਾ ਕੀ ਹੋਇਆ ਸੀ, ਉਹ ਤਾਂ ਪ੍ਰੋਵਿੰਸ਼ਲ ਸਰਕਾਰ ਨੂੰ ਯੂਟਰਨ ਮਾਰਨਾ ਪਿਆ। ਤੁਸੀਂ ਦੇਖ ਲਓ ਬਸ ਵੀ ਨੰਬਰਸ ਕਿੰਨੇ ਗੰਭੀਰ ਨੇ, ਜਿਹੜੇ ਡਾਊਨਟਾਊਨ ਵੈਨਕੂਵਰ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ ਦੇ ਮੁਖੀ ਨੇ, ਪ੍ਰੈਜ਼ੀਡੈਂਟ ਐਂਡ ਸੀਈਓ ਜੇਨ ਟੈਲਬੋਟ, ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਇਹਨਾਂ ਦੇ ਡਾਊਨਟਾਊਨ ਵੈਨਕੂਵਰ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ ਦੀ ਸੇਫਟੀ ਟੀਮ ਆ, ਕਮਿਊਨਿਟੀ ਸੇਫਟੀ ਟੀਮ ਆ, ਉਹਨਾਂ ਨੇ ਇਸ ਸਾਲ ਦੀ ਜਨਵਰੀ ਤੋਂ ਲੈ ਕੇ ਹੁਣ ਤੱਕ ਸੋ ਫਾਰ 2100 ਅਜਿਹੇ ਇੰਸੀਡੈਂਟਸ ਰਿਕਾਰਡ ਕੀਤੇ ਨੇ ਜਿੱਥੇ ਓਪਨ ਡਰੱਗ ਯੂਜ਼ ਹੋ ਰਿਹਾ ਸੀ। ਇਹ ਇਕੱਲੇ ਡਾਊਨਟਾਊਨ ਵੈਨਕੂਵਰ ਦੀ ਗੱਲ ਆ, ਜਨਵਰੀ ਤੋਂ ਲੈ ਕੇ ਹੁਣ ਤੱਕ 2100 ਤੋਂ ਵੀ ਜ਼ਿਆਦਾ ਇੰਸਟੈਂਸਿਸ ਓਪਨ ਡਰੱਗ ਯੂਜ਼ ਦੇ ਇਹਨਾਂ ਨੇ ਰਿਕਾਰਡ ਕੀਤੇ,
ਜਿਹੜੀ ਸਿਰਫ ਇੱਕ ਕਮਿਊਨਿਟੀ ਸੇਫਟੀ ਟੀਮ ਨੇ,
ਇੱਕ ਟੀਮ ਨੇ
ਨੋਟਿਸ ਕੀਤੇ ਨੇ, ਹੋਰ ਵੀ ਮਤਲਬ ਬਹੁਤ ਹੋ ਰਿਹਾ ਹੋਏਗਾ ਇਹ ਕੰਮ। ਉਹਨਾਂ ਨੇ ਕਿਹਾ ਵੀ 1500 ਤੋਂ ਜ਼ਿਆਦਾ ਵੈਲਫੇਅਰ ਚੈੱਕਸ ਇਹਨਾਂ ਦੀ ਇਸ ਕਮਿਊਨਿਟੀ ਸੇਫਟੀ ਟੀਮ ਨੇ ਕੀਤੇ ਨੇ।
ਬਸ ਜੀ ਅਸੀਂ ਨਾ ਹੈਲਥ ਕੇਅਰ ਦੇ ਵਿੱਚ ਹੋਣ ਵਾਲੇ ਖਰਚੇ ਦੀ ਕਿੰਨੀ ਗੱਲ ਹੁੰਦੀ ਹੈ ਕਿ ਜੀ ਇੰਨੇ ਪੈਸੇ ਲੱਗ ਰਹੇ ਹੈਲਥ ਕੇਅਰ 'ਚ ਕਿ 40% ਤੋਂ ਵੀ ਜ਼ਿਆਦਾ ਬਜਟ ਉਹਦੇ 'ਚ ਜਾਂਦਾ, ਹੁਣ ਵੀ ਜਿਹੜੇ ਅਕਾਊਂਟਸ ਆਏ ਉਹ 'ਚੋਂ ਗੱਲ ਆਈ ਆ। ਯਾਰ ਜਿਹੜੀ ਆਹ ਓਪਨ ਡਰੱਗ ਯੂਜ਼ ਕਰਕੇ ਜੋ ਓਵਰਡੋਜ਼ ਹੁੰਦੀਆਂ, ਕਿੰਨੀ ਵਾਰ ਇਹ ਗੱਲ ਆ ਚੁੱਕੀ ਹੈ ਕਿ ਕਈ ਬੰਦੇ ਜਿਹੜੇ ਕਿ ਓਪਨ ਡਰੱਗ ਯੂਜ਼ ਕਰਕੇ ਓਵਰਡੋਜ਼ ਹੋ ਜਾਂਦੇ ਆ, ਉਹਨਾਂ ਨੂੰ ਜਦੋਂ ਐਂਬੂਲੈਂਸ ਅਟੈਂਡ ਕਰਨ ਆਉਂਦੀ ਆ ਤਾਂ ਐਂਬੂਲੈਂਸ ਕਈ ਵਾਰੀ ਮਲਟੀਪਲ ਗੇੜੇ ਡਾਊਨਟਾਊਨ ਦੇ ਵਿੱਚ ਜਦੋਂ ਸਾਇਰਨ ਵੱਜਦੇ ਫਿਰਦੇ ਆ ਤਾਂ ਕਈ ਵਾਰੀ ਉਹ ਕਿਸੇ ਓਵਰਡੋਜ਼ ਵਾਲੇ ਨੂੰ ਡੀਲ ਕਰਨ ਚੱਲੇ ਹੁੰਦੇ ਆ। ਉਹਦੇ ਕਰਕੇ ਸਿਸਟਮ ਦੇ ਉੱਪਰ ਸਟ੍ਰੇਨ ਜਿਹੜਾ ਪੈ ਰਿਹਾ, ਉਹਨਾਂ 'ਚੋਂ ਕਈਆਂ ਨੂੰ ਹੋਸਪਿਟਲ ਲਿਜਾਣਾ ਪੈਂਦਾ, ਅਤੇ ਹੋਸਪਿਟਲ ਦੇ ਵਿੱਚ ਗਿਆ ਉਹ ਵਿਅਕਤੀ ਉਹ ਕਿਸੇ ਹੋਰ ਦੀ ਵੀ ਥਾਂ ਲੈ ਰਿਹਾ ਨਾ, ਅਤੇ ਇਸ ਸਭ ਦੇ ਵਿੱਚ ਜਿਹੜਾ ਇਨਵੋਲੰਟਰੀ ਕੇਅਰ ਟ੍ਰੀਟਮੈਂਟ ਬਾਰੇ, ਕਿਉਂਕਿ ਹੁਣ BC ਦੀ NDP ਗਵਰਨਮੈਂਟ ਨੂੰ ਵੀ ਪਤਾ ਵੀ ਕੁਛ ਨਾ ਕੁਛ ਕਰਨਾ ਪੈਣਾ, DVDB ਜਦੋਂ ਪ੍ਰੀਮੀਅਰ ਬਣੇ ਸੀ ਇਹਨਾਂ ਨੇ ਉਦੋਂ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜੀ ਇਨਵੋਲੰਟਰੀ ਕੇਅਰ 'ਤੇ ਅਸੀਂ ਕੰਮ ਕਰਾਂਗੇ। ਇਹਨਾਂ ਨੇ ਉਹਦੇ ਵਾਸਤੇ ਕੰਮ ਸ਼ੁਰੂ ਵੀ ਕੀਤਾ, ਕੁਝ ਸਪੇਸਿਸ ਵਗੈਰਾ ਸਰੀ ਦੇ ਵਿੱਚ ਅਨਾਊਂਸ ਕੀਤੀਆਂ, ਅਪ ਨੌਰਥ ਵੀ ਅਨਾਊਂਸ ਕੀਤੀਆਂ, ਪ੍ਰਿੰਸ ਜੋਰਜ ਦੇ ਵਿੱਚ ਅਨਾਊਂਸ ਕੀਤੀਆਂ। ਪਰ ਵਾਸੂ ਜੀ ਪਿਛਲੇ ਦਿਨੀ ਅਦਾਲਤ ਦੇ ਵਿੱਚ ਜਦੋਂ ਇਸ ਮਾਮਲੇ ਨੂੰ ਲੈ ਕੇ ਇੱਕ ਮੁਕੱਦਮਾ ਗਿਆ ਤਾਂ ਅਦਾਲਤ ਨੇ ਕਿਹਾ ਤਾਂ ਕਿ ਇਨਵੋਲੰਟਰੀ ਕੇਅਰ ਦੀਆਂ ਜਿਹੜੀਆਂ ਕੁਝ ਮਦਾਂ ਨੇ ਜੋ ਕਿ ਸਰਕਾਰ ਜਿਸ ਹਿਸਾਬ ਨਾਲ ਲਾਗੂ ਕਰਨਾ ਚਾਹੁੰਦੀ ਹੈ ਉਹ ਗੈਰ ਸੰਵਿਧਾਨਕ ਨੇ, ਅਨਕੋਨਸਟੀਟਿਊਸ਼ਨਲ।
ਜਿਹੜਾ ਕਾਨੂੰਨ ਹੈ ਵੀ ਉਹਦੇ ਵਿੱਚ ਤਰਮੀਮਾ ਕਰਨ ਦੀ ਲੋੜ ਹੈ, ਕਿ ਨਹੀਂ ਤਾਂ ਉਸ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਤੁਹਾਡੇ ਇਨਵੋਲੰਟਰੀ ਕੇਅਰ ਪਲਾਨ ਦੇ ਨਾਲ।
ਸੋ ਇੱਕ ਇਹ ਵੀ ਪ੍ਰੋਬਲਮ ਹੈ, ਦੇਖੋ ਕਈ ਵਾਰੀ ਜਿਹੜੀ ਪੋਲੀਟਿਕਸ ਹੈ ਨਾ ਉਹ ਕਈ ਵਾਰੀ ਬਹੁਤ ਜ਼ਿਆਦਾ ਲੀਨੀਅੰਟ ਹੋ ਕੇ ਚੱਲਦੀ ਹੈ, ਲੋਕਾਂ ਨੂੰ ਉਹ ਗੱਲ ਰਾਸ ਨਹੀਂ ਆਉਂਦੀ, ਲੋਕ ਚਾਹੁੰਦੇ ਆ ਕਿ ਸਖਤੀ ਕੀਤੀ ਜਾਵੇ, ਜਦੋਂ ਸਰਕਾਰ ਫਿਰ ਸਖਤੀ ਕਰਦੀ ਆ ਉਹਦੇ ਬਾਰੇ ਕੋਰਟ ਚੈਲੇਂਜ ਹੋ ਜਾਂਦਾ, ਅਦਾਲਤ ਦੇ ਵਿੱਚ ਆ ਕੇ ਉਹਦੇ ਉੱਪਰ ਕਿੰਤੂ ਪਰੰਤੂ ਲੱਗ ਜਾਂਦੇ ਆ, ਕਹਾਣੀ ਮੁੜ ਘਿੜ ਕੇ ਫਿਰ ਉੱਥੇ ਦੀ ਉੱਥੇ ਹੀ ਆ ਜਾਂਦੀ ਆ।
ਤੇ ਹੁਣ ਇਹ ਜਿਹੜਾ ਪ੍ਰੋਪੋਜ਼ਲ ਹੈ ਵਿਜੇ ਜੀ, ਇਹਦੇ ਤੇ ਸਪੈਸ਼ਲ ਕਾਉਂਸਲ ਮੀਟਿੰਗ ਸੱਦੀ ਹੋਈ ਆ, ਅੱਜ ਉੱਤੇ ਵੋਟਿੰਗ ਹੋਣੀ ਆ, ਸੋ ਮੋਸਟ ਲਾਈਕਲੀ ਇਹ ਪਾਸ ਹੋ ਜਾਏਗਾ, ਪਰ ਆਪੋਜੀਸ਼ਨ ਵਾਲਿਆਂ ਦਾ ਪ੍ਰਤੀਕਰਮ ਆਲਰੇਡੀ ਆਉਣਾ ਸ਼ੁਰੂ ਹੋ ਚੁੱਕਿਆ
ਜੀ, ਆਫ ਕੋਰਸ,
ਸੋ ਉੱਥੇ ਜਿਹੜੀ ਗ੍ਰੀਨ ਪਾਰਟੀ ਦੀ ਸਲੇਟ ਆ, ਗ੍ਰੀਨ ਕਾਉਂਸਲਰ ਨੇ ਪੀਟ ਫਰਾਏ, ਉਹਨਾਂ ਵੱਲੋਂ ਇਹ ਕਿਹਾ ਗਿਆ, ਕਹਿੰਦੇ ਵੀ ਇਹ ਤਾਂ ਲਾਸਟ ਮਿਨਟ ਅਟੈਂਪਟ ਹੈ ਟੂ ਸ਼ਿਫਟ ਦ ਰਿਸਪੋਂਸਿਬਿਲਿਟੀ ਆਫ ਪਬਲਿਕ ਸੇਫਟੀ ਔਨ ਟੂ ਦ ਸਿਟੀਜ਼ਨਸ, ਔਨ ਟੂ ਰੈਜ਼ੀਡੈਂਟਸ, ਕਿ ਤੁਸੀਂ ਮਤਲਬ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਕੀਤੀ ਹੈ,
ਡਿਸਟਰੈਕਟ ਕਰ ਦਿਓ
ਲੋਕਾਂ ਦੇ ਸਿਰ ਤੇ ਹੀ ਪਾ ਦਿਓ ਵੀ ਤੁਸੀਂ ਇਸ ਤੋਂ ਪਹਿਲਾਂ ਕਿ ਤੁਸੀਂ ਸਾਨੂੰ ਪੁੱਛੋ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਤੁਸੀਂ ਦੱਸੋ ਕੀ ਕਰੀਏ
ਲੋਕਾਂ ਨੇ। ਦੇਖੋ ਇਹਦੇ ਵਿੱਚ ਮੋਸਟ ਲਾਈਕਲੀ ਆਊਟਕਮ ਕੀ ਹੋਣਾ, ਵਟ ਯੂ ਆਲਰੇਡੀ ਸੈਡ, ਉਹਨਾਂ ਨੇ ਕਹਿਣਾ ਬਣਾਓ ਬਾਏ ਲਾਅ ਤੇ ਹੁਣ ਤੱਕ ਕਿਉਂ ਨਾ ਬਣਾਤਾ।
ਤੇ ਜਿਹੜੇ ਕਰੀਮ ਆਲਮ ਜਿਹੜੇ ਕਿ ਪਹਿਲਾਂ ਕੈਂਸਰ ਨਾਲ ਚੀਫ ਆਫ ਸਟਾਫ ਵਜੋਂ ਕੰਮ ਕਰਦੇ ਰਹੇ, ਹੁਣ ਉਹ ਵੀ ਮੇਅਰਲ ਕੈਂਡੀਡੇਟ ਨੇ ਵੈਂਕੂਵਰ ਲਿਬਰਲ ਸਲੇਟ ਵੱਲੋਂ,
ਜੀ ਜੀ ਹੁਣ ਕੰਪੈਟੀਟਰ ਨੇ ਇਹਨਾਂ ਦੇ,
ਕੰਪੈਟੀਟਰ ਨੇ, ਉਹ ਕਹਿੰਦੇ ਵੀ ਇਹ ਪੋਲੀਟੀਕਲ ਡਰਾਮੇਬਾਜ਼ੀ ਚੱਲ ਰਹੀ ਹੈ, ਪੋਲੀਟੀਕਲ ਥੀਏਟਰ ਆ, ਤੇ ਨਾਲ ਉਹਨਾਂ ਨੇ ਕਿਹਾ ਇਟਸ ਟੂ ਲਿਟਲ ਟੂ ਲੇਟ, ਵੀ ਇਹ ਤੁਸੀਂ 4 ਸਾਲ ਤੁਹਾਡੇ ਕੋਲ ਸਮਾਂ ਸੀਗਾ, ਤੁਸੀਂ ਉਦੋਂ ਕਿਉਂ ਨਾ ਕਰ ਦਿੱਤਾ।
ਜੀ ਜੀ ਜੀ,
ਸੋ ਇਹ ਪਰ ਠੀਕ ਆ, ਦੇਖ ਲਓ ਆਪਾਂ ਕੌਨਕੋਰਡ ਪੈਸੀਫਿਕ ਤੱਕ ਡਿਸਕਸ਼ਨ ਕਰ ਆਏ ਹਾਂ
ਜੀ, ਬ੍ਰੇਕ ਲੈ ਲਈਏ ਵੈਸੇ ਜੀ, ਬ੍ਰੇਕ ਤੋਂ ਪਹਿਲਾਂ ਮੈਂ ਇਹ ਦੱਸਦਾ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਅਲਾਇੰਸ ਐਨਾਲਿਟੀਕਲ ਲੈਬਸ ਵਾਲੇ ਸਪੋਂਸਰ ਕਰ ਰਹੇ ਨੇ। ਜੇ ਤੁਸੀਂ ਘਰ ਰੈਨੋਵੇਟ ਕਰਨਾ ਹੈ ਜਾਂ ਪੁਰਾਣਾ ਘਰ ਡਿਮੋਲਿਸ਼ ਕਰਨਾ ਹੈ ਤਾਂ ਐਸਬੈਸਟਸ, ਲੈਡ ਅਤੇ ਮੋਲਡ ਵਰਗੇ ਹਿਡਨ ਹੈਜ਼ਰਡਸ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੇ ਪ੍ਰੋਜੈਕਟ ਨੂੰ ਵੀ ਅਫੈਕਟ ਕਰ ਸਕਦੇ ਨੇ। ਐਸਬੈਸਟਸ, ਲੈਡ ਅਤੇ ਮੋਲਡ ਟੈਸਟਿੰਗ ਲਈ ਭਰੋਸਾ ਕਰੋ ਅਲਾਇੰਸ ਐਨਾਲਿਟੀਕਲ ਲੈਬਸ 'ਤੇ। ਰਿਸਕ ਅਸੈਸਮੈਂਟ ਅਤੇ QP ਸੇਵਾਵਾਂ ਵੀ ਪ੍ਰਦਾਨ ਕਰਦੇ ਨੇ, ਸੈਂਪਲ ਲੈ ਕੇ ਜਾਣ ਤੋਂ ਲੈ ਕੇ ਰਿਪੋਰਟ ਤੁਹਾਡੇ ਤੱਕ ਪਹੁੰਚਾਉਣ ਤੱਕ ਹਰ ਸਹੂਲਤ। ਅੱਜ ਹੀ ਕਾਲ ਕਰੋ ਅਲਾਇੰਸ ਐਨਾਲਿਟੀਕਲ ਲੈਬਸ ਨੂੰ 6048139002 'ਤੇ, 6048139002 ਅਲਾਇੰਸ ਐਨਾਲਿਟੀਕਲ ਲੈਬਸ। ਵਾਸੂ ਜੀ, ਸਰੀ ਚਿਕ ਤਾਂ ਗੋਲੀ ਪਰਸੋਂ ਚੱਲੀ ਸੀ, ਹੈ ਨਾ,
ਹਾਂਜੀ,
ਕਲੋਵਰਡੇਲ ਦੇ ਏਰੀਆ 'ਚ ਸੀ ਉਹ, ਉਹਦੇ ਬਾਰੇ ਤਾਂ ਗੱਲ ਬੜੀ ਕਲੀਅਰਲੀ ਕਹਿ ਦਿੱਤੀ ਗਈ ਸੀ ਕਿ ਉਹਦਾ ਐਕਸਟ੍ਰੋਸ਼ਨ ਦੇ ਮਾਮਲੇ ਨਾਲ ਕੋਈ ਸੰਬੰਧ ਨਹੀਂ ਲੱਗਦਾ। ਇੱਕ ਹੋਰ ਕੱਲ੍ਹ ਅਪਡੇਟ ਆਉਂਦੀ ਹੈ ਕਿ ਗੋਲੀ ਚੱਲਣ ਦੀ ਘਟਨਾ ਇੱਥੇ ਸਟ੍ਰੋਬਰੀ ਹਿੱਲ ਦੇ ਇਲਾਕੇ 'ਚ ਵਾਪਰੀ। ਇੱਕ ਰੈਜੀਡੈਂਸ ਜਿਹੜੇ ਉੱਥੇ ਰਹਿੰਦੇ ਨੇ ਲੋਕ, ਉਹਨਾਂ ਨੇ ਵੇਖਿਆ ਕਿ ਗੋਲੀ ਲੱਗਣ ਵਰਗੇ ਨਿਸ਼ਾਨ ਉਹਨਾਂ ਦੇ ਘਰ ਦੇ ਬਾਹਰ ਨੇ, ਫਿਰ ਪੁਲਿਸ ਉੱਥੇ ਸੱਦੀ ਜਾਂਦੀ ਆ। ਉਹਦੇ ਬਾਰੇ ਅਜੇ ਵੀ ਕਲੈਰਿਟੀ ਨਹੀਂ ਹੈ ਕਿ ਉਹ ਐਕਸਟ੍ਰੋਸ਼ਨ ਨਾਲ ਰਿਲੇਟਡ ਹੈ ਕਿ ਨਹੀਂ।
ਸੋ ਇਹ ਖਬਰ ਆਈ ਸੀ ਕਿ ਇਹ ਪਰਸੋਂ ਖਬਰ ਆਈ ਸੀ ਕਿ ਵੀ ਪਰਸੋਂ ਸਵੇਰੇ ਤੜਕਸਾਰ ਸਰੀ ਦੇ ਵਿੱਚ ਤਕਰੀਬਨ 4 ਵਜੇ ਗੋਲੀ ਚੱਲਣ ਦੀ ਇੱਕ ਘਟਨਾ ਵਾਪਰੀ ਹੈ, ਤੇ ਇਹ ਜਿਹੜਾ ਮਾਮਲਾ ਸੀ ਇਹ 60 Avenue ਤੇ 177 ਸਟਰੀਟ ਦੇ ਨੇੜੇ ਗੋਲੀ ਚੱਲੀ ਸੀ।
ਦੱਸਿਆ
ਗਿਆ ਸੀ ਕਿ 2 ਵਿਅਕਤੀਆਂ ਨੂੰ ਟਾਰਗੇਟ ਕੀਤਾ ਗਿਆ ਸੀ, ਤੇ ਉਹਨਾਂ ਵਿੱਚੋਂ 1 adult male ਦੇ ਬਹੁਤ ਮਾਈਨਰ ਜੀਆਂ ਇੰਜਰੀਜ਼ ਆਈਆਂ ਸਨ, ਤੇ ਉਹਨਾਂ ਨੂੰ ਮਤਲਬ ਈਵਨ ਮੈਡੀਕਲ ਅਟੈਂਸ਼ਨ ਦੀ ਵੀ ਲੋੜ ਨਹੀਂ ਪਈ, ਇੰਜਰੀਜ਼ ਇੰਨੀਆਂ ਮਾਈਨਰ ਸਨ
ਜੀ।
ਤੇ ਉਹ ਮਾਮਲਾ ਪੁਲਿਸ ਦਾ ਕਹਿਣਾ ਸੀ ਵੀ ਐਕਸਟ੍ਰੋਸ਼ਨ ਨਾਲ ਸੰਬੰਧਿਤ ਨਹੀਂ, ਤੇ ਇਹ ਪਰ ਮੰਨਿਆ ਜਾ ਰਿਹਾ ਵੀ ਟਾਰਗੇਟਡ ਇੰਸੀਡੈਂਟ ਸੀ
ਜੀ ਜੀ ਯੈਸ।
ਇਹ ਪਰਸੋਂ ਸਵੇਰੇ 3:52 ਤੇ ਇਹ ਵਾਰਦਾਤ ਵਾਪਰੀ ਸੀ,
ਸੋ ਇਹ ਕਲੋਵਰਡੇਲ ਵਾਲੀ ਸੀ।
ਹਾਂ, ਤੇ ਇਹ ਗੱਲ ਪਰਸੋਂ ਹੀ ਪੁਲਿਸ ਵੱਲੋਂ ਜਨਤਕ ਕਰ ਦਿੱਤੀ ਗਈ, ਪਰ ਲੰਘੇ ਕੱਲ ਯੈਸਟਰਡੇ ਪੁਲਿਸ ਨੇ ਦੱਸਿਆ ਵੀ ਪਰਸੋਂ ਸਵੇਰੇ ਹੀ ਸਰੀ ਵਿੱਚ ਹੀ ਇੱਕ ਹੋਰ ਥਾਂ ਤੇ ਵੀ ਗੋਲੀ ਚੱਲੀ ਹੈ, ਉਹਦੀ ਜਾਣਕਾਰੀ ਕੱਲ ਪੁਲਿਸ ਨੇ ਜਨਤਕ ਕੀਤੀ। ਸੋ ਕੱਲ ਪੁਲਿਸ ਨੇ ਦੱਸਿਆ ਵੀ ਪਰਸੋਂ ਸਵੇਰੇ 10:34 ਤੇ ਉਹਨਾਂ ਨੂੰ ਇੱਕ ਹੋਮ ਓਨਰ ਦੀ ਫੋਨ ਕਾਲ ਆਈ, ਤੇ ਹੋਮ ਓਨਰ ਉਹਨਾਂ ਦਾ ਘਰ 76 Avenue ਤੇ 124 ਸਟਰੀਟ ਦੇ ਨੇੜੇ ਸਥਿਤ ਹੈ। ਉਹਨਾਂ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਘਰ ਦੀ ਆਊਟ ਬਿਲਡਿੰਗ ਦੇ ਉੱਤੇ ਕੋਈ ਡੈਮੇਜ ਹੋਇਆ, ਤੇ ਵੀ ਲੱਗਦਾ ਵੀ ਜਿਵੇਂ ਗੋਲੀ ਦੇ ਨਿਸ਼ਾਨ ਨੇ, ਤੇ ਪੁਲਿਸ ਜਦੋਂ ਫਿਰ ਕਹਿੰਦੇ 5 ਮਿੰਟਾਂ 'ਚ ਮੌਕੇ 'ਤੇ ਪਹੁੰਚ ਗਈ, ਅਤੇ ਉਹਨਾਂ ਨੇ ਜਾ ਕੇ ਤਫਤੀਸ਼ ਕੀਤੀ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ
ਗੋਲੀ ਤਾਂ ਲੱਗੀ ਹੈ,
ਦੀ ਆਊਟ ਬਿਲਡਿੰਗ ਦੇ ਉੱਤੇ ਗਨ ਫਾਇਰ ਦੇ ਨਾਲ ਕੋਈ ਡੈਮੇਜ ਹੋਇਆ, ਗੋਲੀ ਚੱਲੀ ਹੈ। ਅਤੇ ਪੁਲਿਸ ਦਾ ਕਹਿਣਾ ਵੀ ਉਹਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਬਚਾ ਰਿਹਾ, ਪਰ ਇਨਵੈਸਟੀਗੇਸ਼ਨ ਅਜੇ ਬੜੇ ਮੁੱਢਲੇ ਪੜਾਅ 'ਤੇ ਹੈ, ਅਤੇ ਕਹਿੰਦੇ ਕਿ ਅਸੀਂ ਇਹਦੀ ਜਾਂਚ ਕਰ ਰਹੇ ਹਾਂ, ਜਿਹੜਾ ਮੇਜਰ ਕ੍ਰਾਈਮ ਸੈਕਸ਼ਨ ਆ ਉਹਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਪਰ ਅਜੇ ਪੱਕੇ ਤੌਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਮਾਮਲਾ ਐਕਸਟ੍ਰੋਸ਼ਨ ਨਾਲ ਸੰਬੰਧਿਤ ਹੈ ਕਿ ਨਹੀਂ ਹੈ।
ਸੋ ਮੋਟਿਵ ਉਹਦਾ ਕਲੀਅਰ ਨਹੀਂ ਹੈ। ਚਲੋ ਦੇਖੋ ਬਸ ਵੀ ਇਹ 'ਚੋਂ ਕੀ ਨਿਕਲਦਾ। ਅੱਛਾ, ਇੱਕ ਇਹ ਵੀ ਗੱਲ ਕੁਇਕਲੀ ਕਰ ਲਈਏ ਕਿ ਮੈਟਰੋ ਵੈਨਕੂਵਰ ਦੇ ਜਿਹੜੇ ਟ੍ਰਾਂਜ਼ਿਟ ਵਰਕਰਸ ਨੇ, ਉਹਨਾਂ ਨੇ ਕੱਲ੍ਹ 72 ਘੰਟੇ ਦਾ ਸਟ੍ਰਾਈਕ ਦਾ ਨੋਟਿਸ, ਜੋਬ ਐਕਸ਼ਨ ਦਾ ਨੋਟਿਸ ਦਿੱਤਾ। ਅਜੇ ਸੋਮਵਾਰ ਤੋਂ ਜਿਹੜੇ ਬੱਸ ਡਰਾਈਵਰਸ ਹੋਣਗੇ, ਟ੍ਰਾਂਜ਼ਿਟ ਆਪਰੇਟਰਸ ਹੋਣਗੇ, ਉਹ ਆਪਣੀ ਜਿਹੜੀ ਟ੍ਰਾਂਜ਼ਿਟ ਦੀ ਯੂਨੀਫਾਰਮ ਹੁੰਦੀ ਆ, ਸਕਾਈ ਬਲੂ ਕਲਰ ਦੀ ਸ਼ਰਟ, ਉਹ ਨਹੀਂ, ਯੂਨੀਫਾਰਮ ਦੇ ਵਿੱਚ ਜਿਹੜੀ ਰਿਵਾਇਤੀ ਯੂਨੀਫਾਰਮ ਆ ਜਾਂ ਜਿਹੜੀ ਉਹਨਾਂ ਦੀ ਫਾਰਮਲ ਯੂਨੀਫਾਰਮ ਆ, ਉਹਦੇ ਵਿੱਚ ਨਹੀਂ ਹੋਣਗੇ। ਪਰ ਬੱਸਾਂ ਦਾ ਸਕੈਜੂਅਲ ਹਾਲ ਦੀ ਘੜੀ ਉਸੇ ਤਰ੍ਹਾਂ ਚੱਲਦਾ ਰਹੇਗਾ, ਅਤੇ ਇਸੇ ਤਰ੍ਹਾਂ ਦਾ ਜਿਹੜਾ ਜੋਬ ਐਕਸ਼ਨ ਆ ਵਿਕਟੋਰੀਆ ਦੇ ਵਿੱਚ ਵੀ ਉੱਥੋਂ ਦੇ ਬੱਸ ਡਰਾਈਵਰਸ ਵੱਲੋਂ ਵੀ ਐਲਾਨਿਆ ਗਿਆ। ਅਤੇ ਬਸ ਜੀ, ਸਾਨੂੰ ਪਤਾ ਹੈ ਕਿ ਇੱਥੇ ਕੋਸਟ ਮਾਊਂਟਨ ਬੱਸ ਕੰਪਨੀ ਵਾਲੇ ਜਿਹੜੇ ਡਰਾਈਵਰਸ ਨੇ, ਇਹ ਇਹਨਾਂ ਨੇ ਦੂਜੀ ਵਾਰ ਡੀਲ ਰਿਜੈਕਟ ਕੀਤੀ ਹੈ ਜਿਹੜੀ ਕਿ ਇਹਨਾਂ ਨੂੰ ਇੰਪਲੋਇਰ ਵੱਲੋਂ ਆਫਰ ਕੀਤੀ ਗਈ ਸੀ।
ਯਾ, ਸੋ ਟੈਂਟੇਟਿਵ ਅਗਰੀਮੈਂਟ ਹੋਇਆ ਸੀ
ਜੀ,
ਅਤੇ ਉੱਥੇ ਫਿਰ ਜਦੋਂ ਰੈਟੀਫਿਕੇਸ਼ਨ ਵੋਟ ਹੋਈ, ਦੂਜੀ ਵਾਰ ਟੈਂਟੇਟਿਵ ਅਗਰੀਮੈਂਟ ਰਿਜੈਕਟ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੀ ਨਾਲ ਦੇ ਨਾਲ ਹੀ ਯੂਨੀਅਨ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਵੀ ਅਸੀਂ ਹੁਣ ਵੀ ਜੋਬ ਐਕਸ਼ਨ ਕਰਾਂਗੇ, ਪਰ ਬੜਾ ਲਿਮਿਟਿਡ ਕਿਸਮ ਦਾ ਜੋਬ ਐਕਸ਼ਨ ਹੋਏਗਾ,
ਸ਼ੁਰੂਆਤ ਗੱਲੋਂ ਲਿਮਿਟਿਡ ਤਾਂ ਹੋਏਗੀ
ਵੀ ਅਸੀਂ ਸਰਵਿਸਿਜ਼ ਨੂੰ ਡਿਸਟਰਪਟ ਨਹੀਂ ਕਰਨਾ ਚਾਹੁੰਦੇ, ਆਮ ਜਨਤਾ ਨੂੰ ਅਸੀਂ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਅਸੀਂ ਨਾਲ ਦੇ ਨਾਲ ਅਵੇਅਰਨੈਸ ਵੀ ਜਨਰੇਟ ਕਰਨਾ ਚਾਹੁੰਦੇ ਹਾਂ ਕਿ ਜਦੋਂ ਬੱਸ ਦੇ ਵਿੱਚ ਸਵਾਰ ਹੋਣ ਵਾਲੇ ਜਿਹੜੇ ਲੋਕ ਆ ਕੇ ਦੇਖਣਗੇ ਵੀ ਅੱਜ ਬੱਸ ਡਰਾਈਵਰ ਨੇ ਕੱਪੜੇ ਬੜੇ ਅਲੱਗ ਜਿਹੇ ਪਹਿਨੇ ਹੋਏ ਨੇ, ਵੀ ਸਿਵਿਲੀਅਨ ਡਰੈਸ ਦੇ ਵਿੱਚ ਆਇਆ ਇਹ, ਵੀ ਹੁਣ ਪੁੱਛਣਗੇ ਫਿਰ ਗੱਲ ਕਰਨਗੇ ਤੇ ਕਹਿੰਦੇ ਉਹਦੇ ਨਾਲ ਆਮ ਜਨਤਾ ਨੂੰ ਵੀ ਪਤਾ ਲੱਗੇਗਾ ਵੀ ਡਰਾਈਵਰਸ ਨਾਲ, ਟ੍ਰਾਂਸਿਟ ਵਰਕਰਸ ਨਾਲ ਕਿਸ ਤਰ੍ਹਾਂ ਧੱਕਾ ਹੋ ਰਿਹਾ।
ਤੇ ਉਹਨਾਂ ਦਾ ਇਹ ਵੀ ਕਹਿਣਾ ਯੂਨੀਅਨ ਦਾ ਕਿ ਇਸ਼ੂ ਦੇਖੋ ਵੇਜਿਸ ਦੇ ਤੋਂ ਇਲਾਵਾ ਮੇਨ ਗੱਲ ਐਤਕੀ ਵਰਕਿੰਗ ਕੰਡੀਸ਼ਨ ਤੇ ਆ ਕੇ ਰੁਕੀ ਹੋਈ ਹੈ। ਕਈ ਵਾਰ ਵੀ ਜਿਹੜੇ ਡਰਾਈਵਿੰਗ ਜਿਹੜੇ ਕਰਦੇ ਨੇ ਕੰਮ ਕਰਦੇ ਨੇ ਕੋਸਟ ਮਾਊਂਟਨ ਬੱਸ ਕੰਪਨੀ ਨਾਲ, ਉਹਨਾਂ ਦਾ ਕਹਿਣਾ ਕਹਿੰਦੇ ਕਹਿੰਦੇ ਸਾਨੂੰ ਬ੍ਰੇਕ ਹੀ ਨਹੀਂ ਮਿਲਦੀ ਕਿੰਨੇ ਕਿੰਨਾ ਚਿਰ, ਵੀ ਵਾਸ਼ਰੂਮ ਬ੍ਰੇਕ ਲੈਣ ਵਾਸਤੇ ਵੀ ਕਈ ਵਾਰੀ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵਰਕਿੰਗ ਕੰਡੀਸ਼ਨਸ ਨੂੰ ਲੈ ਕੇ ਜਿਹੜੀ ਜਦੋਂ ਜਹਿਦ ਆ ਉਹ ਇੱਕ ਮੇਨ ਕਾਰਨ ਬਣੀ ਹੋਈ ਆ ਇਹ ਜਿਹੜੀ ਇਹ ਕੋਸਟ ਮਾਊਂਟਨ ਬੱਸ ਕੰਪਨੀ ਦੇ ਡਰਾਈਵਰਸ ਵੱਲੋਂ ਜਾਂ ਟ੍ਰਾਂਜ਼ਿਟ ਆਪਰੇਟਰਸ ਵੱਲੋਂ ਜੋ ਹੁਣ ਜੋਬ ਐਕਸ਼ਨ ਸੋਮਵਾਰ ਤੋਂ ਸ਼ੁਰੂ ਹੋ ਜਾਣਾ, 72 ਘੰਟੇ ਦਾ ਨੋਟਿਸ ਲੰਘੇ ਕੱਲ੍ਹ ਜਾਰੀ ਕਰ ਦਿੱਤਾ ਗਿਆ। ਵਾਸੂ ਜੀ ਵਟਸਐਪ 'ਤੇ ਮੈਸੇਜ ਆਇਆ, ਕਹਿੰਦੇ ਅੱਜ ਰਿਕਾਰਡ ਬਣ ਗਿਆ। ਇਹ ਮੈਸੇਜ ਭੇਜਿਆ ਹੈ ਹਰਸਿਮਰਨ ਜੀ ਨੇ, ਕਹਿੰਦੇ ਰਿਕਾਰਡ ਬਣ ਗਿਆ ਵੀ ਪੂਰਾ ਇੱਕ ਘੰਟਾ ਗੁਜ਼ਰ ਗਿਆ ਡੋਨਲਡ ਟਰੰਪ ਅੰਕਲ ਦੀ ਗੱਲ ਨਹੀਂ ਹੋਈ। ਹੁਣ ਕਰ ਲੈਂਦੇ ਹਾਂ
ਅੰਗਰੇਜ਼ੀ ਵਿੱਚ, ਭਾਵੇਂ ਤਾਇਆ ਹੋਵੇ, ਭਾਵੇਂ ਮਾਸੜ ਹੋਵੇ, ਭਾਵੇਂ ਫੁੱਫੜ ਹੋਵੇ,
ਚਾਚਾ ਹੋਵੇ, ਮਾਮਾ ਹੋਵੇ,
ਮਾਮਾ ਹੋਵੇ, ਅੰਕਲ ਹੀ ਕਹਿੰਦੇ ਆ,
ਜਾਂ ਦੋਸਤ ਹੀ ਹੋਵੇ, ਮਤਲਬ ਐਜ਼ ਇਨ ਜੇ ਬਜ਼ੁਰਗਾਂ ਦਾ ਦੋਸਤ ਹੋਵੇ ਤਾਂ ਉਹਨੂੰ ਅੰਕਲ ਹੀ ਕਹਿੰਦੇ ਆ। ਆਪਣੇ ਦੋਸਤ ਨੂੰ ਅੰਕਲ ਨਹੀਂ ਕਹਿੰਦੇ, ਮੈਂ ਤੁਹਾਨੂੰ ਅੰਕਲ ਨਹੀਂ ਕਹਿਣਾ, ਨਾ ਤੁਸੀਂ ਮੈਨੂੰ ਅੰਕਲ ਕਹਿਣ ਦੀ ਜ਼ਰੂਰਤ ਕਰੇ।
ਬਜ਼ੁਰਗਾਂ ਦਾ ਦੋਸਤ ਜਿਹੜਾ ਕਿ ਹੁਣ ਦੋਸਤਾਂ ਵਰਗਾ ਵਰਤਾ ਨਾ ਵੀ
ਕਰ ਰਿਹਾ ਹੋਵੇ
ਉਹਨੂੰ ਵੀ ਅੰਕਲ ਹੀ ਕਹਿੰਦੇ,
ਤਾਂ ਵੀ ਅੰਕਲ ਹੀ ਕਹਿੰਦੇ। ਸੋ ਡੋਨਲਡ ਟਰੰਪ ਦੀ ਗੱਲ ਇਸ ਹਿਸਾਬ ਨਾਲ ਵਾਸੂ ਜੀ ਇਸ ਵੇਲੇ ਕਰਨੀ ਬਣਦੀ ਆ ਕਿ ਸਾਨੂੰ ਪਤਾ ਸਾਡੇ ਜਿਹੜੇ ਮਿਨਿਸਟਰ ਨੇ ਡੋਮਿਨਿਕ ਲੈਬਲਾਂਕ, ਇਹਨਾਂ ਨੂੰ ਕਿ ਕੈਨੇਡਾ ਅਤੇ ਯੂ ਐੱਸ ਦੀ ਟ੍ਰੇਡ ਰਿਲੇਸ਼ਨ ਦੀ ਫਾਈਲ ਸੌਂਪੀ ਹੋਈ ਆ, ਵੈਸੇ ਇੰਟਰ ਗਵਰਮੈਂਟਲ ਅਫੇਅਰਸ ਦਾ ਉਹਨਾਂ ਦਾ ਮਹਿਕਮਾ, ਅਤੇ ਨਾਲ ਹੀ ਜਿਹੜੇ ਸਾਡੇ ਚੀਫ ਨੈਗੋਸ਼ੀਏਟਰ ਨੇ ਜੈਨਿਸ ਚੁਰੈਟ, ਉਹਨਾਂ ਦੀ ਹੁਣ ਕੱਲ੍ਹ ਫੇਰ ਮੀਟਿੰਗ ਹੋਈ ਹੈ ਜੈਮਿਸਨ ਗਰੀਅਰ ਦੇ ਨਾਲ, ਅੱਜ ਵੀ ਮੁਲਾਕਾਤਾਂ ਹੋਣਗੀਆਂ। ਪਰ ਅੱਜ ਉਹਨਾਂ ਨੇ ਇੱਕ ਤਾਂ ਜਿਹੜੀ ਕੈਨੇਡਾ ਯੂ ਐੱਸ ਰਿਲੇਸ਼ਨਸ 'ਤੇ ਐਡਵਾਈਜ਼ਰੀ ਕਮੇਟੀ ਸਥਾਪਿਤ ਕੀਤੀ ਹੋਈ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ, ਇੱਕ ਤਾਂ ਅੱਜ ਉਹਨਾਂ ਨੂੰ ਬਰੀਫਿੰਗ ਦੇਣੀ ਹੈ ਵੀ ਹੁਣ ਤੱਕ ਦੀ ਗੱਲਬਾਤ ਕੀ ਹੋਈ ਆ, ਦੂਜਾ ਅੱਜ ਜਿਹੜੇ ਸੂਬਿਆਂ ਦੇ ਇੰਟਰਨਲ ਟ੍ਰੇਡ ਮਿਨਿਸਟਰਸ ਨੇ ਉਹਨਾਂ ਦੇ ਨਾਲ ਵੀ ਇੱਕ ਮੀਟਿੰਗ ਕਰਨੀ ਹੈ, ਉਹਨਾਂ ਨੇ ਵਰਚੁਅਲ ਮੀਟਿੰਗ, ਉਹਨਾਂ ਨੂੰ ਵੀ ਦੱਸਣਗੇ ਕਿ ਭਾਈ ਅਮਰੀਕਾ ਨਾਲ ਗੱਲਬਾਤ ਇਸ ਵੇਲੇ ਕਿਹੜੇ ਰੌਂ ਦੇ ਵਿੱਚ ਅਤੇ ਕੀ ਚੱਲ ਰਹੀ ਆ।
ਯਾ ਸੋ ਹੁਣ 3 ਹਫ਼ਤਿਆਂ ਦੇ ਵਿੱਚ 4 ਮੀਟਿੰਗਸ ਹੋ ਚੁੱਕੀਆਂ ਨੇ ਦੋਨੋਂ ਧਿਰਾਂ ਦੇ ਵਿਚਕਾਰ, ਟੌਪ ਲੀਡਰਸ਼ਿਪ ਦੇ ਵਿਚਕਾਰ
ਜੀ।
ਸੋ ਇਸ ਜਿਹੜੀ ਕੱਲ੍ਹ ਲੰਘੇ ਕੱਲ੍ਹ ਜਿਹੜੀ ਮੀਟਿੰਗ ਹੋ ਕੇ ਹਟੀ, ਉਸ ਤੋਂ ਬਾਅਦ ਜੈਮਿਸਨ ਗਰੀਅਰ ਨੇ CBC ਨਿਊਜ਼ ਨੂੰ ਇੱਕ ਇੰਟਰਵਿਊ ਦਿੱਤੀ,
ਉਹ ਤੁਰੇ ਆ ਰਹੇ ਸੀ ਨਾ, ਉਹਨਾਂ ਨੇ ਉਹਨਾਂ ਨੂੰ ਸਵਾਲ ਪੁੱਛ ਲਿਆ
ਅਤੇ ਉਸ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ, ਕਹਿੰਦੇ ਜਿਹੜੀ ਮੀਟਿੰਗ ਸੀ ਇਟ ਵਾਜ਼ ਗੁੱਡ ਐਂਡ ਕੋਡੀਅਲ, ਕਿ ਵਧੀਆ ਮੀਟਿੰਗ ਸੀ ਅਤੇ ਵਧੀਆ ਮਾਹੌਲ ਦੇ ਵਿੱਚ ਹੋ ਨਿਬੜੀ, ਅਤੇ ਉਹਦੇ ਬਾਰੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਹੁਣ ਜੋ ਸਾਡੀਆਂ ਡਿਸਕਸ਼ਨਸ ਹੋਈਆਂ ਨੇ, ਜੋ ਅਸੀਂ ਇਹਦੇ ਵਿੱਚੋਂ ਨਿਚੋੜ ਕੱਢਿਆ ਹੈ
ਜੀ,
ਉਹ ਅਸੀਂ ਪੇਸ਼ ਕਰਾਂਗੇ ਆਪਣੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਹਮਣੇ। ਅਤੇ ਕਹਿੰਦੇ ਮੇਰੀ ਅੰਡਰਸਟੈਂਡਿੰਗ ਇਹ ਹੈ ਵੀ ਹੁਣ ਕੈਨੇਡੀਅਨ ਆਫੀਸ਼ਲਸ ਇਹ ਸਾਰੀ ਗੱਲਬਾਤ ਆਪਣੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਸਾਹਮਣੇ ਵੀ ਰੱਖਣਗੇ। ਸੋ ਇੱਦਾਂ ਲੱਗਦਾ ਵੀ ਜੋ ਹੁਣ ਮੀਟਿੰਗਸ ਦਾ ਦੌਰ ਸੀ ਵੀ ਸ਼ਾਇਦ ਉਹ ਖਤਮ ਹੋ ਗਿਆ, ਕਿ ਜੋ ਆਪਸ ਦੇ ਵਿੱਚ ਜੋ ਨੈਗੋਸ਼ੀਏਟਰਸ ਨੇ ਗੱਲਬਾਤ ਕਰਨੀ ਸੀ ਉਹਨਾਂ ਨੇ ਕਰ ਲਈ ਹੈ, ਅਤੇ ਕੋਈ ਡਰਾਫਟ ਜਿਹੜਾ ਜਿਹੜੀ ਗੱਲ ਨਹੀਂ ਚੱਲਦੀ ਸੀ ਵੀ ਡਰਾਫਟ ਪੇਸ਼ ਕਰਨਗੇ ਹੁਣ ਆਪਣੇ ਪ੍ਰਾਈਮ ਮਿਨਿਸਟਰ ਅਤੇ ਪ੍ਰੈਜੀਡੈਂਟ ਦੇ ਸਾਹਮਣੇ, ਵੀ ਉਹ ਸ਼ਾਇਦ ਡਰਾਫਟ ਤਿਆਰ ਹੋ ਗਿਆ, ਇੱਦਾਂ ਲੱਗਿਆ ਕੱਲ੍ਹ ਜੈਮਿਸਨ ਗਰੀਅਰ ਦੀ ਗੱਲ ਤੋਂ। ਅਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਅੱਜ ਡੋਮਿਨਿਕ ਲੈਬਲਾਂਕ ਵੱਲੋਂ ਵੀ ਪਹਿਲਾਂ ਐਡਵਾਈਜ਼ਰੀ ਕਮੇਟੀ ਨੂੰ ਅਤੇ ਫਿਰ ਪ੍ਰੀਮੀਅਰਸ ਨੂੰ ਵੀ ਅਪਡੇਟ ਦਿੱਤੀ ਜਾਣੀ ਹੈ ਵੀ ਕਿੱਥੇ ਪਹੁੰਚੀ ਗੱਲਬਾਤ, ਅਤੇ ਪਲੱਸ ਇਹਦੇ ਵਿੱਚ ਇਹ ਵੀ ਦੱਸਿਆ ਗਿਆ, ਕੱਲ੍ਹ CBC ਨਿਊਜ਼ ਨੇ ਰਿਪੋਰਟ ਕੀਤਾ, ਕਹਿੰਦੇ ਕਿ ਡੋਮਿਨਿਕ ਲੈਬਲਾਂਕ, ਜੈਨਿਸ ਚੁਰੈਟ ਅਤੇ ਜੈਮਿਸਨ ਗਰੀਅਰ ਦੀ ਮੀਟਿੰਗ ਜੋ ਹੋਈ, ਉਸ ਮੀਟਿੰਗ ਦੇ ਵਿੱਚੋਂ ਜਿਵੇਂ ਕਿ ਜੈਮਿਸਨ ਗਰੀਅਰ ਨੇ ਕਿਹਾ ਵੀ ਵਧੀਆ ਮੀਟਿੰਗ ਸੀ, ਕੋਡੀਅਲ ਮੀਟਿੰਗ ਸੀ, ਉਹ ਮੀਟਿੰਗ ਤੋਂ ਬਾਅਦ ਸਾਰੇ ਜਣੇ ਆਪਣੇ ਆਪਣੇ ਆਫਿਸ ਚਲੇ ਗਏ। ਫਿਰ ਦੱਸਿਆ ਜਾਂਦਾ ਕਿ ਜੈਨਿਸ ਚੁਰੈਟ ਵਾਪਸ ਗਏ ਜੈਮਿਸਨ ਗਰੀਅਰ ਦੇ ਦਫ਼ਤਰ, ਅਤੇ ਉੱਥੇ ਦੇਰ ਸ਼ਾਮ ਤੱਕ
ਬੈਠੇ
ਉਹਨਾਂ ਦੇ ਕਹਿੰਦੇ ਗੱਲਾਂ ਬਾਤਾਂ ਡਿਸਕਸ਼ਨ ਹੁੰਦੀਆਂ ਰਹੀਆਂ। ਸੋ ਕਾਫ਼ੀ ਤੇਜ਼ੀ ਨਾਲ, ਕਾਫ਼ੀ ਜਿਵੇਂ ਉਹ ਇੰਟੈਂਸਿਵ ਤਰੀਕੇ ਨਾਲ ਗੱਲਬਾਤ ਹੁਣ ਕਹਿੰਦੇ ਚੱਲ ਰਹੀ ਹੈ, ਅਤੇ ਹੋ ਸਕਦਾ ਵੀ ਕੋਈ 19 ਅਗਸਤ ਤੋਂ ਪਹਿਲਾਂ ਡੀਲ ਹੋ ਜਾਏ।
ਪਰ ਜਿਹੜੀ ਪ੍ਰਪੋਜ਼ਲ ਅਮਰੀਕਾ ਵੱਲੋਂ ਦਿੱਤੀ ਗਈ ਹੈ ਕੈਨੇਡਾ ਨੂੰ, ਕੈਨੇਡਾ ਐਜ਼ ਪਰ ਜੋ ਰਿਪੋਰਟ ਹੋ ਰਿਹਾ ਸੋਰਸਿਸ ਤੋਂ, ਉਹ ਖੁਸ਼ ਨਹੀਂ, ਕੈਨੇਡੀਅਨ ਨੈਗੋਸ਼ੀਏਟਰਸ ਖੁਸ਼ ਨਹੀਂ ਹੈਗੇ ਅਮਰੀਕਾ ਵੱਲੋਂ ਜਿਹੜੀਆਂ ਤਜਵੀਜ਼ਾਂ ਰੱਖੀਆਂ ਗਈਆਂ। ਉਹਨਾਂ ਨੇ ਆਪਣੇ 9 ਵੱਖੋ ਵੱਖਰੇ ਕੈਟਾਗਰੀਜ਼ ਰੱਖੀਆਂ ਨੇ ਅਮਰੀਕਾ ਨੇ ਨਾ, ਕਿ ਜਿਹੜੇ ਇਰੀਟੈਂਟਸ ਨੇ, ਉਹਦੇ ਵਿੱਚੋਂ ਇੱਕ ਤਾਂ ਇਹੀ ਹੈ ਕਿ ਜੀ ਤੁਸੀਂ ਜਿਹੜੀ ਸਾਡੀ ਐਲਕੋਹਲ ਬੈਨ ਕੀਤੀ ਹੋਈ ਹੈ ਸੂਬਿਆਂ ਨੇ ਉਹ ਵਾਪਸ ਰੱਖਣ ਦੀ ਗੱਲ ਹੋਵੇ। ਅੱਛਾ ਹੁਣ ਇੰਟਰਸਟਿੰਗਲੀ ਓਂਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਪਹਿਲਾਂ ਤਾਂ ਕਹਿੰਦੇ ਸੀ ਵੀ ਜਦ ਤੱਕ ਟੈਰਿਫ ਹਟਦੇ ਨਹੀਂ ਅਮਰੀਕਾ ਦੀ ਜਿਹੜੀ ਸ਼ਰਾਬ ਆ ਅਸੀਂ ਆਪਣੇ ਸ਼ੈਲਫਸ ਦੇ ਉੱਪਰ ਵਾਪਸ ਨਹੀਂ ਰੱਖਾਂਗੇ। ਪਰ ਹੁਣ ਉਹਨਾਂ ਨੇ ਵੀ ਥੋੜ੍ਹਾ ਜਿਹਾ ਨਰਮ ਸੁਰ ਅਪਣਾਇਆ, ਉਹਨਾਂ ਨੇ ਹੁਣ ਕਹਿ ਦਿੱਤਾ ਕਿ ਜੇ ਸਾਨੂੰ ਇੱਕ ਰੀਜ਼ਨੇਬਲ ਡੀਲ ਮਿਲ ਜਾਂਦੀ ਆ, ਵੀ ਠੀਕ ਠਾਕ ਡੀਲ ਵੀ ਹੋ ਜਾਂਦੀ ਆ, ਤਾਂ ਵੀ ਅਸੀਂ ਅਮਰੀਕਾ ਦੀ ਐਲਕੋਹੋਲ ਓਂਟੇਰੀਓ ਦੇ ਵਿੱਚ ਜਿਹੜੇ ਸਰਕਾਰੀ ਠੇਕੇ ਨੇ ਉੱਥੇ ਵਾਪਸ ਰੱਖਣ ਬਾਰੇ ਵਿਚਾਰ ਕਰ ਸਕਦੇ ਹਾਂ।
ਯਾ ਕਿਉਂਕਿ ਵਿਜੇ ਦੀ ਅਮਰੀਕਾ ਹੁਣ ਇਹ ਗੱਲ ਬਿਲਕੁਲ ਸਪਸ਼ਟ ਕਰ ਚੁੱਕਿਆ ਕਿ ਟੈਰਿਫ ਤਾਂ ਲੱਗੀ ਰਹੇਗੀ, ਕਿ ਟੈਰਿਫ ਘਟਾ ਸਕਦੇ ਹਾਂ, ਹਟਾ ਨਹੀਂ ਸਕਦੇ
ਜੀ,
ਕਿ ਟੈਰਿਫ ਇਹ ਤਾਂ ਪਹਿਲਾਂ ਤੋਂ ਹੀ ਗੱਲ ਸਪਸ਼ਟ ਸੀਗੀ, ਅਤੇ ਹੁਣ ਜਿਹੜੀਆਂ ਇਹ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੋ ਇੰਟੈਰਿਮ ਡੀਲ ਨੂੰ ਲੈ ਕੇ ਕੋਈ ਸਰਮੁਸਰ ਹੋ ਰਹੀ ਹੈ, ਉਹਦੇ ਵਿੱਚ ਵੀ ਇਹ ਗੱਲ ਸਪਸ਼ਟ ਹੋ ਗਈ ਹੈ ਲਗਭਗ। ਜਿਵੇਂ ਤੁਸੀਂ ਕਿਹਾ ਕਿ ਅਮਰੀਕਾ ਵੱਲੋਂ ਜਿਹੜਾ ਪ੍ਰਪੋਜ਼ਲ ਦਿੱਤਾ ਗਿਆ ਉਹ ਕੈਨੇਡਾ ਨੂੰ ਪਸੰਦ ਨਹੀਂ ਆ ਰਿਹਾ, ਸੁਣਿਆ ਜਾਂਦਾ ਵੀ ਮੰਗਲਵਾਰ ਅਮਰੀਕਾ ਨੇ ਪੇਸ਼ਕਸ਼ ਕੀਤੀ ਕਿ ਜੋ ਸਟੀਲ ਤੇ ਅਲੂਮੀਨੀਅਮ ਤੇ ਲੱਗੀਆਂ ਟੈਰਿਫਸ ਨੇ ਉਹਨਾਂ ਨੂੰ ਅਸੀਂ ਘਟਾ ਦਿੰਦੇ ਹਾਂ, ਪਰ ਕਿੰਨਾ ਘਟਾ ਦਿੰਦੇ ਹਾਂ, ਜੋ ਨਵੀਂ ਦਰ ਉਹਨਾਂ ਨੇ ਸੁਜੈਸਟ ਕੀਤੀ ਹੈ ਉਹ ਕੈਨੇਡੀਅਨ ਨੈਗੋਸ਼ੀਏਟਿੰਗ ਟੀਮ ਨੂੰ ਪਸੰਦ ਨਹੀਂ ਆਈ, ਤੇ ਉਹਨੂੰ ਲੈ ਕੇ ਹੀ ਹੁਣ ਦੱਸਿਆ ਜਾਂਦਾ ਵੀ ਆਪਸ ਦੇ ਵਿੱਚ ਬਾਰਗੇਨਿੰਗ ਚੱਲ ਰਹੀ ਹੈ ਤੇ ਟੈਰਿਫ ਹੋਰ ਘਟਾਓ।
ਤੇ ਇੱਕ ਹੋਰ ਸਮੱਸਿਆ ਜਿਹੜੀ ਹੈਗੀ ਹੈ ਨਾ, ਜਿੱਤੇ ਕੱਲ੍ਹ ਡੱਗ ਫੋਰਡ ਨੇ ਵੀ ਟਿੱਪਣੀ ਕੀਤੀ ਆ ਕਿ ਅਮਰੀਕਾ ਨੇ ਇਹ ਕਿਹਾ ਕਿ ਜਿਹੜੀਆਂ ਗੱਡੀਆਂ ਕੈਨੇਡਾ 'ਚ ਬਣਦੀਆਂ ਉਹਨਾਂ 'ਤੇ ਅਸੀਂ ਜਿਹੜਾ ਨੋਨ ਅਮੈਰੀਕਨ ਕੰਪੋਨੈਂਟ ਆ ਉੱਤੇ ਟੈਰਿਫ ਲਾਵਾਂਗੇ, ਪਰ ਕੈਨੇਡਾ ਵਾਲੇ ਇਸੇ ਤਰ੍ਹਾਂ ਦਾ ਟੈਰਿਫ ਨਾ ਲਗਾਉਣ ਜਵਾਬ ਦੇ ਵਿੱਚ। ਅਤੇ ਡੱਗ ਫੋਰਡ ਨੇ ਕਿਹਾ ਵੀ ਇਹ ਤਾਂ ਗੱਲ ਕੋਈ ਬਣਦੀ ਨਹੀਂ, ਸੋ ਉਹ ਵੀ ਇੱਕ ਇਰੀਟੈਂਟ ਕੈਨੇਡੀਅਨ ਸਾਈਡ ਵਾਸਤੇ ਬਣਿਆ ਵੀ ਅਸੀਂ ਜਿਹੜਾ ਕੰਮ ਕਰਾਂਗੇ ਉਹਦਾ ਐਗਜੈਕਟ ਜਿਹੜਾ ਕੰਮ ਆ ਤੁਸੀਂ ਨਹੀਂ ਕਰ ਸਕਦੇ।
ਸੋ ਯਾ ਸੋ ਕੈਨੇਡਾ ਦਾ ਜਿਹੜਾ ਸਟੈਂਸ ਆ ਉਹ ਹੈ ਕਿ ਜਿਹੜੀਆਂ ਸੈਕਸ਼ਨ 232 ਜਿਹੜੀਆਂ ਸੈਕਟੋਰਲ ਟੈਰਿਫਸ ਨੇ
ਜੀ ਜੀ
ਉਹ ਪ੍ਰਮੁੱਖ ਤੌਰ 'ਤੇ ਚਾਰ ਸੈਕਟਰਸ ਦੇ ਉੱਤੇ ਲੱਗੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਚੁੱਭਦੀਆਂ ਨੇ, ਸਟੀਲ ਐਲੂਮੀਨੀਅਮ, ਆਟੋ ਸੈਕਟਰ ਅਤੇ ਲੰਬਰ।
ਸਟੀਲ ਐਲੂਮੀਨੀਅਮ 'ਤੇ 50% ਟੈਰਿਫ, ਆਟੋਜ਼ ਦੇ ਉੱਪਰ 25% ਟੈਰਿਫ, ਫੋਰੈਸਟ ਪ੍ਰੋਡਕਟਸ ਦੇ ਉੱਪਰ 10-25% ਡਿਪੈਂਡਿੰਗ ਔਨ ਪ੍ਰੋਡਕਟ ਕਿਹੋ ਜਿਹਾ।
ਦੈਟਸ ਓਵਰ ਐਂਡ ਅਬਵ ਜਿਹੜੀਆਂ ਸੌਫਟਵੇਅਰ ਟੈਰਿਫਸ ਹੈਗੀਆਂ ਨੇ
ਜਿਹੜਾ ਆਲਰੇਡੀ ਉਹਦੇ ਉੱਤੇ
ਐਕਸਟਰਾ ਜਿਹੜੀਆਂ ਸੈਕਸ਼ਨ 232 ਟੈਰਿਫਸ ਵੀ ਅਨਾਊਂਸ ਕੀਤੀਆਂ ਸਨ। ਸੋ ਹੁਣ ਇਹ ਜਿਹੜੀਆਂ ਟੈਰਿਫਸ ਨੇ ਕੈਨੇਡਾ ਕਹਿ ਰਿਹਾ ਕਿ ਸਾਰੀਆਂ ਦੀਆਂ ਸਾਰੀਆਂ ਚਾਰੋਂ ਸੈਕਟਰਸ ਦੀਆਂ ਹਟਾ ਦਿੱਤੀਆਂ ਜਾਣ
ਜੀ।
ਅਮਰੀਕਾ ਪਹਿਲੀ ਗੱਲ ਤਾਂ ਕਹਿ ਰਿਹਾ ਵੀ ਹਟਾਵਾਂਗੇ ਨਹੀਂ ਘਟਾਵਾਂਗੇ, ਦੂਜੀ ਗੱਲ ਸੁਣਨ 'ਚ ਆਉਂਦਾ ਵੀ ਜੋ ਆਫਰ ਕਰ ਰਹੇ ਨੇ ਉਹ ਸਟੀਲ ਅਤੇ ਅਲੂਮੀਨੀਅਮ ਦੇ ਉੱਤੋਂ ਹੀ ਟੈਰਿਫਸ ਨੂੰ ਘਟਾਉਣ ਦੀ ਗੱਲ ਕਰ ਰਹੇ ਨੇ। ਆਟੋ ਸੈਕਟਰ ਕਹਿੰਦੇ ਵੱਖਰੀ ਇੱਦਾਂ ਦੀ ਡੀਲ ਕਰਾਂਗੇ ਕਿ ਉਹ ਫਾਰਮੂਲਾ ਜਿਹੜਾ ਹੈ ਕਿ ਵੀ ਨੋਨ US ਕੰਪੋਨੈਂਟਸ ਕਿੰਨੇ ਨੇ ਉਸ ਹਿਸਾਬ ਨਾਲ ਟੈਰਿਫ ਲੱਗੇਗੀ, ਤੇ ਸੌਫਟਵੇਅਰ ਦੀ ਕਹਿੰਦੇ ਉਹ ਬਹੁਤੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ
ਜੀ।
ਸੋ ਇਹ ਕੈਨੇਡਾ ਵਾਸਤੇ ਵੱਡੀ ਵੱਡੀ ਇਹ ਸਿਰਦਰਦੀ ਬਣ ਜਾਏਗੀ ਕਿ ਮੰਨ ਲਓ ਵੀ ਹੁਣ ਜੇ ਗੱਲ ਹੁੰਦੀ ਹੈ ਕਿ ਸਟੀਲ ਤੇ ਅਲੂਮੀਨੀਅਮ ਤੋਂ ਤਾਂ ਰਾਹਤ ਮਿਲ ਗਈ ਪਰ ਸੌਫਟਵੇਅਰ ਲੰਬਰ ਦਾ ਉਹ 'ਚ ਕੋਈ ਜ਼ਿਕਰ ਨਾ ਹੋਇਆ,
ਫਿਰ BC ਨੇ ਉਧਰੋਂ ਗਿਵਨ ਕਿਬੈਕ ਨੇ
ਨਿਊ ਬ੍ਰੰਜ਼ਵਿਕ
ਨੇ,
ਸੋ ਜਿਹੜੇ ਸਾਰੇ ਸੂਬੇ ਨੇ ਇਹ ਮੁੱਦਾ ਬਣਾਉਣਗੇ ਕਿ ਜਿੱਥੇ ਜਿੱਥੇ ਫੋਰੈਸਟਰੀ ਸੈਕਟਰ ਹੈ। ਸੋ ਤੇ ਪਲੱਸ ਜਿਹੜੀ ਉਹਦੇ 'ਚ ਗੱਲ ਹੋ ਰਹੀ ਹੈ ਕਿ ਸਪਲਾਈ ਮੈਨੇਜਮੈਂਟ ਸਿਸਟਮ ਦਾ ਜਿਹੜਾ ਫਾਰਮੂਲਾ ਹੈ ਉਹ ਵੀ ਅਮਰੀਕਾ ਦੀ ਮਰਜ਼ੀ ਮੁਤਾਬਕ ਹੋਏਗਾ ਵੀ ਜਿਹੜੇ ਟੈਰਿਫ ਕੋਟਾਜ਼ ਨੇ ਕਿਵੇਂ ਐਲੋਕੇਟ ਹੋਣਗੇ।
ਅੱਛਾ, ਉਹਦੇ 'ਚ ਗੱਲ ਹੁਣ ਇਹ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਵਾਲੇ ਇਹ ਚਾਹੁੰਦੇ ਨੇ ਕਿ ਜਿਹੜੀਆਂ ਕੈਟਾਗਰੀਜ਼ ਨੇ ਨਾ ਅਲੱਗ ਅਲੱਗ ਡੇਅਰੀ ਪ੍ਰੋਡਕਟਸ ਦੀਆਂ ਅਮਰੀਕਾ ਤੋਂ, ਉਹਨਾਂ ਨੂੰ ਥੋੜ੍ਹੀ ਜ਼ਿਆਦਾ ਖੁੱਲ੍ਹ ਦਿੱਤੀ ਜਾਵੇ, ਉਹ ਐਸ ਸੱਚ ਕਿਸੇ ਇੱਕ ਪਰਟੀਕੁਲਰ ਕੈਟਾਗਰੀ ਦੇ ਵਿੱਚ ਜ਼ਿਆਦਾ ਐਕਸੈਸ ਨਹੀਂ ਮੰਗ ਰਹੇ। ਸੋ ਇੱਦਾਂ ਦੀਆਂ ਗੱਲਾਂ ਆ ਰਹੀਆਂ। ਜੇ ਉਹ ਕੀਤਾ ਜਾਂਦਾ ਫਿਰ ਜਿਹੜੇ ਕਿਊਬੈਕ ਦੇ ਪ੍ਰੀਮੀਅਰ ਨੇ, ਕਿਊਬੈਕ ਦੇ ਲੋਕ ਨੇ, ਉਹ ਇਹਨੂੰ ਕਿਵੇਂ ਲੈਂਦੇ ਆ ਉਹ ਪਤਾ ਹੀ ਹੈ ਕਿ ਉਹਨਾਂ ਨੇ ਇਸ ਗੱਲ ਦੀ ਸਖ਼ਤ ਮੁਖਾਲਫਤ ਕਰਨੀ ਹੈ। ਜਦੋਂ ਇਸ ਗੱਲ ਨੂੰ ਵਾਰ ਵਾਰ ਕਨਫਰਮ ਕੀਤਾ ਜਾ ਚੁੱਕਾ ਪ੍ਰਧਾਨ ਮੰਤਰੀ ਵੱਲੋਂ ਕਿ ਜੀ ਅਸੀਂ ਜਿਹੜਾ ਡੇਅਰੀ ਸੈਕਟਰ ਦਾ ਸਪਲਾਈ ਮੈਨੇਜਮੈਂਟ ਸਿਸਟਮ ਆ ਉਹਨੂੰ ਅਸੀਂ ਛੇੜਾਂਗੇ ਨਹੀਂ, ਇਹਨਾਂ ਨੇ ਤਾਂ ਮਤਾ ਪਾਸ ਕੀਤਾ ਹੋਇਆ ਉਹਦਾ, ਅਤੇ ਬਾਈ ਇਲੈਕਸ਼ਨਸ ਵੀ ਆ ਰਹੇ ਆ ਇੱਥੇ।
ਉਹਦੇ ਵਿੱਚ ਮੇਨ ਮੁੱਦਾ ਇਹ ਹੈ ਕਿ ਜਿਹੜੇ ਟੈਰਿਫ ਰੇਟ ਕੋਟਾਜ਼ ਨੇ, ਆਪਾਂ ਇੱਕ ਵਾਰੀ ਪਹਿਲਾਂ ਗੱਲ
ਕੀਤੀ ਹਾਂਜੀ
ਕਿ ਇਹ ਜਿਹੜੇ ਕੋਟਾਜ਼ ਨੇ ਇਹ ਐਲੋਕੇਟ ਕੀਤੇ ਜਾਂਦੇ ਨੇ ਜਿਹੜੇ ਡਿਸਟ੍ਰੀਬਿਊਟਰਸ ਨੇ ਉਹਨਾਂ ਨੂੰ, ਜਿਹੜੇ ਮੈਨੂਫੈਕਚਰਰਸ ਨੇ, ਪ੍ਰੋਡਿਊਸਰਸ ਨੇ, ਪ੍ਰੋਸੈਸਰਸ ਨੇ, ਉਹਨਾਂ ਨੂੰ ਇਹ ਟੈਰਿਫ ਰੇਟ ਕੋਟਾਜ਼ ਐਲੋਕੇਟ ਕੀਤੇ ਹੋਏ ਆ ਕੈਨੇਡੀਅਨ ਸਰਕਾਰ ਨੇ ਕਿ ਜੇ ਤੁਸੀਂ ਚਾਹੋ ਤਾਂ ਇਸ ਹੱਦ ਦੇ ਵਿੱਚ ਰਹਿ ਕੇ ਅਮਰੀਕਾ ਤੋਂ ਡੇਅਰੀ ਦਾ ਸਮਾਨ ਇੰਪੋਰਟ ਕਰ ਸਕਦੇ ਹੋ।
ਹਾਂਜੀ,
ਹੁਣ ਚੱਕਰ ਇਹ ਹੈ ਕਿ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਆਪ ਹੀ ਪ੍ਰੋਸੈਸਿੰਗ ਕਰ ਰਿਹਾ, ਮੈਨੂਫੈਕਚਰਿੰਗ ਕਰ ਰਿਹਾ, ਉਹ ਬਾਹਰੋਂ ਕਿਉਂ ਮੰਗਵਾਏਗਾ ਸਮਾਨ,
ਆਪਣਾ ਕੰਪੀਟੀਸ਼ਨ ਆਪ ਕਿਉਂ ਖੜਾ ਕਰੂ।
ਸੋ ਉਹ ਜਿਹੜੇ ਟੈਰਿਫ ਰੇਟ ਕੋਟਾਜ਼ ਨੇ ਦੇ ਰਿਮੇਨ ਅਨਯੂਸਡ, ਐਲੋਕੇਟ ਤਾਂ ਕੀਤੇ ਹੋਏ ਤੇ ਪਰ ਉਹ ਯੂਜ਼ ਹੀ ਨਹੀਂ ਹੁੰਦੇ ਕਿ ਉਹਨਾਂ ਦੇ ਕੋਲ ਕੋਟਾ ਹੋਣ ਦੇ ਬਾਵਜੂਦ ਉਹ ਇੰਪੋਰਟ ਨਹੀਂ ਕਰਦੇ ਅਮਰੀਕਾ ਤੋਂ ਸਮਾਨ। ਅਮਰੀਕਾ ਇਹ ਕਹਿ ਰਿਹਾ ਕਿ ਜਿਹੜੇ ਟੈਰਿਫ ਰੇਟ ਕੋਟਾਜ਼ ਜੇ ਤੁਸੀਂ ਐਲੋਕੇਟ ਕਰਨੇ ਨੇ ਤੇ ਇਹ ਤੁਸੀਂ ਜਿਹੜੇ ਰਿਟੇਲਰਸ ਨੇ ਉਹਨਾਂ ਨੂੰ ਕਰੋ ਕਿ ਤੁਸੀਂ ਜੋ ਤੁਹਾਡਾ ਕੈਨੇਡਾ ਦੇ ਵਿੱਚ ਕੋਸਕੋ ਹੈ, ਵਾਲਮਾਰਟ ਹੈ,
ਸੋਬੀਜ਼
ਹੈ, ਲੋਬਲੋਸ ਹੈ, ਇਹਨਾਂ ਨੂੰ ਤੁਸੀਂ ਕਹਿੰਦੇ ਐਲੋਕੇਟ ਕਰੋ,
ਸਿੱਧਾ ਮੰਗਾਉਣ ਸਮਾਨ
ਉਹ ਸਿੱਧਾ ਕਹਿੰਦੇ ਕਿਉਂਕਿ ਕਸਟਮਰ ਨੇ ਆ ਕੇ ਦੁੱਧ ਮੱਖਣ ਤੇ ਹੋਰ ਜਿਹੜਾ ਆਂਡੇ ਤੇ ਹੋਰ ਜਿਹੜਾ ਡੇਰੀ ਦਾ ਸਮਾਨ ਉਹ ਤਾਂ
ਖਰੀਦਣਾ,
ਉਹ ਤਾਂ ਸੁਪਰ ਸਟੋਰ ਤੋਂ ਜਾ ਕੇ ਖਰੀਦਣਾ, ਜਿਹੜੇ ਆ ਗਰੋਸਰੀ ਸਟੋਰਸ ਨੇ ਉੱਥੋਂ ਖਰੀਦਣਾ, ਵੀ ਇਹਨਾਂ ਨੂੰ ਐਕਸੈਸ ਦਿਓ ਵੀ ਸਿੱਧਾ ਇਹ ਇੰਪੋਰਟ ਕਰ ਸਕਣ, ਵੀ ਟੈਰਿਫ ਰੇਟ ਕੋਟਾਜ਼ ਐਲੋਕੇਟ ਕਿੱਥੇ ਤੇ ਕਦੋਂ ਹੁੰਦੇ ਨੇ
ਜੀ ਜੀ,
ਵੀ ਉਹ ਫਾਰਮੂਲਾ ਜਿਹੜਾ ਹੈ ਉਹ ਚੇਂਜ ਕੀਤਾ ਜਾਵੇ। ਪ੍ਰਮੁੱਖ ਮੰਗ ਉਹਨਾਂ ਦੀ ਇਹ ਆ, ਇਹਨੂੰ ਲੈ ਕੇ ਵੀ ਕੀ ਕੈਨੇਡਾ ਤਿਆਰ ਹੋਏਗਾ, ਕੀ ਇਹ ਕਨਸੈਸ਼ਨ
ਫਿਰ 2 ਮਹੀਨੇ ਬਾਅਦ ਉਹਨਾਂ ਨੇ ਬੈਨ ਹਟਾ ਦਿੱਤਾ ਸੀ। ਉੱਥੇ ਅਮਰੀਕਨ ਸ਼ਰਾਬ ਸ਼ੈਲਫਸ ਦੇ ਉੱਪਰ ਸਰਕਾਰੀ ਸਟੋਰਾਂ 'ਚ ਵਿਕ ਰਹੀ ਆ, ਪਰ ਸਸਕੈਚੁਅਨ ਦੇ ਨੰਬਰ ਸਾਹਮਣੇ ਆਏ ਨੇ ਇੰਟਰਸਟਿੰਗਲੀ। ਸਸਕੈਚੁਅਨ ਦੇ ਵਿੱਚ ਅਮਰੀਕਨ ਐਲਕੋਹਲ ਦੀ ਵਿਕਰੀ ਵਾਸੂ ਜੀ 40% ਘੱਟ ਗਈ ਆ, ਬਾਵਜੂਦ ਇਸ ਦੇ ਕਿ ਉੱਥੇ ਉਹਨੂੰ ਸਟੋਕ ਕੀਤਾ ਹੋਇਆ। ਸੋ ਉਹੀ ਗੱਲ ਆ ਕਿ ਜਿਹੜਾ ਸੁਨੇਹਾ ਇੱਕ ਜੈਨਿਸ਼ ਸ਼ਰੈਟ ਨੇ ਜੇਮਿਸਨ ਗ੍ਰੀਅਰ ਨੂੰ ਦਿੱਤਾ ਕਿ ਹੁਣ ਕੈਨੇਡੀਅਨ ਪਬਲਿਕ ਦੇ ਵਿੱਚ ਵੀ ਰਿਟੈਲੀਏਸ਼ਨ ਵਾਲਾ ਜਿਹੜਾ ਸੈਂਟੀਮੈਂਟ ਆ ਉਹ ਕਾਫੀ ਪ੍ਰਬਲ ਆ, ਕਿ ਜੇ ਐਤਕੀ ਡੀਲ ਨਹੀਂ ਹੁੰਦੀ ਅਗਲੇ ਹਫ਼ਤੇ ਤੱਕ ਤਾਂ ਫਿਰ ਸਾਡੇ ਵੱਸ ਤੋਂ ਬਾਹਰ ਦੀ ਗੱਲ ਹੋ ਜਾਣੀ ਆ, ਅਸੀਂ ਲੋਕ ਵੀ ਚਾਹੁੰਗੇ ਰਿਟੈਲੀਏਟ ਕੀਤਾ ਜਾਵੇ, ਅਤੇ ਜਿਹੜੇ ਸੂਬੇ ਨੇ ਉਹ ਸੂਬੇ ਦੀਆਂ ਸਰਕਾਰਾਂ ਆਪੋ ਆਪਣੇ ਪੱਧਰ 'ਤੇ ਕੀ ਕਰਨਗੀਆਂ, ਉਹਦੇ ਉੱਪਰ ਫਿਰ ਫੈਡਰਲ ਸਰਕਾਰ ਕੋਈ ਬਹੁਤਾ ਜ਼ੋਰ ਅਜ਼ਮਾਇਸ਼ ਨਹੀਂ ਕਰ ਸਕੇਗੀ। ਸੋ ਇਹ ਦੇਖਣਾ ਹੋਏਗਾ, ਪਰ ਇਸ ਤੋਂ ਪਹਿਲਾਂ ਓਨਟੈਰੀਓ ਦੇ ਪ੍ਰੀਮੀਅਰ ਵਾਂਗ ਮੈਨੀਟੋਬਾ ਦੇ ਪ੍ਰੀਮੀਅਰ ਵੋਬਕ ਨੂੰ ਵੀ ਇਹ ਸਿਗਨਲ ਕਰ ਚੁੱਕੇ ਨੇ ਕਿ ਜੇ ਕੋਈ ਠੀਕ ਠਾਕ ਰੀਜ਼ਨੇਬਲ ਡੀਲ ਹੁੰਦੀ ਆ ਅਤੇ ਉਹ ਐਲਕੋਹਲ ਨੂੰ ਅਮੈਰੀਕਨ ਐਲਕੋਹਲ ਨੂੰ ਮੈਨੀਟੋਬਾ ਦੇ ਵਿੱਚ ਵੇਚਣਾ ਸ਼ੁਰੂ ਕਰਨ ਬਾਰੇ ਸੋਚ ਸਕਦੇ ਆ। ਬੀ ਸੀ ਦੇ ਪ੍ਰੀਮੀਅਰ ਦੇ ਉੱਤੇ ਕੀ ਰਿਐਕਸ਼ਨ ਹੋਏਗਾ, ਕਿਉਂਕਿ ਉਹਨਾਂ ਨੇ ਪਿਛਲੇ ਦਿਨ ਹੀ ਗੱਲ ਕਹੀ ਸੀ ਦੇਰ ਇਜ਼ ਨੋਟ ਅ ਚਾਂਸ ਇਨ ਹੈਲ ਕਿ ਅਸੀਂ ਅਮੈਰੀਕਨ ਐਲਕੋਹਲ ਬਗੈਰ ਕਿਸੇ ਡੀਲ ਦੇ ਬਗੈਰ ਟੈਰਿਫ ਹਟਿਆਂ ਤੋਂ ਆਪਣੇ ਸਰਕਾਰੀ ਸਟੋਰਸ ਵੇਚ ਸਕੀਏ। ਕੀ ਡੇਵੀ ਡੀਬੀ ਆਪਣੇ ਉਸੇ ਸਟੈਂਡਸ 'ਤੇ ਰਹਿਣਗੇ ਜਾਂ ਥੋੜ੍ਹੀ ਫਲੈਕਸੀਬਿਲਿਟੀ ਦਿਖਾਉਣਗੇ ਜਿਵੇਂ ਕਿ ਹੁਣ ਡੱਗ ਫੋਰਡ ਅਤੇ ਵੋਬਕ ਨੂੰ ਨੇ ਦਿਖਾਈ ਆ?
ਸੋ ਬੇਸਿਕਲੀ ਵਿਜੇ ਜੀ ਦੇਖੋ, ਕੁਬੈਕ ਵੱਲੋਂ ਸਭ ਤੋਂ ਪਹਿਲਾਂ ਐਲਾਨ ਆਇਆ ਸੀ ਜਦੋਂ ਇਹ ਗੱਲ ਹੋਈ ਸੀ ਕਿ ਇੰਟੈਰਿਮ ਡੀਲ ਹੋਣ ਲੱਗੀ ਆ, ਅਤੇ ਕੁਬੈਕ ਦੀ ਪ੍ਰੀਮੀਅਰ ਨੇ ਸਭ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਹਰਗਿਜ਼ ਕਹਿੰਦੇ ਆਪਣੇ ਸ਼ਰਾਬ ਦੇ ਠੇਕਿਆਂ ਦੇ ਵਿੱਚ ਅਮਰੀਕਾ ਦੀ ਸ਼ਰਾਬ ਨਹੀਂ ਰੱਖਾਂਗੇ, ਕਿ ਇਹ ਫੈਸਲਾ ਕਦੋਂ ਕਰਨਾ ਵੀ ਹੈ ਕਿ ਨਹੀਂ, ਇਹ ਸਿਰਫ ਅਤੇ ਸਿਰਫ ਕੁਬੈਕ ਦੀ ਸਰਕਾਰ ਕਰੇਗੀ ਕਿਉਂਕਿ ਐਲਕੋਹਲ ਸੇਲਸ ਪ੍ਰੋਵਿੰਸ਼ਲ ਸਬਜੈਕਟ ਹੈ
ਜੀ।
ਉਸ ਤੋਂ ਬਾਅਦ ਅਗਲੇ ਹੀ ਦਿਨ ਉਹਨਾਂ ਨੇ ਕਹਿ ਦਿੱਤਾ ਸੀ, ਕਹਿੰਦੇ ਵੀ ਜੇਕਰ ਵਧੀਆ ਕੋਈ ਡੀਲ ਹੁੰਦੀ ਹੈ ਜੋ ਕੁਬੈਕ ਦੇ ਹੱਕ ਦੀ ਹੁੰਦੀ ਹੈ, ਫਿਰ ਅਸੀਂ ਕਹਿੰਦੇ ਵਿਚਾਰ ਕਰ ਸਕਦੇ ਹਾਂ ਕਿ ਅਮਰੀਕਾ ਦੀ ਸ਼ਰਾਬ ਠੇਕਿਆਂ ਦੇ ਵਿੱਚ ਵੇਚੀ ਜਾ ਸਕਦੀ ਹੈ। ਹੁਣ ਸਾਰੇ ਹੀ ਪ੍ਰੀਮੀਅਰਸ ਲਗਭਗ ਇਹੀ ਗੱਲ ਕਹਿ ਰਹੇ ਨੇ। ਸੋ ਪ੍ਰੀਮੀਅਰਸ ਵੀ ਇੱਕ ਬਾਰਗੇਨਿੰਗ ਤਾਂ ਵਿਜੇ ਜੀ ਫੈਡਰਲ ਸਰਕਾਰ ਦੀ ਅਮਰੀਕਾ ਨਾਲ ਹੋ ਰਹੀ ਹੈ, ਇੱਕ ਬਾਰਗੇਨਿੰਗ ਫੈਡਰਲ ਸਰਕਾਰ ਦੀ ਪ੍ਰੋਵਿੰਸਿਸ ਨਾਲ ਵੀ ਹੋ ਰਹੀ ਹੈ, ਕਿ ਉਧਰੋਂ ਕੁਬੈਕ ਵਾਲੇ ਕਹਿ ਰਹੇ ਨੇ ਵੀ ਜੇ ਡੇਰੀ ਸੈਕਟਰ ਨਾਲ ਕੋਈ ਛੇੜਛਾੜ ਹੋਈ ਤੇ ਅਸੀਂ ਕੋਆਪਰੇਟ ਨਹੀਂ ਕਰਨਾ, ਤੇ ਇਹੀ ਗੱਲ BC ਵਾਲੇ ਵੀ ਕਹਿ ਰਹੇ ਹੋਣਗੇ ਕਿ ਜੇਕਰ ਲੰਬਰ ਸੈਕਟਰ ਦੇ ਉੱਤੋਂ ਸੈਕਸ਼ਨਲ ਟੈਰਿਫਸ ਨਾ ਹਟੀਆਂ,
ਸੈਕਟਰਲ
ਟੈਰਿਫਸ ਨਾ ਹਟੀਆਂ ਤੇ ਅਸੀਂ ਕੋਆਪਰੇਟ ਨਹੀਂ ਕਰਾਂਗੇ। ਇਹੀ ਗੱਲ ਓਨਟੈਰੀਓ ਵਾਲੇ ਵੀ ਕਹਿ ਰਹੇ ਹੋਣਗੇ, ਜੇ ਆਟੋ ਸੈਕਟਰ ਨਾਲ ਵਧੀਆ ਡੀਲ ਨਹੀਂ ਹੋਈ ਤੇ ਅਸੀਂ ਤੁਹਾਡਾ ਕੋਆਪਰੇਟ ਨਹੀਂ ਕਰਾਂਗੇ। ਹਾਂ ਬਿਲਕੁਲ, ਤੇ ਸਟੀਲ ਦਾ ਤਾਂ ਸੁਣਨ 'ਚ ਆ ਰਿਹਾ ਵੀ ਕੋਈ ਰਾਹਤ ਮਿਲਣ ਵਾਲੀ ਹੈ, ਉਹਦੇ ਵਾਸਤੇ ਅਮਰੀਕਾ ਕਨਸੈਸ਼ਨ ਦੇਣ ਲਈ ਥੋੜ੍ਹਾ ਤਿਆਰ ਹੈ, ਪਰ ਮੇਨ ਮਸਲਾ ਜਿਹੜਾ ਫਸ ਰਿਹਾ ਉਹ ਕਹਿੰਦੇ ਆਟੋ ਸੈਕਟਰ ਤੇ ਲੰਬਰ ਸੈਕਟਰ ਦਾ ਹੋ ਸਕਦਾ ਤੇ ਡੇਰੀ ਸੈਕਟਰ ਦਾ। ਸੋ ਦੀਜ਼ ਆਰ ਦਾ ਇਸ਼ੂਜ਼, ਤੇ ਇਹ ਹੁਣ ਸੂਬੇ ਵੀ ਥੋੜ੍ਹੀ ਬਾਰਗੇਨਿੰਗ ਕਰ ਰਹੇ ਨੇ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਫੈਡਰਲ ਸਰਕਾਰ ਤੇ ਵੀ ਸਾਨੂੰ ਕਿਤੇ ਭੁੱਲ ਨਾ ਜਾਇਓ ਜਦੋਂ ਵਾਸ਼ਿੰਗਟਨ DC ਜਾ ਕੇ ਤੁਸੀਂ ਕੋਈ ਨੈਗੋਸ਼ੀਏਸ਼ਨ ਕਰੋ।
ਇਹ ਵੀਕਐਂਡ ਬੜਾ ਕ੍ਰੂਸ਼ੀਅਲ ਹੋਣ ਵਾਲਾ, ਜਦੋਂ ਅਸੀਂ ਆ ਕੇ ਸੋਮਵਾਰ ਨੂੰ ਗੱਲਬਾਤ ਕਰਾਂਗੇ ਉਦੋਂ ਤੱਕ ਕੀ ਕੋਈ ਸੁਖਾਵੇਂ ਸੰਕੇਤ ਆਉਂਦੇ ਨੇ ਕਿ ਨਹੀਂ, ਕਿਉਂਕਿ ਜੇ ਵਾਸੂ ਜੀ ਡੀਲ ਨਹੀਂ ਹੁੰਦੀ ਉਹਦਾ ਸੱਚੀ ਇਕਨੋਮੀ ਦੇ ਉੱਪਰ ਇੱਕ ਵਾਰ ਬਹੁਤ ਭੈੜਾ ਅਸਰ ਪੈਣਾ
100%,
ਕਿਉਂਕਿ ਉਹ ਜਿਹੜਾ ਸੈਂਟੀਮੈਂਟ ਅਤੇ ਕੋਨਫੀਡੈਂਸ ਜਿਸ ਹਿਸਾਬ ਨਾਲ ਡੋਲਣਾ ਉਹ ਫਿਰ ਸੰਭਾਲਣਾ ਮੁਸ਼ਕਲ ਹੋਇਆ। ਵਾਸੂ ਜੀ ਹਾਂਜੀ ਬੋਲੋ ਬੋਲੋ।
ਵਿਜੇ ਜੀ ਹੁਣੇ ਇਹਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਹੁਣ ਕਿ ਵੀ ਅੱਜ ਪ੍ਰੀਮੀਅਰ ਵੱਲੋਂ ਕੈਬਨਿਟ ਸ਼ਫਲ ਕੀਤਾ ਜਾਏਗਾ, ਕਿਉਂਕਿ 10:30 ਉਹਨਾਂ ਵੱਲੋਂ ਵੈਂਕੂਵਰ ਦੇ ਵਿੱਚ ਇੱਕ ਮੀਡੀਆ ਅਵੇਲੇਬਿਲਿਟੀ ਰੱਖੀ ਗਈ ਹੈ।
ਉਹ ਵਾਸੂ ਜੀ ਸੌਰੀ, ਤੁਹਾਡਾ ਮਾਈਕ ਬੰਦ ਸੀ।
ਉਹ ਦੈਟਸ ਓਕੇ,
ਦੁਬਾਰਾ ਦੱਸੋ।
ਮੈਂ ਕਹਿ ਰਿਹਾ ਸੀ ਵੀ ਹੁਣੇ ਥੋੜ੍ਹੀ ਜਾਣਕਾਰੀ ਆਈ ਹੈ 10 ਮਿੰਟ ਪਹਿਲਾਂ ਕਿ ਪ੍ਰੀਮੀਅਰ ਵੱਲੋਂ ਅੱਜ ਵੈਂਕੂਵਰ ਦੇ ਵਿੱਚ ਇੱਕ ਮੀਡੀਆ ਅਵੇਲੇਬਿਲਿਟੀ ਰੱਖੀ ਗਈ ਹੈ। ਸੋ ਪ੍ਰੀਮੀਅਰ 10:30 ਵੈਂਕੂਵਰ ਦੇ ਵਿੱਚ ਕੋਈ ਐਲਾਨ ਕਰਨ ਜਾ ਰਹੇ ਨੇ। ਸੋ ਮੋਸਟ ਲਾਈਕਲੀ ਦਿਸ ਇਜ਼ ਗੋਇੰਗ ਟੂ ਬੀ ਅਬਾਊਟ ਦ ਕੈਬਨਿਟ ਸ਼ਫਲ
ਜੀ, ਜਿਹਦੇ ਪਹਿਲਾਂ ਜੋ ਕੁਝ ਇੰਡੀਕੇਸ਼ਨ ਸੀਗੀਆਂ ਜੋ ਆ ਰਹੀਆਂ ਸੀ। ਅੱਛਾ ਵਾਸੂ ਜੀ, ਸਟਫ ਹੈਪਨਸ, ਹੋ ਜਾਂਦੀਆਂ ਗੱਲਾਂ ਕੁਝ। ਇਹ ਗੱਲ ਕੱਲ ਆਖੀ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ,
ਪਰ ਸੈਨੋਰੀਟਾ, ਬੜੇ ਬੜੇ ਸ਼ਹਿਰਾਂ ਵਿੱਚ
ਛੋਟੀ ਛੋਟੀ ਬਾਤਾਂ ਹੁੰਦੀ ਰਹਿੰਦੀ
ਜੀ।
ਪਰ ਵਾਸੂ ਜੀ ਜਿਹਦਾ ਸੰਦਰਭ ਵੇਖੋ, December 2023 ਦੇ ਵਿੱਚ ਬੋਨੀ ਕ੍ਰੋਮਬੀ ਓਨਟੈਰੀਓ ਦੀ ਲਿਬਰਲ ਪਾਰਟੀ ਦੀ ਲੀਡਰ ਚੁਣੇ ਜਾਂਦੇ ਨੇ। ਬੋਨੀ ਕ੍ਰੋਮਬੀ ਪਹਿਲਾਂ ਮਿਸੀਸਾਗਾ ਦੇ ਮੇਅਰ ਸਨ, ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਇਲੈਕਸ਼ਨ ਵੀ ਹੋਣਾ ਸੀ। ਚਲੋ ਹੁਣ ਬੋਨੀ ਕ੍ਰੋਮਬੀ ਓਨਟੈਰੀਓ ਦੀ ਲਿਬਰਲ ਪਾਰਟੀ ਦੇ ਲੀਡਰ ਨਹੀਂ ਹਨ, ਕਿਉਂਕਿ ਜਦੋਂ ਇਲੈਕਸ਼ਨ ਹਾਰ ਗਏ ਫਿਰ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਰ December 2023 ਦੇ ਵਿੱਚ ਉਹ ਚੁਣੇ ਜਾਂਦੇ ਨੇ ਓਨਟੈਰੀਓ ਲਿਬਰਲਸ ਦੇ ਲੀਡਰ। ਉਹ ਤੋਂ 6 ਦਿਨ ਬਾਅਦ, 3 ਦਿਨਾਂ ਦੀ ਛੁੱਟੀਆਂ ਕੱਟਣ ਕੈਂਪੇਨ ਤੋਂ ਬਾਅਦ, ਉਹ ਜਾਂਦੇ ਨੇ ਜਮੇਕਾ। ਜਮੇਕਾ ਉਹਨਾਂ ਦੀ ਜਸੂਸੀ ਕਰਨ ਦੇ ਵਾਸਤੇ ਉਹਨਾਂ ਦੇ ਪਿੱਛੇ ਪਿੱਛੇ ਜਸੂਸ ਭੇਜ ਦਿੱਤੇ ਜਾਂਦੇ ਆ। ਹੁਣ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਜਿਹੜੀ ਓਨਟੈਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਹੈ, ਜਿਹਦੀ ਸਰਕਾਰ ਹੈ ਡੱਗ ਫੋਰਡ ਜੀ ਦੇ ਲੀਡਰ ਨੇ, ਪਾਰਟੀ ਨੇ ਬੰਦੇ ਲਾ ਤੇ ਪਿੱਛੇ ਆਪਣੀ ਅਪੋਜ਼ਿੰਗ ਪਾਰਟੀ ਦੇ ਲੀਡਰ ਦੇ ਉਹਨਾਂ ਦੀ ਜਸੂਸੀ ਕਰਨ ਵਾਸਤੇ।
ਪਰਸੋਂ ਇੱਕ ਅਦਾਰੇ ਵੱਲੋਂ ਇਹ ਜਿਹੜੀ ਰਿਪੋਰਟ ਹੈ ਇਹਦੇ ਬਾਰੇ ਜਾਣਕਾਰੀ ਨਸ਼ਰ ਕੀਤੀ ਗਈ ਤੇ ਉਸ ਤੋਂ ਬਾਅਦ ਤੋਂ ਹੀ ਫਿਰ ਇਹਦੀ ਪੂਰੀ ਜਾਂਚ ਸ਼ੁਰੂ ਹੋ ਗਈ
ਜੀ।
ਤੇ ਜਦੋਂ ਫਿਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਅਕਾਊਂਟਸ ਵਗੈਰਾ ਚੈੱਕ ਕੀਤੇ ਗਏ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਦਸੰਬਰ 2023 ਦੇ ਜਿਹੜੇ ਅਕਾਊਂਟਸ ਨੇ
ਜੀ,
ਉਹਨਾਂ ਦੇ ਵਿੱਚ ਉਹਨਾਂ ਦਿਨਾਂ ਦੌਰਾਨ ਹੀ ਜਦੋਂ ਬੋਨੀ ਕ੍ਰੋਮਬੀ ਜਮੈਕਾ ਵਿੱਚ ਸਨ, ਉਹਨਾਂ ਦਿਨਾਂ ਦੌਰਾਨ ਹੀ ਕੁਝ ਖਰਚੇ ਪਾਏ ਹੋਏ ਨੇ ਜਿਹੜੇ ਜਮੈਕਾ ਦੇ ਵਿੱਚ ਹੋਏ ਨੇ। ਸੋ $1,000 ਤੇ 5 ਸੈਂਟ ਓਸ਼ਨ ਈਡਨ ਬੇ ਹੋਟਲ ਦੇ ਵਿੱਚ ਖਰਚ ਕੀਤੇ ਗਏ ਤੇ $1971 ਤੇ 67 ਸੈਂਟ ਰੋਇਲਟਨ ਨੈਗਰਿਲ ਹੋਟਲ ਜਮੈਕਾ ਦੇ ਵਿੱਚ ਹੀ ਹੈ, ਉੱਥੇ ਖਰਚ ਹੋਏ। ਬੋਨੀ ਕ੍ਰੋਮਬੀ ਵੱਲੋਂ ਇਹਦੇ ਬਾਰੇ ਕੁਝ ਜ਼ਿਆਦਾ ਤਾਂ ਨਹੀਂ ਬੋਲਿਆ ਜਾ ਰਿਹਾ, ਪਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਜਮੈਕਾ ਜਦੋਂ ਗਏ ਸੀ ਉਦੋਂ ਉਹਨਾਂ ਨੇ ਓਸ਼ਨ ਈਡਨ ਬੇ ਦੇ ਵਿੱਚ ਹੀ ਉਹਨਾਂ ਆਪਣੀ ਰਿਹਾਇਸ਼ ਰੱਖੀ ਸੀ, ਉੱਥੇ ਰੁਕੇ ਸਨ। ਸੋ ਓਸ਼ਨ ਈਡਨ ਬੇ ਦੇ ਵਿੱਚ ਜਿੱਥੇ ਬੋਨੀ ਕ੍ਰੋਮਬੀ ਰਹਿ ਰਹੇ ਸਨ, ਉੱਥੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਉਹਨਾਂ ਦਿਨਾਂ ਦੌਰਾਨ ਹੀ $1,000 ਖਰਚੇ ਗਏ। ਹੁਣ ਇਹਦਾ ਮਤਲਬ ਇਹ ਕੱਢਿਆ ਜਾ ਰਿਹਾ ਵੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਕਿਸੇ ਨੂੰ ਭੇਜਿਆ ਗਿਆ ਹੋਏਗਾ ਵੀ ਉੱਥੇ ਜਾ ਕੇ ਉਹ ਰਹੇ ਹੋਣਗੇ, ਠਹਿਰੇ ਹੋਣਗੇ, ਤਾਂ ਹੀ $1,000 ਖਰਚ ਹੋਏ। ਅਤੇ ਦੂਜਾ ਜਿਹੜਾ ਹੋਟਲ ਹੈ ਰੋਇਲਟਨ ਨੈਗਰਿਲ ਹੋਟਲ, ਉੱਥੇ $2,000 ਤਕਰੀਬਨ ਕਿਉਂ ਖਰਚ ਹੋ ਗਏ, ਕਾਹਤੇ ਖਰਚ ਹੋ ਗਏ, ਉਹਦੇ ਬਾਰੇ ਵੀ ਪਤਾ ਨਹੀਂ, ਇਹਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਸੋ ਕੱਲ੍ਹ, ਸੋ ਇਹ ਖਬਰ ਆਉਂਦੀ ਪਰਸੋਂ, ਅਤੇ ਕੱਲ੍ਹ ਡਗ ਫੋਰ ਜਿਹੜੇ ਪ੍ਰੀਮੀਅਰ ਨੇ, ਪ੍ਰੋਗਰੈਸਿਵ ਕੰਜ਼ਰਵੇਟਿਵਸ ਦੇ ਲੀਡਰ ਨੇ, ਉਹਨਾਂ ਨੂੰ ਪੁੱਛਿਆ ਗਿਆ ਇਹਦੇ ਬਾਰੇ।
ਉਹ ਕਿਸੇ ਹੋਰ ਅਨਰਿਲੇਟਡ ਅਨਾਊਂਸਮੈਂਟ ਤੇ ਗੁਐਲਫ ਦੇ ਵਿੱਚ ਸੀਗੇ, ਓਨਟਾਰੀਓ 'ਚ, ਉੱਥੇ ਫਿਰ ਆ ਸਵਾਲ ਪੁੱਛਿਆ ਗਿਆ।
ਹਾਂ, ਤੇ ਉਹ ਕਹਿੰਦੇ ਵੀ ਦੇਖੋ ਕੈਂਪੇਨ ਦੌਰਾਨ 36 ਤਰ੍ਹਾਂ ਦੇ ਖਰਚੇ ਹੁੰਦੇ ਆ, ਤੇ ਇਕੱਲਾ ਖਰਚਾ ਕਹਿੰਦੇ ਵੀ ਮੈਂ ਅਪਰੂਵ ਤਾਂ ਨਹੀਂ ਕਰ ਸਕਦਾ,
ਮੈਂ ਤਾਂ ਆਪਣੀ ਟੀਮ 'ਤੇ ਰਿਲਾਈ ਕਰਦਾ, ਪਰ ਕਹਿੰਦੇ ਮੈਨੂੰ ਅੱਛਾ ਹੈਰਾਨੀ ਹੈ, ਕਹਿੰਦੇ ਮੈਨੂੰ ਨਹੀਂ ਸੀ ਪਤਾ ਵੀ ਅਜਿਹਾ ਹੋਇਆ। ਫਿਰ ਪੁੱਛਿਆ ਗਿਆ ਕਿ ਕੀ ਇਹ ਪਿਰਤ ਜਾਰੀ ਰਹੇਗੀ, ਅੱਗੇ ਜਿਹੜਾ ਜਵਾਬ ਆ ਉਹ ਜ਼ਿਆਦਾ ਕੰਸਰਨਿੰਗ ਆ, ਕਹਿੰਦੇ ਆਈ ਹੋਪ ਨੋਟ,
ਕਹਿੰਦੇ ਆਈ ਹੋਪ ਨੋਟ, ਵੀ ਮਤਲਬ ਕਿ ਮੈਂ ਅਪਰੂਵ ਤਾਂ ਨਹੀਂ ਕਰਦਾ ਇਹ ਜਿਹੜਾ ਇਹ ਵਤੀਰਾ ਹੈ, ਵੀ ਇਹ ਠੀਕ ਨਹੀਂ, ਕਹਿੰਦੇ ਆਈ ਹੋਪ ਨੋਟ ਵੀ ਇੱਦਾਂ ਅੱਗੇ ਨਾ ਹੋਵੇ। ਫਿਰ ਉਹ ਵਿੱਚ ਇਹ ਵੀ ਕਹਿ ਕਹਿੰਦੇ ਸਟਫ ਹੈਪਨਸ ਵੀ ਹੋ ਜਾਂਦੀਆਂ, ਕਹਿੰਦੇ ਇੱਦਾਂ ਦੀਆਂ ਗੱਲਾਂ।
ਅਸੂ ਜੀ ਦੇਖੋ, ਅਕਸਰ ਇਹ ਆਪਾਂ ਗੱਲ ਕਰਦੇ ਹਾਂ ਕਿ ਕਈ ਵਾਰੀ ਨਾ ਪੋਲੀਟਿਕਸ ਦੇ ਵਿੱਚ ਦੇਖੋ ਸਕਰੂਟਨੀ ਵੈਸੇ ਹੀ ਬਹੁਤ ਆ ਕਿ ਤੁਹਾਡਾ ਇੱਕ ਇੱਕ ਮਿੰਟ, ਤੁਹਾਡੀ ਹਰ ਗਤੀਵਿਧੀ ਉਹਦੇ ਬੜੀ ਪੁਣ ਛਾਣ ਕੀਤੀ ਜਾਂਦੀ ਆ, ਅਤੇ ਇਹ ਇੱਕ ਕਾਰਨ ਬਣ ਜਾਂਦਾ ਕਿ ਕਈ ਜਿਹੜੇ ਚੰਗੇ ਕੈਂਡੀਡੇਟਸ ਨੇ ਉਹ ਨਹੀਂ ਆਉਣਾ ਚਾਹੁੰਦੇ, ਕਹਿੰਦੇ ਛੱਡ ਯਾਰ ਇੰਨੀ ਜ਼ਿਆਦਾ ਵੀ ਸੂਈ ਦੇ ਨੱਕੇ 'ਚ ਲੰਘਣ ਵਾਲੀ ਗੱਲ ਆ, ਨਹੀਂ ਕਰਨਾ ਕੰਮ ਇਹ। ਫਿਰ ਇੱਕ ਇਹਦੇ ਨਾਲ ਗੱਲ ਇਹ ਜੁੜਦੀ ਹੈ ਕਿ ਜਿਹੜੇ ਫੀਮੇਲ ਕੈਂਡੀਡੇਟਸ ਨੇ ਉਹ ਕਈ ਵਾਰ ਇਸ ਕਰਕੇ ਗੁਰੇਜ਼ ਕਰ ਜਾਂਦੇ ਆ ਕਿ ਜਿਸ ਤਰ੍ਹਾਂ ਦੀ ਕਈ ਵਾਰੀ ਖੇਡ ਸਿਆਸਤ ਦੇ ਵਿੱਚ ਰਚੀ ਜਾਂਦੀ ਆ ਵੀ ਉਹ ਠੀਕ ਨਹੀਂ ਆ, ਦਰੁਸਤ ਨਹੀਂ ਆ। ਹੁਣ ਇਹ ਉਸੇ ਗੱਲ ਦਾ ਵੀ ਇੱਕ ਪ੍ਰਤੀਕ ਆ, ਜਿਹੜੇ ਕਈ ਮੈਂਬਰਸ ਨੇ ਆਪੋਜੀਸ਼ਨ ਵਾਲੇ ਨੇ ਉਹ ਕਹਿੰਦੇ ਇਟਸ ਏ ਵੈਰੀ ਕ੍ਰੀਪੀ ਥਿੰਗ ਕਿ ਇੱਕ ਫੀਮੇਲ ਆਪੋਜੀਸ਼ਨ ਦੀ ਜਿਹੜੀ ਲੀਡਰ ਆ ਉਹਦੇ ਪਿੱਛੇ ਤੁਸੀਂ ਇੱਦਾਂ ਜੇ ਜਸੂਸ ਭੇਜ ਦਿੰਦੇ ਹੋ ਵੀ ਪਹਿਲੀ ਗੱਲ ਤਾਂ ਕਿਸੇ ਨਾ ਕਿਸੇ ਦੀ ਇਹਦੇ ਕਰਕੇ ਜਵਾਬਦੇਹੀ ਬਣਨੀ ਚਾਹੀਦੀ ਆ ਵੀ ਕੋਈ ਇਹਦੇ ਕਰਕੇ ਫਾਇਰ ਹੋਵੇ, ਦੱਸੋ ਕਿ ਕਿਹਨੇ ਇਹ ਆਥੋਰਾਈਜ਼ ਕੀਤਾ ਕਿ ਅਜਿਹਾ ਕੀਤਾ ਜਾਵੇ। ਅਤੇ ਦੂਜੀ ਗੱਲ, ਇਫ ਨੋਟ ਮੋਰ ਐਟ ਦ ਲੀਸਟ ਬੋਨੀ ਕ੍ਰੋਮਬੀ ਨੂੰ ਤੋਂ ਮੁਆਫ਼ੀ ਮੰਗੀ ਜਾਣੀ ਚਾਹੀਦੀ ਆ ਇਹ ਇਸ ਵਰਤਾਰੇ ਵਾਸਤੇ।
ਯਾ ਸੋ ਜਿਹੜੇ ਉੱਥੇ ਓਨਟੈਰੀਓ ਦੇ ਵਿੱਚ NDP ਦੇ ਲੀਡਰ ਨੇ ਮੈਰਿਟ ਸਟਾਈਲਸ, ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਵੀ ਤਾਂ ਟਰੰਪ ਸਟਾਈਲ ਕ੍ਰੀਪੀ ਪੋਲਿਟਿਕਸ ਆ ਇਹ। ਤੇ ਨਾਲ ਉਹਨਾਂ ਨੇ ਜਿਹੜਾ ਇਹ ਵੀ ਗੱਲ ਕਹੀ ਵੀ ਇੱਕ ਵੁਮਨ ਲੀਡਰ ਆਫ ਯੋਰ ਆਪੋਜੀਸ਼ਨ, ਤੇ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਉਹਨਾਂ ਦੀ ਤੁਸੀਂ ਜਾਸੂਸੀ ਕਰ ਰਹੇ ਹੋ, ਵੀ ਇਟ ਸਪਾਇੰਗ ਔਨ ਅ ਵੁਮਨ ਹੂ ਇਜ਼ ਵਨ ਆਫ ਯੋਰ ਪੋਲੀਟੀਕਲ ਓਪੋਨੈਂਟਸ ਔਨ ਹਰ ਪ੍ਰਾਈਵੇਟ ਵੈਕੇਸ਼ਨ ਇਜ਼ ਕ੍ਰੀਪੀ ਟਰੰਪ ਸਟਾਈਲ ਪੋਲੀਟਿਕਸ ਦੈਟ ਹੈਜ਼ ਨੋ ਪਲੇਸ ਹੇਅਰ। ਇਸੇ ਤਰ੍ਹਾਂ ਦੀ ਗੱਲ ਜਿਹੜੇ ਹੁਣ ਓਨਟਾਰੀਓ ਦੇ ਲਿਬਰਲ ਪਾਰਟੀ ਦੇ ਇੰਟਰਿਮ ਲੀਡਰ ਨੇ ਜੌਨ ਫਰੇਜ਼ਰ, ਉਹਨਾਂ ਨੇ ਵੀ ਕੀਤੀ ਹੈ, ਉਹਨਾਂ ਨੇ ਵੀ ਕ੍ਰੀਪੀ ਸ਼ਬਦ ਇਸਤੇਮਾਲ ਕੀਤਾ, ਤੇ ਨਾਲ ਉਹਨਾਂ ਨੇ ਕਿਹਾ ਵੀ ਦਿਸ ਇਜ਼ ਐਕਸਟਰਾ ਆਰਡੀਨਰੀ ਅਬਿਊਜ਼ ਆਫ ਪਬਲਿਕ ਮਨੀ, ਕਿਉਂਕਿ ਪਾਰਟੀਆਂ ਨੂੰ ਵੀ ਜਿਹੜੇ ਪੈਸੇ ਮਿਲਦੇ ਨੇ ਉਹ ਪਰ ਵੋਟ ਬੇਸਿਸ ਤੇ।
ਹਾਂ, ਕਿਉਂਕਿ ਕੱਲ੍ਹ ਡਗ ਫੋਰਡ ਨੇ ਗੱਲ ਆਖੀ ਕਿ ਅਤੇ ਜੀ ਪਾਰਟੀ ਨੇ ਆਪਣੇ ਫੰਡ ਦੇ ਵਿੱਚੋਂ ਖਰਚਾ ਕੀਤਾ ਹੈ, ਵੀ ਇਹ ਕੋਈ ਸਰਕਾਰ ਨੇ ਪੈਸੇ ਨਹੀਂ ਦਿੱਤੇ। ਪਰ ਯੈਸ, ਯੂ ਆਰ ਵੈਰੀ ਰਾਈਟ ਕਿ ਸਾਡਾ ਇੱਥੇ ਸਿਸਟਮ ਕੀ ਹੈ ਕਿ ਜਿਹੜੀ ਪਾਰਟੀ ਨੂੰ ਜਿੰਨੀਆਂ ਵੋਟਾਂ ਪਈਆਂ ਉਨੀਆਂ ਵੋਟਾਂ ਦੇ ਆਧਾਰ 'ਤੇ ਉਹਨਾਂ ਨੂੰ ਪਰ ਵੋਟ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਨੇ, ਕਿਉਂਕਿ ਜਦੋਂ ਦੀ ਜਿਹੜੀਆਂ ਪ੍ਰਾਈਵੇਟ ਡੋਨੇਸ਼ਨਸ ਵਗੈਰਾ ਨੇ ਜਾਂ ਈਵਨ ਇੰਡੀਵਿਜੁਅਲ ਡੋਨੇਸ਼ਨਸ ਨੇ ਉਹਨਾਂ ਦੇ ਉੱਪਰ ਕੈਪ ਲਾ ਦਿੱਤਾ ਹੁਣ ਸਾਰੇ ਸੂਬਿਆਂ ਦੇ ਵਿੱਚ ਕਿ ਕਿੰਨੀਆਂ ਵੱਧ ਤੋਂ ਵੱਧ ਡੋਨੇਸ਼ਨ ਦਿੱਤੀਆਂ ਜਾ ਸਕਦੀਆਂ, ਉਹਦਾ ਬਦਲ ਕੀ ਆਇਆ ਕਿ ਜਿਹੜੀ ਪਰ ਵੋਟ ਸਬਸਿਡੀ ਆ ਉਹ ਦਿੱਤੀ ਜਾਂਦੀ ਆ। ਪਰ ਵੋਟ ਸਬਸਿਡੀ ਕਿੱਥੋਂ ਆਉਣੀ ਆ? ਉਹ ਸਰਕਾਰੀ ਖਜ਼ਾਨੇ 'ਚੋਂ ਆਉਣੀ ਆ, ਜੋ ਸਾਰੀ ਪਾਰਟੀਆਂ ਨੂੰ ਉਸ ਫਾਰਮੂਲੇ ਦੇ ਆਧਾਰ 'ਤੇ ਮਿਲਣੀਆਂ ਵੀ ਤੁਹਾਨੂੰ ਪਿਛਲੇ ਇਲੈਕਸ਼ਨ 'ਚ ਕਿੰਨੀਆਂ ਵੋਟਾਂ ਪਈਆਂ ਸੀ। ਸੋ ਪੈਸੇ ਤਾਂ ਉਹ ਵੀ ਲੋਕਾਂ ਦੇ ਹੀ ਨੇ।
ਸੋ ਹੁਣ ਇਹ ਨਹੀਂ ਸਮਝ ਆਉਂਦੀ ਵਿਜੇ ਜੀ, ਕਿ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਹੌਲੀ 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 ਜੋ ਸਟੈਂਡਰਡਸ ਨੇ ਉਹ ਘੱਟਦੇ ਜਾ ਰਹੇ ਨੇ, ਕਿ ਇੱਕ ਕਹਿ ਲਓ ਵੀ ਨਿਗਾਰ ਜਿਹਾ ਆ ਰਿਹਾ, ਜਾਂ ਫਿਰ ਦੂਜੇ ਪਾਸੇ ਵੀ ਹੁਣ ਮੇ ਵੀ ਰਿਪੋਰਟਿੰਗ ਜ਼ਿਆਦਾ ਹੋਣ ਲੱਗ ਪਈ ਆ, ਕਿ ਅੱਜ ਕੱਲ੍ਹ ਸਕਰੂਟਨੀ ਦਾ ਦੌਰ ਹੈ, ਸੋਸ਼ਲ ਮੀਡੀਆ ਦਾ ਦੌਰ ਹੈ, ਕਿ ਅੱਜ ਕੱਲ੍ਹ ਕੋਈ ਵੀ ਜਿਹੜੀ ਗੱਲ ਆ ਲੁਕਾਉਣੀ ਬੜੀ ਔਖੀ ਹੋ ਗਈ ਆ, ਵੀ ਰਿਪੋਰਟਿੰਗ ਜ਼ਿਆਦਾ ਹੋ ਗਈ ਤਾਂ ਇੱਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਜਾਂ ਫਿਰ ਸ਼ੁਰੂ ਤੋਂ ਹੀ ਇਹ ਸਾਰਾ ਕੁਝ ਹੋ ਰਿਹਾ ਸੀ ਵੀ ਹੁਣ ਰਿਪੋਰਟਿੰਗ ਜ਼ਿਆਦਾ ਹੋ ਗਈ ਤਾਂ, ਜਾਂ ਫਿਰ ਵੀ ਸੱਚੀ ਮੁੱਚੀ ਸਟੈਂਡਰਡਸ ਡਿੱਗ
ਗਏ ਨੇ,
ਕਿ ਉਹ ਮਿਆਰ ਨਹੀਂ ਰਿਹਾ ਸਿਆਸਤ ਦਾ।
ਦੇਖੋ ਯਾਰ ਗੱਲ ਇਹ ਆ, ਜਿਹੜੀਆਂ ਵੀ ਸਮੱਸਿਆਵਾਂ ਅੱਜ ਨੇ ਨਾ, ਉਹ ਜਿਹੜੇ 10 ਜਾਂ 15 ਸਾਲ ਪਹਿਲਾਂ ਫੈਸਲੇ ਲਏ ਸੀ ਉਹਦੇ ਕਰਕੇ ਨੇ। ਜਿਹੜੀਆਂ ਜੋ ਚੀਜ਼ਾਂ ਅੱਜ ਤੋਂ 15 ਸਾਲ ਬਾਅਦ ਸਹੇੜਨੀਆਂ ਪੈਣਗੀਆਂ ਉਹ ਅੱਜ ਦੇ ਫੈਸਲਿਆਂ ਉੱਪਰ ਨਿਰਭਰ ਕਰੂਗਾ। ਸੋ ਇਸੇ ਕਰਕੇ ਜਿਹੜਾ ਵੋਟ ਦਾ ਹੱਕ ਆ ਉਹਦਾ ਇਸਤੇਮਾਲ ਕਰਨਾ ਸਮਝ ਕੇ ਸੂਝ ਬੂਝ ਨਾਲ ਬੜਾ ਇੰਪੋਰਟੈਂਟ ਆ। ਬਸ ਵੀ ਟਾਈਮ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਵਿਜੇ ਜੀ।
ਸ਼ਾਮੀ ਤੁਹਾਨੂੰ ਸੁਣਦੇ ਹਾਂ ਅਤੇ ਸੋਮਵਾਰ ਨੂੰ ਗੱਲਬਾਤ ਹੁੰਦੀ ਆ।
ਹੈਵ ਅ ਵੈਰੀ ਨਾਈਸ ਵੀਕਐਂਡ।
ਹੈਵ ਅ ਨਾਈਸ ਵੀਕਐਂਡ। ਸਟੀਮ ਸਟੂਮ ਲੈ ਲਿਓ।
ਸਟੂਮ ਲੈਂਦੇ ਹਾਂ।
ਥੈਂਕ ਯੂ
ਥੈਂਕ ਯੂ।
ਟੇਕ ਕੇਅਰ। ਬਾਏ।